सुकहौ टल गुर सेविय अहनिस सहज सुभाए दर्शन परसे अय गुरु कै जन्म मरण दुख जाए होवै सिफत खसामदी नूर यार सौह कुर सौह चटिय तुद डिठे सच्चे पात सा मल जन्म जन्म दी कटिय सज्जन सच्चा पात साहो सिर साहांद साहो जिस पास बैठिया सोहिया सब नावे साहो बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे
सतनाम श्री वाहिगुरु साहिब जी तारण सारण स्वामी रमण सील परमेश्वर है करण कारण समर्थ है दान देत प्रभ पूरन है तरण सरण स्वामी रमण सील परमेश्वर है करण कारण समर्थ है दान देत प्रभ पूरन है
वाहिगुरु जी का खालसा वाहिगुरु जी की फतेह। सतगुरु दी साजी नवाजी होई गुरु की साध संगत जीओ सतगुरु गरीब नवाज भगत वचल कृपा निधान सतगुरु जी तिना सतगुरां दे अमृत वेले दे दर्शन दीदारे सतगुरु दा बख्शिया होया गुरबाणी दा नितनेम सुखमनी साहब जी दे पाठ उपरंत श्री आसा जी दी वार दे कीर्तन गुरमुख प्यारियां वल्लों चल रही सुखमनी साहब जी दी कथा सुन करके निहाल हुंदे हां। सतगुरु दी ए महान रहमंत बख्शिश दा सदका है गरीब नवाज दी ए किरपा है। चल रही सहस कीर्ति दे पावन सलोकां दी कथा रात दे दीवान विच खालसा जी सो 42 श्लोकां तक हजूर सच्चे पातशाह दे अमृत रूप बचना दी विचार होई सी। सो हरी लाल कृष्ण लाल कांशी दे पंडतां नूं हजूर सच्चे पातशाह जी ने उपदेश दे के निहाल कीता सी कि संसार दी हालत किहो जी है अजा भोगंत कंद मूलंग बसंते समीप केह रहै तत्र गते संसार है नानक हरख सोग व्यापतंग। सो हजूर कहन लगे तिहो जी हालत है जीवां दी जिवें बकरी हुंदी है ओ कंद मूल बिरछ दे फल फुल पत्रे तोड़ के खांदी है पर जे उहनूं शेर दे पिंजरे दे कोल दी लै आईए लंघा लियाईए जां उहदे लागे बन्न दईए तां जिन्ना मर्जी उहनूं खवाई पियाई जाईए ओह बकरी कदे राजी नहीं हो सकदी। इस तरह ये जिहड़े जीव ने कदे इन्हां नूं खुशी ते कदे इन्हां नूं गमी दे ग्रसे होए ने भरम आदिक मोह आदिक च गलतान हो रहे ने अपना सत्कार दूजे दी निरादरी चाहुंदे रहिंदे हन और इस तरीके नाल कदे खुशी ते कदे गमी विच गलतान होए रहिंदे हन। सो हजूर सच्चे पातशाह ने कहा संसार दी हालत वी जीवां दी इहो जी है मृत जन्म परमंत नरक है अनक उपावंग न सिद्धिया ते नरकां च पै रहिंदे ने वार वार जमना पर मरना पैंदा है अनेक प्रकार दे उपाव यतन करके भी ना सिद्धिया ते नहीं कदे मुक्ति प्राप्त होंदे। निर्मलताई दे देण वाली जिहड़ी गुरु की साध संग है, इकट्ठ है, गुरु की साध संगत है, उहदे च भाई जपना करिए वाहिगुरु परमेश्वर दे नाम दे प्रति। जदों असी उचारांगे गुरु के परमेश्वर दे नाम नूं नेता परती तो साढ़े ते भी वाहिगुरु परमेश्वर की कृपा बख्शिश होवेगी। सो ये पावन हजूर सच्चे पातशाह जी ने उपदेश दे करके निहाल किया। अज चौजी प्रीतम सच्चे पातशाह अगे कृपा करके उपदेश बख्शिश करते हैं कि सारे पदार्थों नूं देण वाला वाहिगुरु परमेश्वर है, तो उस वाहिगुरु परमेश्वर की शरण जिहड़ी है ਉਹ ਸਦਾ ਵਾਸਤੇ ਗ੍ਰਹਿਣ ਕਰਨੀ ਚਾਹੀਦੀ ਹੈ। ਸੋ ਐਸਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਚੌਜੀ ਪ੍ਰੀਤਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀਵਾਂ ਨੂੰ ਨਿਹਾਲ ਕਰ ਰਹੇ ਹਨ।
ਤਰਨ ਸਰਨ ਸੁਆਮੀ,
ਹਜ਼ੂਰ ਕਹਿੰਦੇ ਹੇ ਭਾਈ ਤਰਨ ਸਰਨ ਸੁਆਮੀ, ਜੇ ਤਰਨਾ ਚਾਹੁੰਦੇ ਹੋ ਨਾ ਤਾਂ ਫਿਰ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ। ਜਿਹੜਾ ਸੁਆਮੀ ਹੈ ਨਾ ਸਾਰਿਆਂ ਦਾ, ਮਾਲਕ ਵਾਹਿਗੁਰੂ ਪਰਮੇਸ਼ਰ। ਤਰਨ ਸਰਨ ਸੁਆਮੀ, ਜੇ ਤਰਨਾ ਚਾਹੁੰਦੇ ਹਾਂ ਨਾ, ਭਵ ਸਾਗਰ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਕਲਿਆਣ ਦੇ ਸਹਿਤ ਹੋਣਾ ਚਾਹੁੰਦੇ ਹੋ, ਤਾਂ ਫਿਰ ਸਰਨ ਸੁਆਮੀ, ਜਿਹੜਾ ਸੁਆਮੀ ਮਾਲਕ ਹੈ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਉਹਦੀ ਸ਼ਰਨ ਸਦਾ ਵਾਸਤੇ ਗ੍ਰਹਿਣ ਕਰੀਏ।
ਰਮਣ ਸੀਲ ਪਰਮੇਸ਼ਰ,
ਜਿਹੜਾ ਰਮਣ ਸੁੰਦਰ ਹੈ ਨਾ ਵਾਹਿਗੁਰੂ ਪਰਮੇਸ਼ਰ, ਰਮਣ ਨਾਮ ਉਚਾਰਨ ਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰੀਏ। ਰਮਣ ਸੀਲ ਪਰਮੇਸ਼ਰ ਹੈ, ਸੀਲ ਤਿਆਰ ਪ੍ਰਤਿਆਰ ਸੁਭਾਅ, ਨਰਮ ਸੁਭਾਅ, ਕੋਮਲ ਸੁਭਾਅ, ਮਿੱਠੇ ਬਚਨ ਬੋਲਣ ਵਾਲਾ ਸੁਭਾਅ ਬਣਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ, ਜਸ ਨੂੰ ਉਚਾਰਨਾ ਕਰੀਏ। ਜਿਹੜਾ ਪਰਮ ਈਸ਼ਵਰ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਹਰ ਵੇਲੇ ਬੰਦਗੀ ਕਰਿਆ ਕਰੀਏ। ਸੀਲ ਜਲਸਤ ਵਾਲਾ ਤਿਆਰ ਪ੍ਰਤਿਆਰ ਸੁਭਾਅ ਬਣਾਈਏ, ਔਗਣਾਂ ਵਿਕਾਰਾਂ ਤੋਂ ਰਹਿਤ ਹੋਈਏ, ਅਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਾਈ ਉਚਾਰਨ ਕਰੀਏ। ਜੇ ਅਸੀਂ ਸੰਸਾਰ ਸਮੁੰਦਰ ਤੋਂ ਤਰਨਾ ਚਾਹੁੰਦੇ ਤਾਂ ਹਜ਼ੂਰ ਕਹਿੰਦੇ ਸਿੱਖਿਆ ਗ੍ਰਹਿਣ ਕਰੋ।
ਕਾਰਨ ਸਮਰੱਥ,
ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ ਉਹ ਸਾਰੇ ਕਾਰਜਾਂ ਦਾ ਕਰਨ ਨੂੰ ਸਮਰੱਥ ਹੈ। ਸਾਰੇ ਕਾਰਜਾਂ ਦਾ ਕਾਰਨ ਰੂਪ ਵਾਹਿਗੁਰੂ ਪਰਮੇਸ਼ਰ ਹੈ, ਅਤੇ ਸਾਰੇ ਕਾਰਜਾਂ ਦੀ ਪੂਰਤੀ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਸਭ ਕਾਰਜ ਉਹ ਆਪ ਹੀ ਪੂਰੇ ਕਰਦਾ ਹੈ। ਉਹ ਵਾਹਿਗੁਰੂ ਪਰਮੇਸ਼ਰ ਫਿਰ ਸਾਰਿਆਂ ਨੂੰ ਖਾਲਸਾ ਜੀ ਦਾਨ ਦੇਤ ਪ੍ਰਭ ਪੂਰਨ ਹੈ। ਪ੍ਰਭੂ ਜਿਹੜਾ ਪਰਮੇਸ਼ਰ ਪੂਰਨ ਹੈ ਨਾ, ਸਰਬ ਕਲਾ ਸਮਰੱਥ ਹੈ, ਉਹ ਦਾਨ ਦੇਤ, ਉਹ ਸਭ ਨੂੰ ਪਰਮੇਸ਼ਰ ਦਾਨ ਦੇ ਦੇਤ ਦੇਣ ਵਾਲਾ ਹੈ। ਸਭ ਨੂੰ ਦਾਤਾਂ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਸਭ ਨੂੰ ਦਾਨ ਵਜੋਂ ਹੀ ਦਾਤਾਂ ਦਿੰਦਾ। ਜਿਹਦੇ ਬਦਲੇ ਵਿੱਚ ਅਸੀਂ ਕੋਈ ਵਸਤੂ ਨਾ ਦੇਈਏ ਉਹਨੂੰ ਦਾਨ ਕਹੀਦਾ ਹੈ। ਸੋ ਸੱਚੇ ਪਾਤਸ਼ਾਹ ਤੁਸੀਂ ਸਾਰਾ ਕੁਝ ਉਸ ਕਰਨ ਹਰ ਮਾਲਕ ਨੇ ਦਾਨ ਦੇਤ ਪ੍ਰਭ ਪੂਰਨ ਹੈ। ਪ੍ਰਭੂ ਪੂਰਨ ਪਰਮੇਸ਼ਰ ਨੇ ਇਹ ਦਾਨ ਵਜੋਂ ਸਾਨੂੰ ਵਸਤੂਆਂ ਦਿੱਤੀਆਂ, ਨਰ ਨਰਾਇਣੀ ਦੇਹ ਦਿੱਤੀ ਹੈ, ਧਨ ਪਦਾਰਥ ਦਿੱਤੇ ਨੇ, ਇੱਜ਼ਤ ਸਨਮਾਨ ਬਖਸ਼ਿਆ ਹੋਇਆ ਹੈ, ਰਹਿਣ ਵਾਸਤੇ ਨਿਵਾਸ ਅਸਥਾਨ ਬਖਸ਼ੇ ਹੋਏ ਨੇ, ਕਾਰੋਬਾਰ ਬਖਸ਼ੇ ਹੋਏ ਨੇ, ਪਰਿਵਾਰ ਬਖਸ਼ੇ ਹੋਏ ਨੇ। ਇਹ ਵਾਹਿਗੁਰੂ ਨੇ ਦਾਨ ਵਜੋਂ ਹੀ ਸਾਰਾ ਕੁਝ ਦਿੱਤਾ ਹੋਇਆ ਹੈ। ਉਹ ਐਸਾ ਪ੍ਰਭੂ ਪਰਮੇਸ਼ਰ ਹੈ।
ਨਿਰਾਸ ਆਸ ਕਰਨ,
ਤੇ ਜਿਹੜੇ ਨਿਰਾਸੇ ਪੁਰਸ਼ ਨੇ ਨਾ, ਜਿਨ੍ਹਾਂ ਦੀ ਕਿਤਿਓਂ ਵੀ ਆਸ ਪੂਰੀ ਨਹੀਂ ਹੁੰਦੀ, ਉਹ ਨਿਰਾਸ ਆਸ ਕਰਨ, ਨਿਰਾਸਿਆਂ ਦੀ ਆਸ ਕਰਨ, ਆਸ ਪੂਰੀ ਕਰ ਦੇਣ ਵਾਲਾ ਹੈ। ਜਿਹੜੇ ਨਿਰਾਸੇ ਪੁਰਸ਼ ਨੇ ਨਾ, ਜਿਹਦੇ ਕਿਤਿਓਂ ਵੀ ਆਸ ਨਹੀਂ, ਕੋਈ ਮੁਰਾਦ ਨਹੀਂ ਪੂਰੀ ਹੁੰਦੀ, ਉਹਨਾਂ ਨਿਰਾਸੇ ਪੁਰਸ਼ਾਂ ਦੀ ਵੀ ਖਾਲਸਾ ਜੀ ਆਸ ਦੀ ਪੂਰਤੀ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਸੋ ਜਿਹੜੇ ਥਾਵਾਂ ਥਾਂ 'ਤੇ ਭਰਮਦੇ ਫਿਰਦੇ ਨੇ, ਗੇੜੇ ਕੱਢਦੇ ਫਿਰਦੇ ਨੇ, ਕਿਤੇ ਮਨ ਦੀਆਂ ਮੁਰਾਦਾਂ ਪੂਰੀਆਂ ਨਹੀਂ ਹੁੰਦੀਆਂ, ਸੋ ਐਵੇਂ ਲੋਕਾਂ ਦੇ ਥਾਵਾਂ ਥਾਵਾਂ 'ਤੇ ਧੱਕੇ ਤੋੜੇ ਖਾਂਦੇ ਨੇ, ਵਾਹਿਗੁਰੂ ਪਰਮੇਸ਼ਰ ਐਸਾ ਨਿਰਾਸ ਆਸ ਪੂਰਨ, ਉਹ ਆਸ ਕਰਨ ਜਿਹੜੇ ਨਿਰਾਸੇ ਪੁਰਸ਼ ਨੇ, ਜਿਨ੍ਹਾਂ ਦੀ ਕਿਤਿਓਂ ਆਸ ਪੂਰੀ ਨਹੀਂ ਹੋਈ, ਆ ਹੰਭ ਕੇ ਹਾਰ ਕੇ ਬੈਠ ਗਏ ਨੇ, ਉਹਨਾਂ ਨਿਰਾਸੇ ਪੁਰਸ਼ਾਂ ਦੀ ਆਸ ਕਰਨ, ਆਸ ਪੂਰੀ ਕਰਨ ਵਾਲਾ ਹੈ, ਉਹਨਾਂ 'ਤੇ ਕਿਰਪਾ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ।
ਸਗਲ ਅਰਥ ਆਲਿਆ ਹੈ,
ਉਹ ਸਗਲ ਸਾਰੇ ਅਰਥ ਨਾਉ ਪਦਾਰਥਾਂ ਦਾ ਹੁੰਦਾ, ਜਿੰਨੇ ਦੁਨੀਆਂ ਦੇ ਅਰਥ ਪਦਾਰਥ ਨੇ ਨਾ, ਉਹ ਸਗਲ ਸਾਰੇ ਪਦਾਰਥਾਂ ਦਾ ਆਲਿਆ ਨਾਮ ਕਰਦਾ ਹੁੰਦਾ। ਉਹ ਸਾਰੇ ਪਦਾਰਥਾਂ ਦਾ ਆਲਿਆ ਘਰ ਹੈ, ਖਜ਼ਾਨਾ ਹੈ, ਪਰਮੇਸ਼ਰ ਹੈ। ਸਭ ਦਾਤਾਂ ਉਹਦੇ ਕੋਲ ਮਿਲ ਜਾਂਦੀਆਂ ਨੇ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ ਹੈ। ਜਿਹੋ ਜਿਹੀ ਵਸਤੂ ਵੀ ਕੋਈ ਸ਼ਰਧਾ ਭਾਵਨਾ ਨਾਲ ਗੁਰੂ ਕਾ ਸਿੱਖ ਮੰਗਦਾ ਆ ਕੇ ਸਭ ਦਾਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੇ ਵਸ ਹੈ ਕਾਮ ਤਿਹਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਸਭ ਆਸਾਂ ਦੀ ਪੂਰਤੀ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਸਗਲ ਅਰਥ ਆਲਿਆ ਹੈ, ਸਗਲ ਸਾਰੇ ਅਰਥ ਪਦਾਰਥਾਂ ਦਾ ਆਲਿਆ ਘਰ ਹੈ, ਸਭ ਪਦਾਰਥਾਂ ਦਾ ਖਜ਼ਾਨਾ ਹੈ ਮੇਰਾ ਵਾਹਿਗੁਰੂ ਪਰਮੇਸ਼ਰ।
ਨਿਧਾਨ ਸਿਮਰੰਤ ਨਾਨਕ
ਹੇ ਭਾਈ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਗੁਣ ਨਿਧਾਨ ਹੈ, ਉਹ ਗੁਣਾਂ ਦਾ ਖਜ਼ਾਨਾ, ਸਭ ਗੁਣਾਂ ਦਾ ਖਜ਼ਾਨਾ ਹੈ। ਉਹਦੇ ਖਜ਼ਾਨੇ ਚ ਕਦੇ ਕੋਈ ਤੋਟ ਘਾਟ ਨਹੀਂ ਆਉਂਦੀ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ, ਇਹੋ ਧਨ ਅਖੁੱਟ ਨਾਨਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ। ਐਸਾ ਨਾਮ ਦਾ ਖਜ਼ਾਨਾ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਿਹੜਾ ਸਭ ਗੁਣਾਂ ਦਾ ਭੰਡਾਰਾ ਹੈ ਉਹ ਖਾਲਸਾ ਜੀ, ਵਾਹਿਗੁਰੂ ਦੇ ਗੁਣ ਕਦੇ ਮੁੱਕਣ ਵਾਲੇ ਸਮਾਪਤ ਹੋਣ ਵਾਲੇ ਨਹੀਂ। ਗੁਣ ਨਿਧਾਨ ਹੈ, ਉਹ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ। ਅਤੇ ਸਿਮਰੰਤ ਨਾਨਕ, ਉਸ ਵਾਹਿਗੁਰੂ ਨੂੰ ਉਹ ਸਿਮਰਨ ਕਰਨ ਯੋਗ ਹੈ ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਸਿਮਰੋ ਜਿਹੜਾ ਸਾਰੇ ਪਦਾਰਥਾਂ ਦਾ ਮਾਲਕ ਹੈ, ਸਭ ਗੁਣਾਂ ਦੇ ਭੰਡਾਰੇ ਦੇ ਖਜ਼ਾਨੇ ਦਾ ਮਾਲਕ ਹੈ ਪਰਮੇਸ਼ਰ। ਸਗਲ ਜਾਚੰਤ, ਸਗਲ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਖਾਲਸਾ ਜੀ ਪਾਸੋਂ ਜਾਚੰਤ ਮੰਗਦੇ ਨੇ। ਜਾਚ ਕਹਿ ਜਾਚਕ ਬਣ ਕੇ, ਮੰਗਤੇ ਬਣ ਕੇ ਉਸ ਮਾਲਕ ਤੋਂ ਮੰਗਦੇ ਨੇ। ਉਹ ਵਾਹਿਗੁਰੂ ਪਰਮੇਸ਼ਰ ਸਭ ਨੂੰ ਦਾਤਾਂ ਦੇਣ ਵਾਲਾ ਨਿਰੰਕਾਰ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸਭ ਦਾਤਾਂ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ ਅਤੇ ਉਹਦੇ ਦਰ ਤੋਂ ਆ ਕੇ ਜਾਚੰਤ ਮੰਗਤੇ ਬਣ ਕੇ ਜਾਚਕ ਸਾਰੇ ਮੰਗਦੇ ਹਨ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ ਹੈ। ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਨੂੰ ਪਾਈ ਆਪਾਂ ਵੀ ਸਿਮਰੀਏ, ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰੇ ਜਾਚਕ ਮੰਗਤਿਆਂ ਦੇ ਤਾਂ ਹੀ, ਜੀਵਾਂ ਦੇ ਤਾਂ ਹੀ, ਜੋ ਜੋ ਕੋਈ ਮੰਗਦਾ ਹੈ ਉਹੋ ਜਿਹੀ ਚੀਜ਼ਾਂ ਉਹਨਾਂ ਨੂੰ ਜਾਚੰਤ ਮੰਗਣ ਵਾਲਿਆਂ ਨੂੰ ਦਿੰਦਾ ਹੈ, ਜਾਚਨਾ ਕਰਨ ਵਾਲਿਆਂ ਨੂੰ ਦਿੰਦਾ ਹੈ ਮੇਰਾ ਮਾਲਕ ਪਰਮੇਸ਼ਰ।
ਦੁਰਗਮ ਸਥਾਨ ਸੁਗਮੰ,
ਜੇ ਖਾਲਸਾ ਜੀ ਵਾਹਿਗੁਰੂ ਦੀ ਹੋ ਜਾਵੇ ਨਾ ਕਿਰਪਾ ਤੇ ਕਠਿਨ ਕੰਮ ਜਿਹੜੇ ਨੇ ਉਹ ਵੀ ਸੁਖਾਲੇ ਹੋ ਜਾਂਦੇ ਨੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ। ਬੈਰੀ ਉਲਟ ਪਏ ਹੈ ਮੀਤਾ, ਜਿਹੜੇ ਵੈਰ ਰੱਖਣ ਵਾਲੇ ਨੇ ਵਿਰੋਧੀ ਉਹ ਵੀ ਮਿੱਤਰ ਬਣ ਜਾਂਦੇ ਨੇ, ਗੁਰੂ ਕੀ ਕਿਰਪਾ ਹੋ ਜਾਂਦੀ ਹੈ, ਔਖੇ ਤੋਂ ਔਖਾ ਕੰਮ ਵੀ ਸੁਖਾਲਾ ਹੋ ਜਾਂਦਾ ਹੈ ਜੇ ਪਰਮੇਸ਼ਰ ਕਿਤੇ ਕਿਰਪਾ ਕਰ ਦੇਵੇ ਤਾਂ। ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੁਰਗਮ ਸਥਾਨ ਸੁਗਮੰ, ਦੁਰਗਮ ਗਮਤਾ ਜਿੱਥੇ ਹੈ, ਦੁਰ ਕਠਿਨ ਹੈ ਨਾ, ਜਿੱਥੇ ਪਹੁੰਚਣਾ ਬੜਾ ਔਖਾ ਹੈ, ਨਹੀਂ ਪਹੁੰਚਿਆ ਜਾ ਸਕਦਾ, ਬੜਾ ਜਾਣਾ ਜਿੱਥੇ ਔਖਾ ਹੈ, ਬੜਾ ਕਠਿਨ ਹੈ ਜਿੱਥੇ ਪਹੁੰਚਣਾ, ਪਰਲੋਕ ਦਾ ਰਸਤਾ ਖਾਲਸਾ ਜੀ ਬੜਾ ਭਾਰੀ ਜਿਹੜਾ ਕਠਿਨ ਹੈ, ਸੋ ਵਿਖੜਾ ਪੈਂਡਾ ਜਿਹੜਾ ਉਹ ਸੁਗਮੰ ਸੁਖਾਲੇ ਹੀ ਚਲੇ ਜੀਦਾ, ਸੁਖਾਲੇ ਜਦੋਂ ਪਰਮੇਸ਼ਰ ਦੀ ਹੋ ਜਾਂਦੀ ਨੇ ਕਿਰਪਾ, ਜਿੱਥੇ ਕਠਿਨ ਥਾਂ 'ਤੇ ਜਾਣਾ ਬੜਾ ਔਖਾ ਹੈ ਉੱਥੇ ਸੁਗਮੰ ਸੌਖੇ ਹੀ ਚਲੇ ਜੀਦਾ ਪਰਮੇਸ਼ਰ ਦੀ ਕਿਰਪਾ ਨਾਲ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀੜ ਦੇ ਮਾਲਕ ਸਤਿਗੁਰਾਂ ਨੇ ਜਦੋਂ ਸ਼੍ਰੀ ਹਰਗੋਬਿੰਦਪੁਰ ਵਾਲਾ ਸ਼ਹਿਰ ਨਗਰ ਵਸਾਇਆ ਹੈ, ਹਜ਼ੂਰ ਦੇ ਪਾਸ ਇੱਕ ਪੰਡਿਤ ਸੀ ਬਟਾਲੇ ਦੇ ਰਹਿਣ ਵਾਲਾ ਨਿਤਾਨੰਦ ਹੈ, ਉਹ ਕਥਾ ਸੰਗਤ ਸਿੱਖਾਂ ਨੂੰ ਸੁਣਾਉਣ ਲੱਗ ਪਿਆ ਸੁਣਾਇਆ ਕਰੇ। ਸੋ ਸੁਣਾਉਂਦਿਆਂ ਸੁਣਾਉਂਦਿਆਂ ਖਾਲਸਾ ਜੀ ਪੁਰਾਣਾਂ ਦੀ ਕਥਾ ਸੁਣਾਉਣ ਲੱਗ ਪਿਆ ਵੀ ਜਿਹੜੇ ਪੁੰਨੀ ਆਦਮੀ ਹੈ ਉਹ ਇੱਕ ਸਾਲ ਵਿੱਚ ਸਵਰਗ ਵਿੱਚ ਜਾਂਦੇ ਨੇ, ਜਿਹੜੇ ਪਾਪੀ ਆਦਮੀ ਨੇ ਉਹ ਸਾਲ ਵਿੱਚ ਨਰਕਾਂ ਵਿੱਚ ਜਾਂਦੇ ਹਨ। ਉਹ ਸਿੱਖ ਸੁਣਦੇ ਰਹੇ ਅਤੇ ਆਪਸ ਵਿੱਚ ਖਿਆਲ ਕਰਨ ਲੱਗ ਪਏ। ਇੱਕ ਸਿੱਖ ਕਹਿਣ ਲੱਗਾ ਮੈਂ ਅੱਠਾਂ ਪਹਿਰਾਂ 'ਚ ਜਾ ਸਕਦਾ ਹੈ, ਦੂਜਾ ਸਿੰਘ ਕਹਿੰਦਾ ਨਾ ਭਾਈ ਗੁਰੂ ਕੀ ਕਿਰਪਾ ਹੋਵੇ ਤਾਂ ਚਾਰ ਪਹਿਰਾਂ 'ਚ ਜਾ ਸਕਦਾ ਹਾਂ, ਦੂਸਰਾ ਬੋਲਿਆ ਕਹਿੰਦੇ ਦੋ ਪਹਿਰਾਂ 'ਚ ਜਾ ਸਕਦਾ, ਇੱਕ ਸਿੱਖ ਕਹਿਣ ਲੱਗਾ ਨਹੀਂ ਨਹੀਂ ਅੱਖ ਖੋਲਣ ਮੀਚਣ ਜਿੰਨੇ ਸਮੇਂ ਵਿੱਚ ਉੱਥੇ ਪਹੁੰਚਿਆ ਜਾ ਸਕਦਾ, ਕੋਈ ਬਹੁਤੀ ਦੂਰ ਨਹੀਂ। ਇਹ ਨਿਤਾਨੰਦ ਪੰਡਿਤ ਸੁਣ ਕੇ ਬੜਾ ਦੁਖੀ ਹੋਇਆ, ਸਤਿਗੁਰਾਂ ਦੇ ਕੋਲ ਆ ਗਿਆ, ਮਹਾਰਾਜ ਜਾਂ ਤਾਂ ਤੁਹਾਡੇ ਸਿੱਖ ਝੂਠ ਬੋਲਦੇ ਆ ਅਤੇ ਜਾਂ ਫਿਰ ਪੁਰਾਣ ਝੂਠ ਲਿਖੇ ਹੋਏ ਨੇ, ਸੱਚੇ ਪਾਤਸ਼ਾਹ ਤੋਂ ਇੱਕ ਝੂਠੀ ਗੱਲ ਹੈ, ਪੁਰਾਣਾਂ 'ਚ ਲਿਖਿਆ ਵੀ ਇੱਕ ਸਾਲ ਵਿੱਚ ਜਾਈਦਾ ਉੱਥੇ ਤੁਹਾਡੇ ਸਿੱਖਾਂ ਨੇ ਹੈਰਾਨ ਹੀ ਕਰ ਦਿੱਤਾ। ਕਹਿੰਦਾ ਮੱਠਾਂ ਪੈਰਾਂ 'ਚ, ਦੂਜਾ ਕਹਿੰਦਾ ਚੌਂ ਪੈਰਾਂ 'ਚ, ਤੀਜਾ ਕਹਿੰਦਾ ਦੋ ਪੈਰਾਂ 'ਚ। ਇੱਕ ਸਿੱਖ ਨੇ ਤਾਂ ਸਿਰੇ ਹੀ ਲਾ ਦਿੱਤਾ, ਕਹਿੰਦਾ ਵੀ ਅੱਖ ਖੋਲਣ ਵਿੱਚ ਨੇ ਜਿੰਨੇ ਸਮੇਂ 'ਚ ਉੱਥੇ ਪਹੁੰਚ ਜਾਈਦਾ। ਸੱਚੇ ਪਾਤਸ਼ਾਹ ਦੱਸੋ ਵੀ ਕੌਣ ਝੂਠਾ, ਪ੍ਰਾਣ ਝੂਠੇ ਨੇ ਕਿ ਜਾਂ ਤੁਹਾਡੇ ਸਿੱਖ ਝੂਠ ਬੋਲਦੇ ਨੇ। ਸਤਿਗੁਰੂ ਮੁਸਕਰਾਉਂਦੇ ਹੋਏ ਮੀਰੀ ਪੀਠ ਦੇ ਮਾਲਕ ਗਰੀਬ ਨਿਵਾਜ ਕਹਿਣਗੇ, ਨਿਤਾਨੰਦ ਪੰਡਿਤ ਜੀ, ਸਾਡੇ ਸਿੱਖ ਵੀ ਸੱਚੇ ਨੇ ਅਤੇ ਤੁਹਾਡੇ ਪ੍ਰਾਣ ਵੀ ਸੱਚੇ ਹਨ। ਸੱਚੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਵੀ ਦੋਵਾਂ 'ਚੋਂ ਇੱਕ ਤਾਂ ਝੂਠਾ ਹੋਵੇਗਾ ਨਾ ਜ਼ਰੂਰ। ਸਤਿਗੁਰੂ ਕਹਿਣਗੇ ਪ੍ਰਾਣਾਂ 'ਚ ਕਿੰਨਾ ਪ੍ਰਤੀ ਲਿਖਿਆ ਹੋਇਆ। ਕਹਿੰਦੇ ਮਹਾਰਾਜ ਜਿਹੜੇ ਪੁੰਨੀ ਆਦਮੀ ਉਹ ਇੱਕ ਸਾਲ 'ਚ ਸਵਰਗ 'ਚ ਜਾਂਦੇ ਨੇ ਅਤੇ ਜਿਹੜੇ ਪਾਪੀ ਲੋਕ ਨੇ ਉਹ ਨਰਕਾਂ 'ਚ ਇੱਕ ਸਾਲ 'ਚ ਪਹੁੰਚਦੇ ਨੇ, ਪ੍ਰਾਣਾਂ 'ਚ ਕਹਿੰਦੇ ਲਿਖਿਆ ਹੋਇਆ। ਸਤਿਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਪੰਡਿਤ ਜੀ, ਸਾਡੇ ਜਿਹੜੇ ਸਿੱਖ ਨੇ ਨਾ ਉਹ ਨਾ ਤਾਂ ਪੁੰਨ ਕਰਦੇ ਨੇ ਮਨ 'ਚ ਕਾਮਨਾ ਲੈ ਕੇ ਵੀ ਇਹਦਾ ਫਲ ਆਹ ਮਿਲ ਜਾਵੇ, ਇਹਦਾ ਫਲ ਆਹ ਮਿਲੇ, ਕਿਸੇ ਦੀ ਕੀਤੀ ਸੇਵਾ ਦਾ ਆਹ ਫਲ ਮਿਲੇ। ਉਹ ਨਿਸ਼ਕਾਮਤਾਈ ਨਾਲ ਸੇਵਾ ਕਰਦੇ ਨੇ, ਹੱਥੋਂ ਦੇ ਕੇ ਭਲਾ ਮਨਾਏ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਉਹ ਮਨ 'ਚ ਖਿਆਲ ਰੱਖ ਕੇ ਕਰੇ ਪੁੰਨ ਨਹੀਂ ਕਰਦੇ। ਅਤੇ ਪਾਪ ਵਾਲੀ ਕਿਰਿਆ ਸਿੱਖ ਕਰਦਾ ਹੀ ਕੋਈ ਨਹੀਂ, ਇਸ ਕਰਕੇ ਨਾ ਤਾਂ ਪੁੰਨਾਂ ਕਰਕੇ ਸਵਰਗ ਦੀ ਇੱਛਾ ਅਤੇ ਨਾ ਪਾਪਾਂ ਕਰਕੇ ਖਾਲਸਾ ਜੀ ਨਰਕਾਂ 'ਚ ਪੈਣ ਦਾ ਭੈ ਹੈ। ਪੁੰਨੀ ਪਾਪੀ ਆਖਣ ਨਾ ਹੈ, ਨਾ ਉਹ ਪੁੰਨੀ ਕਹੀਦੇ ਅਤੇ ਨਾ ਉਹ ਪਾਪੀ ਕਹੀਦੇ ਹਨ। ਤੁਹਾਡੇ ਜਿਹੜੇ ਪ੍ਰਾਣ ਨੇ ਕੇਵਲ ਪੁੰਨਾਂ ਪਾਪੀਆਂ ਦਾ ਕਹਿਣ ਵਾਲੇ ਨੇ ਵੀ ਜੇ ਪੁੰਨ ਕਰੋ ਤਾਂ ਇੰਨੇ ਚਿਰ 'ਚ ਪਹੁੰਚੀਦਾ, ਪਾਪ ਕਰਨ ਵਾਲਾ ਇੰਨੇ ਸਾਲ 'ਚ ਨਰਕ 'ਚ ਪਹੁੰਚਦਾ ਹੈ। ਅਤੇ ਸਾਡੇ ਸਿੱਖ ਜਿਹੜੇ ਨੇ ਪਰਮੇਸ਼ੁਰ ਦੇ ਉੱਪਰ ਦ੍ਰਿੜ ਵਿਸ਼ਵਾਸ ਹੈ, ਇਹ ਛਿਣ ਕਾਲ 'ਚ ਉੱਥੇ ਪਹੁੰਚ ਜਾਂਦੇ ਨੇ। ਹਜ਼ੂਰ ਕਹਿਣਗੇ ਜੇ ਸ੍ਰੀ ਹਰਗੋਬਿੰਦਪੁਰ ਤੋਂ ਦਿੱਲੀ ਜਾਣਾ ਹੋਵੇ ਪੰਡਿਤ ਜੀ, ਪੈਦਲ ਚੱਲਣ ਵਾਲਾ ਪਹਿਲੋਂ ਜਾਵੇਗਾ ਕਿ ਘੋੜੇ ਵਾਲਾ ਜਾਵੇਗਾ? ਕਹਿੰਦੇ ਮਹਾਰਾਜ ਘੋੜ ਸਵਾਰ ਪਹਿਲੋਂ ਪਹੁੰਚ ਜਾਵੇਗਾ। ਸਤਿਗੁਰੂ ਕਹਿੰਦੇ ਘੋੜੇ ਨਾਲੋਂ ਕਿਸੇ ਗੱਡੀ ਮੋਟਰ 'ਤੇ ਬੈਠ ਕੇ ਚਲਾ ਜਾਵੇ ਉਹ ਪਹਿਲੋਂ ਜਾਵੇਗਾ? ਕਹਿੰਦੇ ਹਾਂਜੀ। ਫਿਰ ਉਦੋਂ ਉੱਡਣ ਖਟੋਲੇ ਜੇ ਹੁੰਦੇ ਸੀ, ਸਤਿਗੁਰੂ ਕਹਿਣਗੇ ਜੇ ਉਹਦੇ 'ਤੇ ਬਹਿ ਕੇ ਜਾਵੇ? ਕਹਿਣਗੇ ਮਹਾਰਾਜ ਉਦੋਂ ਵੀ ਪਹਿਲੋਂ ਜਾਵੇਗਾ। ਸਤਿਗੁਰੂ ਕਹਿਣਗੇ ਇਸੇ ਤਰ੍ਹਾਂ ਆਪੋ ਆਪਣੀ ਗਮਤਾ ਹੈ। ਸਾਡੇ ਸਿੱਖ ਜਿਹੜੇ ਨਾਮ ਅਭਿਆਸ ਕਰਨ ਵਾਲੇ ਨੇ ਅੱਖਾਂ ਖੋਲਣ ਮੀਚਣ ਜਿੰਨੇ ਸਮੇਂ ਵਿੱਚ ਛਿਣ ਕਾਲ 'ਚ ਉੱਥੇ ਪਹੁੰਚ ਜਾਂਦੇ ਹਨ ਸੱਚੇ ਪਾਤਸ਼ਾਹ, ਫਿਰ ਮੈਨੂੰ ਵਿਸ਼ਵਾਸ ਕਿਵੇਂ ਆਵੇ? ਹਜ਼ੂਰ ਕਹਿਣਗੇ 6 ਮਹੀਨੇ ਲਗਾਤਾਰ ਗੁਰਮੰਤਰ ਦਾ ਅਭਿਆਸ ਕਰੋ। ਉਹ ਨਿਤਾਨੰਦ ਪੰਡਿਤ ਨੇ 6 ਮਹੀਨੇ ਜਦੋਂ ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਕੀਤਾ, ਫਿਰ ਹਜ਼ੂਰ ਮੌਜ ਦੇ ਮਾਲਕ ਨੇ ਇੱਕ ਦਿਨ ਪੁੱਛਿਆ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖ ਸੱਚ ਹੀ ਬੋਲਦੇ ਸੀ, ਹੁਣ ਤਾਂ ਅੱਖ ਖੋਲੀਏ ਅਤੇ ਉੱਥੇ ਅੱਖ ਮੀਚੀਏ ਅਤੇ ਉੱਥੇ ਅੱਖ ਖੋਲੀਏ ਅਤੇ ਇੱਥੇ ਇਹੋ ਜਿਹੀ ਕਿਰਪਾ ਹੋ ਗਈ ਹੈ। ਸੋ ਦੁਰਗਮ ਸਥਾਨ, ਜਿੱਥੇ ਕਠਿਨ ਪਹੁੰਚਣਾ ਸੀ ਨਾ ਸਥਾਨਾਂ 'ਤੇ ਬੜਾ ਔਖਾ ਸੀ, ਸੁਗਮੰ ਸੌਖੇ ਹੀ ਪਹੁੰਚ ਜਾਈਦਾ, ਸੁਖਾਲੀ ਗਮਤਾ ਉੱਥੋਂ ਦੀ ਹੋ ਜਾਂਦੀ ਹੈ, ਛਿਣ ਕਾਲ 'ਚ ਪਹੁੰਚ ਜਾਈਦਾ ਜਦੋਂ ਪਰਮੇਸ਼ਰ ਦੀ ਕਿਰਪਾ ਹੋਵੇ।
ਦੁੱਖ ਸਰਬ ਸੁਖਣ ਹੈ,
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਗੁਰੂ ਕੀ ਸੰਗਤ ਜੀ, ਤਾਂ ਮਹਾਂ ਦੁੱਖ ਵੱਡੇ ਭਾਰੀ ਜਿਹੜੇ ਭਿਆਨਕ ਦੁੱਖ ਨੇ ਨਾ ਉਹ ਸੁਖਣੇ ਸੁਖਦਾਇਕ ਹੋ ਜਾਂਦੇ ਹਨ। ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ, ਵੱਡੇ ਭਾਰੀ ਜਿਹੜੇ ਦੁੱਖ ਚੰਬੜੇ ਹੋਏ ਨੇ ਉਹ ਸਰਬ ਸੁਖਣੇ ਸਾਰੇ ਸੁਖਾਂ ਵਾਲੇ ਹੋ ਜਾਂਦੇ ਨੇ, ਦੁੱਖਾਂ ਤੋਂ ਰਹਿਤ ਹੋ ਜਾਈ ਤੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਵਚਨ ਭੇਦ ਪਰਮੰ,
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਜਿਹੜੇ ਦੁਰਬਚਨ ਬੋਲਣ ਵਾਲੇ ਸੀ ਨਾ, ਖੋਟੇ ਬਚਨ ਬੋਲਣ ਵਾਲੇ ਈਰਖਾਵਾਦੀ ਸੁਭਾਅ ਦੇ ਲੋਕ, ਉਹ ਤੇ ਇਸੇ ਤਰ੍ਹਾਂ ਖਾਲਸਾ ਜੀ ਭੇਦ ਪਾਉਣੇ, ਫਰਕ ਪਾ ਦੇਣਾ, ਕਿਸੇ ਨਾ ਕਿਸੇ 'ਚ ਉਲਟੀ ਪੁਲਟੀ ਗੱਲ ਕਰਕੇ ਉਹ ਫਰਕ ਪਾ ਹੀ ਦੇਣਾ। ਸੋ ਇਹ ਭੇਦ ਪਾਉਣ ਵਾਲੇ ਜਿਹੜੇ ਫਰਕ ਪਾਉਣ ਵਾਲੇ ਲੋਕ ਸੀ, ਤੇ ਭਰਮੰ ਭਰਮ ਪਾ ਦੇਣ ਵਾਲੇ, ਕਿਸੇ ਗੱਲ ਦਾ ਕੋਈ ਭਰਮ ਹੀ ਪੈਦਾ ਕਰ ਦੇਣਾ, ਤੌਖਲਾ ਹਿੱਟ ਦੇ 'ਚ ਪੈਦਾ ਕਰ ਦੇਣਾ, ਖੋਟੇ ਬਚਨ ਬੋਲਣ ਵਾਲੇ ਅਤੇ ਭਰਮ ਪੈਦਾ ਕਰਨ ਵਾਲੇ। ਅਤੇ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਭੇਦ ਵਿੱਚ ਫਰਕ ਪਾਉਣ ਵਾਲੇ ਜਿਹੜੇ ਸਾਗਤ ਪੁਰਸ਼ ਹਨ, ਮਾਇਆ ਸ਼ਕਤੀ ਦੇ ਉਪਾਸ਼ਕ ਜਿਹੜੇ ਵਿਰੋਧਤਾ ਕਰਦੇ ਸੀ,
ਸਾਗਤ ਪਿਸਨੰਤ ਸੁਰਜਨ ਹੈ,
ਤੇ ਸਾਗਤ ਪੁਰਸ਼ ਜਿਹੜੇ ਪਿਸਨੰਤ ਨਾਮ ਹੁੰਦਾ ਹੈ ਚੁਗਲਾਂ ਦਾ, ਜਿਹੜੇ ਚੁਗਲੀਵਾਦੀ ਦਾ ਸੁਭਾਅ ਸੀ, ਚੁਗਲੀ ਕਰੀ ਕਰੀ ਜਾਣੀ ਹੈ। ਕਈਆਂ ਥਾਵਾਂ 'ਤੇ ਪਾਤਸ਼ਾਹ ਦਾ ਤੱਤਾ ਵੱਖਰਾ ਕੀਤਾ ਹੋਇਆ, ਪਰ ਇਹ ਉਹ ਨਹੀਂ, ਪਿਸਨੰਤ ਪਾਠ ਕਰਨਾ, ਪਿਸਨੰਤ ਪਿਸਨੰਤ ਨਾਮ ਚੁਗਲ ਦਾ ਹੁੰਦਾ ਹੈ। ਚੁਗਲ ਜਿਹੜੇ ਚੁਗਲੀ ਕਰਨ ਵਾਲੇ ਹਨ, ਉਹਨਾਂ ਦਾ ਸੁਭਾਅ ਜਿਹਨਾਂ ਦਾ ਬਣਿਆ ਹੋਇਆ ਹੈ। ਸੋ ਹਜ਼ੂਰ ਕਹਿੰਦੇ ਜਦੋਂ ਪਰਮੇਸ਼ੁਰ ਦੀ ਕਿਰਪਾ ਹੋਵੇ ਨਾ, ਪਿਸਨੰਤ ਸੁਰਜਨ ਹੈ, ਉਹ ਪਿਆਰੇ ਸੱਜਣ ਬਣ ਜਾਂਦੇ ਨੇ। ਸੱਜਣ ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ, ਜਿਹੜੇ ਦੁਰਵਚਨ ਖੋਟੇ ਬਚਨ ਬੋਲਣ ਵਾਲੇ ਸੀ, ਭੇਦ ਫਰਕ ਪਾਉਣ ਵਾਲੇ ਸਨ, ਭਰਮ ਪਾ ਦੇਣ ਵਾਲੇ ਸੀ, ਸਾਗਤ ਪੁਰਸ਼ ਜਿਹੜੇ ਕਠੋਰ ਬੋਲਣ ਵਾਲੇ ਸਨ। ਸੋ ਹਜ਼ੂਰ ਕਹਿੰਦੇ ਪਿਸਨੰਤ ਚੁਗਲੀਆਂ ਕਰਨ ਵਾਲੇ ਜਿਹਨਾਂ ਦਾ ਸੁਭਾਅ ਬਣਿਆ ਹੋਇਆ ਸੀ, ਉਹ ਸੁਰਜਨ ਹੈ, ਮਿੱਤਰ ਬਣ ਜਾਂਦੇ ਨੇ, ਪਿਆਰੇ ਬਣ ਜਾਂਦੇ ਹਨ। ਐਸੀ ਗੁਰੂ ਕੀ ਕਿਰਪਾ ਹੋ ਜਾਂਦੀ, ਵਿਰੋਧੀ ਵੀ ਮਿੱਤਰ ਬਣ ਜਾਂਦੇ ਨੇ ਜਦੋਂ ਪਰਮੇਸ਼ੁਰ ਰਹਿਮਤ ਬਖਸ਼ਿਸ਼ ਕਰਦਾ ਭਾਈ।
ਸੋਗ ਹਰਖੰ।
ਜਿਹੜਾ ਖਾਲਸਾ ਜੀ ਘਰੇ ਸੋਗ ਪਿਆ ਰਹਿੰਦਾ ਸੀ ਤੇ ਘਰੇ ਖੁਸ਼ੀ ਆਈ ਰਹਿੰਦੀ ਸੀ। ਜਦੋਂ ਖੁਸ਼ੀ ਆਉਂਦੀ ਸੀ ਉਦੋਂ ਵੀ ਫੁੱਲੇ ਨਹੀਂ ਸੀ ਸਮਾਉਂਦੇ, ਜਦੋਂ ਸੋਗ ਪੈਂਦਾ ਸੀ ਉਦੋਂ ਰੋਂਦੇ ਨਹੀਂ ਸੀ, ਚੁੱਪ ਕਰਦੇ। ਕਦੇ ਖੁਸ਼ੀ ਤੇ ਕਦੇ ਗਮੀ ਵਾਲਾ ਸੁਭਾਅ ਬਣਿਆ ਹੋਇਆ ਸੀ। ਸੋ ਮਨ ਦਾ ਟਿਕਾ ਨਹੀਂ ਸੀ ਬਣਦਾ, ਆਈ ਖੁਸ਼ੀ ਤੋਂ ਮਨ ਬਹੁਤਾ ਫੁੱਲਦਾ ਸੀ ਤੇ ਗਮੀ ਆਈ ਤੋਂ ਬਹੁਤਾ ਸੁੰਗੜ ਜਾਂਦਾ ਸੀ। ਹੁਣ ਜਦੋਂ ਹੋਈ ਨਾ ਗੁਰੂ ਕੀ ਕਿਰਪਾ ਤਾਂ ਅਸਥਿਤੰ ਸੋਗ ਹਰਖੰ, ਆਏ ਪਦਾਰਥ ਤੋਂ ਹਰਖ ਨਹੀਂ ਤੇ ਗਏ ਪਦਾਰਥ ਤੋਂ ਸੋਗ ਨਹੀਂ। ਹੁਣ ਮਨ ਸਥਿਤ ਹੋ ਗਿਆ, ਕਾਬੂ ਦੇ ਸਹਿਤ ਹੋ ਗਿਆ। ਹੁਣ ਨਹੀਂ ਕਰੇ ਮਨ ਡਾਵਾਂ ਡੋਲ ਹੁੰਦਾ, ਜਦੋਂ ਗੁਰੂ ਕੀ ਕਿਰਪਾ ਹੋਵੇ ਉਹਦੇ ਅਵਸਥਾ ਮਿਲਦੀ। ਹਜ਼ੂਰ ਕਹਿੰਦੇ ਫਿਰ ਡਾਵਾਂ ਢੋਲ ਨਹੀਂ ਹੋਈਦਾ।
ਖੀਣੰਤ ਨਿਰਭਵੈ,
ਤੇ ਜਿਹੜਾ ਭੈ ਸੀ ਨਾ ਹਰ ਵੇਲੇ ਖੀਣ ਬਲ ਨੂੰ ਕਮਜ਼ੋਰ ਕਰੀ ਜਾਂਦਾ ਸੀ, ਕਮਜ਼ੋਰ ਹੋਈ ਜਾਂਦੇ ਸਨ ਦਿਨ ਬ ਦਿਨ। ਉਹ ਭੈ ਖੀਣੰਤ, ਉਹ ਭੈ ਜਿਹੜਾ ਉਹ ਖੀਣ ਨਾਸ ਹੋਈ ਜਾ ਰਿਹਾ ਹੈ। ਇਹ ਵੀ ਖੀਣੰਤ ਨਿਰਭਵੈ ਹੈ, ਪਾਤਸ਼ਾਹਾਂ ਚ ਗੁਰੂ ਕੇ ਸਰੂਪ ਵਿੱਚ ਵੀ ਲਿਖਿਆ ਹੈ। ਸੋ ਦਮਦਮੀ ਟਕਸਾਲ ਦਾ ਇਹ ਪਾਠ ਦਮਦਮਾ ਸਾਹਿਬ ਦਾ ਹੈ। ਭੈ ਖੀਣੰਤ ਨਿਰਭਵ ਹੈ, ਉਹ ਭੈ ਜਿਹੜਾ ਨਾ ਖੀਣ ਨਾਸ ਕਰਨ ਵਾਲਾ, ਉਹ ਤੋਂ ਨਿਰਭੈ ਹੋ ਜਾਂਦੇ ਨੇ ਗੁਰੂ ਕੇ ਪਿਆਰੇ, ਭੈ ਨਹੀਂ ਰਹਿੰਦਾ। ਇਸੇ ਕਰਕੇ ਪੁਰਾਣੇ ਸਮੇਂ ਚ ਮਹਾਂਪੁਰਖਾਂ ਨੇ ਹੋਰ ਵੀ ਯਤਨ ਕੀਤੇ ਵੀ ਪਾਤਸ਼ਾਹ ਸਰੂਪ ਨਹੀਂ ਚਾਹੀਦੇ, ਤਾਂ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਕੋਈ ਸੰਥਿਆ ਪਾਠ ਕਰ ਨਹੀਂ ਲੈਂਦਾ ਉਦੋਂ ਤੱਕ ਉਹ ਪਾਠ ਕਰ ਨਹੀਂ ਸਕਦਾ, ਨਹੀਂ ਸ਼ੁੱਧਤਾ ਦਾ ਪਤਾ ਲੱਗ ਸਕਦਾ। ਪਰ ਪਾਤਸ਼ਾਹ ਸਰੂਪਾਂ ਚ ਬਦੋਬਰੀ ਯਤਨ ਕਰਕੇ ਤਿਆਰ ਕੀਤੇ। ਸੋ ਖਾਲਸਾ ਜੀ, ਅੱਜ ਕੱਲ੍ਹ ਕੋਈ ਪੜ੍ਹਨ ਦੀ ਲੋੜ ਘੱਟ ਸਮਝਦਾ, ਤਾਂ ਕਰਕੇ ਇਹ ਸਾਰਾ ਕੁਝ ਹੁੰਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭੈ ਖੀਣੰਤ, ਭੈ ਦੇ ਨਾਲ ਜਿਹੜੇ ਛੀਨ ਹੋ ਰਹੇ ਸੀ ਨਾ, ਨਾਸ ਹੋ ਰਹੇ ਸੀ, ਉਹ ਨਿਰਭਵ ਹੈ, ਉਹ ਭੈ ਤੋਂ ਰਹਿਤ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਭੈ ਡਰ ਕੋਈ ਰਹਿੰਦੇ ਨਹੀਂ ਗੁਰੂ ਕੇ ਪਿਆਰਿਆਂ
ਨੂੰ।
ਹਜ਼ੂਰ ਕਹਿੰਦੇ ਅਨਹੋਣੀਆਂ ਗੱਲਾਂ ਹੋ ਜਾਂਦੀਆਂ ਨੇ ਪਰਮੇਸ਼ਰ ਜਦੋਂ ਕਿਰਪਾ ਕਰਦਾ। ਭੈ ਅਟਵੀਅੰ ਮਹਾਨਗਰ ਬਾਸੰ, ਜਿਹੜਾ ਭੈਦਾਇਕ ਸੀ ਨਾ ਅਟਪਟਾ ਜਿਹਾ, ਝਾੜੀਆਂ ਉੱਚਾ ਨੀਵਾਂ ਥਾਂ, ਜੰਗਲ ਦਾ ਇਲਾਕਾ ਦਿਨੇ ਵੀ ਡਰ ਆਉਂਦਾ ਸੀ, ਜਿੱਥੇ ਸ਼ੇਰ ਬਘੇੜੇ ਆਦਿਕ ਵਿਰੋਧੀ ਜਾਨਵਰ ਸਨ, ਅਟਪਟਾ ਜਾਂ ਉੱਚਾ ਨੀਵਾਂ ਜਾਂ ਝਾੜੀਆਂ ਬੇਲਿਆਂ ਵਾਲਾ ਥਾਂ, ਜਦੋਂ ਵਾਹਿਗੁਰੂ ਦੀ ਹੋ ਜਾਂਦੀ ਹੈ ਕਿਰਪਾ, ਮਹਾਨਗਰ ਬਸ, ਉਹ ਮਹਾਂ ਵੱਡਾ ਭਾਰੀ ਨਗਰ ਸ਼ਹਿਰ ਵਸ ਜਾਂਦਾ ਹੈ ਉੱਥੇ, ਜਿੱਥੇ ਅਟਪਟਾ ਥਾਂ ਸੀ ਨਾ, ਉੱਚਾ ਨੀਵਾਂ ਝਾੜ ਕਬੀ ਇਸ ਤਰ੍ਹਾਂ ਜੰਗਲ ਆਦਿਕ ਦਾ ਇਲਾਕਾ, ਜਿੱਥੇ ਸ਼ੇਰ ਬਘੇੜੇ ਰਹਿੰਦੇ ਨੇ, ਜਾਨਵਰ ਰਹਿੰਦੇ ਨੇ। ਸੋ ਹਜ਼ੂਰ ਜੀ ਨੇ ਜਦੋਂ ਗੁਰੂ ਕੀ ਕਿਰਪਾ ਹੋ ਜਾਵੇ ਤਾਂ ਅਟਵੇਂ ਉੱਚਾ ਨੀਵਾਂ, ਸੋ ਅਟਪਟਾ ਜਿਹੜੇ ਥਾਂ ਹੁੰਦਾ ਹੈ ਪੈਦਾਇਕ, ਉੱਥੇ ਮਹਾਨਗਰ ਵਸ, ਮਹਾਨਗਰ ਸ਼ਹਿਰ ਵਸ ਜਾਂਦਾ ਵੱਡਾ ਭਾਰੀ ਉੱਥੇ, ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਇਹ ਸੰਸਾਰ ਜਿਹੜਾ ਨਾ ਭੈ ਅਟਵੀਅੰ, ਭੈਦਾਇਕ ਹੈ, ਅਟਪਟਾ ਸੰਸਾਰ ਹੈ। ਕਾਮ ਦੇ ਖਾਲਸਾ ਜੀ ਇੱਥੇ ਸ਼ੇਰ ਗਰਜ ਰਹੇ ਨੇ, ਲੋਭ ਦੇ ਇੱਥੇ ਬਾਘ ਫਿਰਦੇ ਨੇ ਵੱਡੇ ਭਾਰੀ, ਈਰਖਾ ਦੇ ਇਸ ਤਰ੍ਹਾਂ ਬਖੀਲੀ ਚੁਗਲਿਆਂ ਦੇ ਇਹ ਵਿਰੋਧੀ ਜਾਨਵਰ ਫਿਰਦੇ ਨੇ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਇਹ ਕਲਯੁੱਗ ਦੀ ਜਿਹੜੀ ਅਟਪਟੀ ਜਗ੍ਹਾ ਸੰਸਾਰ ਹੈ ਨਾ, ਇਹਦੇ 'ਚ ਮਹਾਨਗਰ ਵਸ, ਮਹਾਨਗਰ ਵੱਡਾ ਭਾਰੀ, ਗੁਰੂ ਕੀ ਸਾਧ ਸੰਗਤ ਹਜ਼ੂਰ ਨੇ ਕਿਰਪਾ ਕਰਕੇ ਵਸਾ ਦਿੱਤੀ ਹੈ ਵੀ ਗੁਰੂ ਕੇ ਪਿਆਰਿਓ, ਸਾਧ ਸੰਗਤ ਵਿੱਚ ਆਉਣ ਕਰਕੇ ਤੁਹਾਨੂੰ ਨਹੀਂ ਕੁਝ ਹੋਵੇਗਾ। ਇਹ ਮਹਾਨਗਰ ਗੁਰੂ ਕੀ ਸਾਧ ਸੰਗਤ ਪਰਮੇਸ਼ਰ ਨੇ ਆਬਾਦ ਕਰ ਦਿੱਤੀ ਹੈ। ਸੋ ਅਟਪਟਾ ਥਾਂ ਜਿਹੜਾ ਹੈ, ਉੱਥੇ ਵਾਹਿਗੁਰੂ ਕਿਰਪਾ ਕਰੇ ਤਾਂ ਮਹਾਨਗਰ ਵੱਡੇ ਭਾਰੀ ਸ਼ਹਿਰ ਵਸ ਪੈਂਦੇ ਹਨ।
ਧਰਮ ਲਖਣ ਪ੍ਰਭ ਮਯਾ,
ਹੇ ਭਾਈ, ਜੇ ਵਾਹਿਗੁਰੂ ਦੀ ਹੋ ਜਾਵੇ ਨਾ ਪੰਡਿਤ ਜੀ, ਪਰਮੇਸ਼ਰ ਦੀ ਹੋ ਜਾਵੇ ਕਿਰਪਾ, ਤਾਂ ਧਰਮ ਲਖਣ, ਧਰਮ ਦੇ ਜਿਹੜੇ ਦਸ ਚਿੰਨ੍ਹ ਨੇ ਨਾ, ਖਿਮਾ ਅਹਿੰਸਾ ਦਇਆ ਮ੍ਰਿਦ, ਸਤ ਬਚਨ ਤਪ ਦਾਨ, ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ, ਇਹ ਵਾਹਿਗੁਰੂ ਦੀ ਹੋ ਜਾਵੇ ਕਿਰਪਾ ਪ੍ਰਭ ਮਯਾ। ਮਯਾ ਨਾਮ ਕਿਰਪਾ ਦਾ ਹੁੰਦਾ ਹੈ, ਜੇ ਪ੍ਰਭੂ ਦੀ ਮਯਾ ਹੋ ਜਾਵੇ ਨਾ, ਕਿਰਪਾ ਹੋ ਜਾਵੇ ਨਿਰੰਕਾਰ ਦੀ, ਤਾਂ ਧਰਮ ਲਖਣ, ਧਰਮ ਦੇ ਦਸ ਚਿੰਨ੍ਹ ਪ੍ਰਾਪਤ ਹੋ ਜਾਂਦੇ ਹਨ ਜੀਵ ਦੇ ਤਾਂ। ਜੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਤਾਂ ਬੰਦਾ ਧਰਮੀ ਬਣ ਜਾਂਦਾ ਹੈ, ਧਰਮ ਦੇ ਲੱਛਣ ਗੁਣਾਂ ਨੂੰ ਗ੍ਰਹਿਣ ਕਰ ਲੈਂਦਾ ਹੈ।
ਸੰਗਮ ਰਾਮ ਰਾਮ ਰਮਣ,
ਸੱਚੇ ਪਾਤਸ਼ਾਹ ਕਿਵੇਂ ਪ੍ਰਾਪਤੀ ਹੁੰਦੀ? ਹਜ਼ੂਰ ਕਹਿੰਦੇ ਜਦੋਂ ਸਾਧ ਸੰਗਤ ਵਿੱਚ ਆ ਕੇ ਰਮੇ ਹੋਏ ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਜਦੋਂ ਜੀਵ ਉਚਾਰਨ ਕਰਦਾ, ਗੁਰੂ ਕੀ ਸਾਧ ਸੰਗਤ ਜਦੋਂ ਕਰਦਾ ਹੈ, ਇੱਕ ਇੱਕ ਸ਼ਬਦ ਵਿੱਚ ਹਜ਼ੂਰ ਕੇ ਵਾਰ ਵਾਰ ਸੰਗਤ ਕਰਨ ਦਾ ਹੁਕਮ ਫਰਮਾਉਂਦੇ ਹਨ। ਸੋ ਗੁਰੂ ਕੀ ਸਾਧ ਸੰਗਤ ਜਦੋਂ ਕਰਦਾ, ਪਰਮੇਸ਼ਰ ਦੇ ਨਾਮ ਨੂੰ ਆ ਕੇ ਜਪਦਾ ਹੈ,
ਸ਼ਰਨ ਨਾਨਕ ਹਰ ਹਰ ਦਇਆਲ ਚਰਨ,
ਤੇ ਹਰ ਹਰ ਹਰੇਕ ਦੇ ਦੁੱਖਾਂ ਨੂੰ ਹਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਿਆਲੂ ਦੀ ਜਦੋਂ ਚਰਨਾਂ ਦੀ ਸ਼ਰਨ ਨੂੰ ਆ ਕੇ ਗੁਰਹਿਣ ਕਰਦਾ ਹੈ। ਜਿਹੜੀ ਗੁਰੂ ਕੀ ਸੰਗਤ, ਗੁਰੂ ਕੀ ਸ਼ਰਨਾਂ, ਚਰਨਾਂ ਦੀ ਸ਼ਰਨ ਵਿੱਚ ਬੈਠੀ ਹੋਈ ਹੈ, ਗੁਰੂ ਕੀ ਸੰਗਤ, ਗੁਰੂ ਕੇ ਚਰਨਾਂ ਵਿੱਚ ਨੂੰ ਗ੍ਰਹਿਣ ਕਰਨ ਵਾਲੀ ਜਿਹੜੀ ਹੈ, ਉਹਨਾਂ ਸਤਸੰਗੀ ਪੁਰਸ਼ਾਂ ਦੀ ਸੰਗਤ ਵਿੱਚ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰੀਏ। ਉਹ ਦਿਆਲੂ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ, ਜਿੱਥੋਂ ਸਭ ਦਾਤਾਂ ਹਜ਼ੂਰ ਕਹਿੰਦੇ ਪ੍ਰਾਪਤ ਹੋ ਜਾਂਦੀਆਂ ਨੇ। ਨਾ ਹੋਣ ਵਾਲੇ ਕੰਮ ਵੀ ਹੋ ਜਾਂਦੇ ਨੇ, ਔਖੇ ਕੰਮ ਵੀ ਸੁਖਾਲੇ ਬਣ ਜਾਂਦੇ ਨੇ। ਪਰਮੇਸ਼ਰ ਕਿਰਪਾ ਕਰਕੇ ਧਾਰ ਦਿੰਦਾ ਹੈ।
ਅਜਿਤ ਸੂਰ ਸੰਗਰਾਮ
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਪੰਜ ਨੇ ਕਾਮ ਕਰੋ ਲੋ ਮਹੰਕਾਰ, ਆਪ ਜੀ ਵਾਰ ਵਾਰ ਉਹਨਾਂ ਦਾ ਦੱਸਦੇ ਹੋ ਵੀ ਬੜੇ ਭਾਰੀ ਪਰਬਲ ਨੇ, ਉਹਨਾਂ ਬਾਰੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਓ। ਹੁਣ ਹਜ਼ੂਰ ਪੰਜ ਵਿਕਾਰਾਂ ਬਾਰੇ ਇੱਕ ਇੱਕ ਪੌੜੀ ਵਿੱਚ ਇੱਕ ਇੱਕ ਵਿਕਾਰ ਦਾ ਦੱਸਣ ਲੱਗੇ ਨੇ ਵੀ ਕਿਹੋ ਜਿਹੇ ਵੱਡੇ ਭਾਰੀ ਪਰਬਲ ਹਨ। ਪੰਜ ਖਾਲਸਾ ਜੀ ਹੈ ਤਾਂ ਸਾਰੇ ਬਰਾਬਰ ਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਬਰਾਬਰ ਏ, ਪਰ ਇਹਨਾਂ ਵਿੱਚੋਂ ਜਿਹੜਾ ਆਗੂ ਹੈ ਨਾ ਨੰਬਰਦਾਰ, ਉਹ ਮੋਹ ਨੂੰ ਬਣਾਇਆ। ਮੋਹ ਨੂੰ ਪਹਿਲਾਂ ਮੋਹ ਪੈਦਾ ਹੋਵੇਗਾ ਤੇ ਫਿਰ ਖਾਲਸਾ ਜੀ ਕਾਮ ਦਾ ਫੁਰਨਾ ਜਾਗੇਗਾ, ਪਹਿਲਾਂ ਮੋਹ ਪੈਦਾ ਹੋਵੇਗਾ ਤੇ ਫਿਰ ਲੋਭ ਅੰਦਰ ਵੜੇਗਾ। ਸੋ ਲੋਭ ਜਿਹੜਾ ਉਹਨਾਂ ਦੇ ਜੋੜਨ ਵਾਸਤੇ, ਪਦਾਰਥ ਇਕੱਠੇ ਕਰਨ ਵਾਸਤੇ, ਖਾਉਣ ਪਿਆਉਣ ਵਾਸਤੇ ਬੰਦਾ ਲੋਭੀ ਹੋ ਜਾਂਦਾ ਜਿਹਦੇ ਨਾਲ ਮੋਹ ਹੋਵੇ, ਮੋਹ ਹੋਵੇਗਾ ਤੇ ਫਿਰ ਬੰਦਾ ਕ੍ਰੋਧੀ ਹੋ ਜਾਂਦਾ ਵੀ ਮੇਰੀ ਪਿਆਰੀ ਵਸਤੂ ਨੂੰ ਕੌਣ ਛੇੜੇ ਭਲਾ। ਪਹਿਲਾਂ ਮੋਹ ਆਵੇਗਾ ਤੇ ਫਿਰ ਮੋਹ ਕਰਕੇ ਬੰਦਾ ਹੰਕਾਰੀ ਹੋ ਜਾਂਦਾ। ਸੋ ਇਹ ਮੋਹ ਜਿਹੜਾ ਨਾ ਇਹਨੂੰ ਨੰਬਰਦਾਰ ਬਣਾਇਆ ਹੋਇਆ, ਆਗੂ ਮੰਨਿਆ ਹੋਇਆ, ਮੋਹ ਕਰਕੇ ਸਾਰਾ ਅੱਗੇ ਇਹ ਵਿਕਾਰਾਂ ਦਾ ਸਿਲਸਿਲਾ ਪੈਦਾ ਹੁੰਦਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹੈ ਤਾਂ ਭਾਵੇਂ ਬਰਾਬਰ ਹੀ ਕੋਈ ਵਿਸ਼ੂ ਵੇਚਣ ਵਾਲਾ ਸੀ, ਤੋ ਕਿਸੇ ਨੇ ਪੁੱਛਿਆ ਵੀ ਕੀ ਰੇਟ ਹੈ ਭਾਈ ਇਹਨਾਂ ਦਾ, ਆ ਨਿੱਕੇ ਦਾ ਕੀ ਰੇਟ ਹੈ ਅਤੇ ਵੱਡੇ ਦਾ ਕੀ ਰੇਟ ਹੈ। ਉਹਨੇ ਆਖਿਆ ਭਾਵੇਂ ਨਿੱਕਾ ਲੈ ਲਓ ਅਤੇ ਭਾਵੇਂ ਵੱਡਾ ਲੈ ਲਓ, ਮੁੱਲ ਸਾਰਿਆਂ ਦੇ ਇੱਕੋ ਜਿਹਾ, ਇੱਕ ਰੁਪਈਆ ਹੈ। ਉਹਨਾਂ ਆਖਿਆ ਭਿਆ ਨਿੱਕੇ ਜੇ ਦਾ ਵੀ ਇੱਕ ਰੁਪਈਆ, ਆ ਵੱਡੇ ਸਾਰੇ ਦਾ ਵੀ ਇੱਕ ਰੁਪਈਆ, ਇਹ ਤਾਂ ਨਿਆਲ ਹੀ ਗੱਲ ਕੋਈ ਇਹਨਾਂ ਨਾਲ ਹੋਈ ਵੀ ਵੱਡੇ ਦਾ ਵੀ ਮੁੱਲ ਇੱਕ ਰੁਪਈਆ ਅਤੇ ਛੋਟੇ ਦਾ ਵੀ ਮੁੱਲ ਇੱਕ ਰੁਪਈਆ। ਉਹਨੇ ਆਖਿਆ ਮੈਨੂੰ ਇਸ ਗੱਲ ਦਾ ਤਾਂ ਬਹੁਤਾ ਪਤਾ ਨਹੀਂ, ਕਿਸੇ ਦੀ ਪੂਛ ਨੂੰ ਹੱਥ ਲਾ ਕੇ ਵੇਖ ਲਾ, ਡੰਗ ਬਰਾਬਰ ਹੀ ਮਾਰਦੇ ਨੇ। ਹਜ਼ੂਰ ਕਹਿੰਦੇ ਵੱਡਾ ਹੋਵੇ ਕੋਈ ਛੋਟਾ ਹੋਵੇ, ਸਾਰੇ ਪਰਬਲ ਵਿਕਾਰ ਇੱਕੋ ਜਿਹੇ ਨੇ, ਕੋਈ ਇਹਨਾਂ 'ਚ ਫਰਕ ਨਹੀਂ ਹੈ, ਸਾਰੇ ਹੀ ਮਨੁੱਖ ਨੂੰ ਸਤਾਉਣ ਵਾਲੇ। ਤੋ ਹਜ਼ੂਰ ਸੱਚੇ ਪਾਤਸ਼ਾਹ ਮੋਹ ਨੂੰ ਪਹਿਲੋਂ ਅੱਗੇ ਰੱਖ ਕੇ ਸਾਨੂੰ ਪੰਜਾਂ ਵਿਕਾਰਾਂ ਦਾ ਪਵਿੱਤਰ ਉਪਦੇਸ਼ ਦੇ ਰਹੇ ਨੇ ਵੀ ਕਿਹੋ ਜਿਹੇ ਬਲੀ ਹਨ।
ਅਜਿਤ ਸੂਰ ਸੰਗਰਾਮ
ਹੇ ਅਜਿਤ ਸੂਰਮਿਆਂ, ਹਜ਼ੂਰ ਉਹਨਾਂ ਵਿਕਾਰਾਂ ਨੂੰ ਸਾਹਮਣੇ ਖੜੇ ਕਰਕੇ ਜਿਵੇਂ ਬੰਦੇ ਨੂੰ ਸੰਬੋਧਨ ਹੋਈਦਾ ਨਾ, ਇਉਂ ਵਿਕਾਰਾਂ ਨੂੰ ਸੰਬੋਧਨ ਹੋ ਰਹੇ ਨੇ। ਹੇ ਅਜਿਤ ਸੂਰਮਿਆਂ ਸੂਰ ਸੰਗਰਾਮ, ਹੇ ਸੂਰਮਿਆਂ ਸੰਗਰਾਮ ਮੈਦਾਨਾਂ ਜੰਗ, ਜਿੱਥੇ ਜੰਗ ਹੁੰਦਾ ਨਾ ਖਾਲਸਾ ਜੀ ਉਹਨੂੰ ਸੰਗਰਾਮ ਕਹੀਦਾ, ਲੜਾਈ ਵਾਲੀ ਜਗ੍ਹਾ, ਮੈਦਾਨੀ ਜੰਗ ਵਿੱਚ ਹੇ ਮੋਹ ਤੂੰ ਬੜਾ ਅਜਿਤ ਸੂਰਮਾ ਹੈ, ਕਿਸੇ ਤੋਂ ਜਿੱਤਿਆ ਹੀ ਨਹੀਂ ਜਾਂਦਾ, ਹੇ ਮੋਹ ਤੂੰ ਐਡਾ ਪ੍ਰਬਲ ਹੈ। ਸੋ ਸੂਰ ਸੰਗਰਾਮ ਸੰਸਾਰ ਦੇ ਅੰਦਰ ਹੈ, ਅਜਿਤ ਸੂਰਮੈਂ ਸੰਗਰਾਮ ਮੈਦਾਨੀ ਜੰਗ ਸੰਸਾਰ ਦੇ ਅੰਦਰ ਤੂੰ ਐਡਾ ਸੂਰਮੈਂ ਜਿਹੜਾ ਅਜਿਤ ਹੈ, ਜਿੱਤਿਆ ਹੀ ਨਹੀਂ ਜਾਂਦਾ ਕਿਸੇ ਤੋਂ।
ਬਹੁ ਮਰਦਨ ਹੈ
ਤੇ ਜਿਹੜੇ ਅਤਿਅੰਤ ਬਲ ਵਾਲੇ ਸਦਾਉਂਦੇ ਸੀ ਨਾ, ਵੱਡੇ ਵੱਡੇ ਬਲੀ ਸਦਾਉਂਦੇ ਸੀ ਵੀ ਸਾਡੇ ਵਰਗਾ ਬਲੀ ਕੋਈ ਨਹੀਂ, ਹੇ ਮੋਹ ਤੂੰ ਉਹ ਵੀ ਮਰਦਨ ਹੈ, ਮਲ ਸਿੱਟੇ ਮਲ ਕੇ ਸੁੱਟ ਦਿੱਤੇ, ਤੂੰ ਏਡਾ ਬਲੀ ਹੈ। ਕ੍ਰਿਸ਼ਨ ਜੀ ਦੀ ਸਭਾ 'ਚ ਬੈਠਾ ਹੋਇਆ ਅਰਜਨ, ਪੁੱਤਰ ਆਪਣਾ ਭਮਨੂ ਗੋਦ 'ਚ ਬਿਠਾਇਆ ਹੋਇਆ, ਉਹਨੇ ਖੇਡਦੇ ਖੇਡਦੇ ਕਲਕਾਰੀ ਮਾਰੀ ਤੇ ਅਰਜਨ ਦੀ ਪੱਗ ਲਾ ਦਿੱਤੇ। ਭਗਵਾਨ ਕ੍ਰਿਸ਼ਨ ਵੇਖ ਕੇ ਹੱਸ ਪਏ, ਕਹਿੰਦੇ ਮਹਾਰਾਜ ਹੱਸੇ ਕਿਉਂ, ਕਹਿੰਦੇ ਅਰਜਨ ਤੂੰ ਏਡਾ ਬਹਾਦਰ ਸੂਰਮਾ ਸੀ, ਜੇ ਮੈਦਾਨੀ ਜਾਊਂਗੀ ਤੇਰੀ ਕੋਈ ਪੱਗ ਨੂੰ ਹੱਥ ਲਾਉਂਦਾ ਤੂੰ ਸਿਰ ਵੜ ਦੇਣਾ ਸੀ, ਪਰ ਮੋਹ ਇੰਨਾ ਪ੍ਰਬਲ ਹੈ ਤੂੰ ਹੱਸ ਕੇ ਹੀ ਟਾਈਮ ਸਾਰ ਲਿਆ ਭਮਨੂ ਦੇ ਪੱਗ ਲਾਉਣ ਤੋਂ, ਸੋ ਐਸਾ ਮੋਹ ਤੂੰ ਪ੍ਰਬਲ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਤ ਬਲਣਾ ਬਹੁ ਮਰਦਨ ਹੈ, ਅਤਿਅੰਤ ਜਿਹੜੇ ਬਲ ਵਾਲੇ ਸੀ ਨਾ, ਬੜੇ ਬਲੀ ਸਦਾਉਂਦੇ ਸੀ, ਵਿਸ਼ਿਸ਼ਟ ਪੁਰਾਣ ਵਿੱਚ ਵਿਸ਼ਿਸ਼ਟ ਮੁਨੀ ਨੇ ਲਿਖਿਆ ਸੰਸਾਰ ਤੋਂ ਨਿਰਵਾਣ ਰਹਿਣਾ ਚਾਹੀਦਾ ਹੈ। ਮੈਂ ਰਾਤ ਵੀ ਬੇਨਤੀ ਕੀਤੀ, ਵਿਸ਼ਵਾਮਿੱਤਰ ਦੇ ਸਰਾਪ ਕਰਕੇ 100 ਪੁੱਤਰ ਮਰ ਗਿਆ, ਮਗਰੋਂ ਕਿਤੇ ਦਰਿਆ ਬਿਆਸ ਵਿੱਚ ਡੁੱਬਦਾ ਫਿਰ ਫਾਹੀ ਪਾ ਕੇ ਮਰਨ ਲੱਗਾ, ਫਿਰ ਸਤਲੁਜ ਦਰਿਆ 'ਚ ਮਰਨ ਲੱਗਾ, ਫਿਰ ਪਹਾੜਾਂ ਨਾਲ ਮੱਥਾ ਮਾਰਨ ਲੱਗਾ। ਆਕਾਸ਼ਬਾਣੀ ਹੋਈ ਕੀ ਕਰਦਾ ਹੈ, ਕਹਿੰਦੇ ਮਹਾਰਾਜ ਕੀ ਕਰਾਂ, 100 ਦਾ 100 ਪੁੱਤਰ ਮਰ ਗਿਆ, ਮੇਰੀ ਕੋਲ ਨਹੀਂ ਚੱਲਣੀ। ਕਹਿਣ ਲੱਗੇ ਤੇਰੇ ਘਰ ਵਾਲੀ ਰੁਣਤੀ ਦੇ ਪੇਟ ਬੱਚਾ ਹੈ, ਉਹਦੇ ਤੋਂ ਤੇਰਾ ਪਰਿਵਾਰ ਅੱਗੇ ਵਧੇਗਾ, ਕੋਈ ਅਕਲਕਾਰ ਹੈ। ਫਿਰ ਧੀਰਜ ਮਨ ਨੂੰ ਆਈ ਸੀ, ਅਤਿਅੰਤ ਬਲ ਵਾਲੇ ਜਿਹੜੇ ਸਦਾਉਂਦੇ ਨੇ ਬਲੀ ਯੋਧੇ, ਬੜੇ ਬੜੇ ਜਿਹੜੇ ਵਿਦਵਾਨ ਸਿਆਣੇ ਨੇ, ਉਹਨਾਂ ਨੂੰ ਤੂੰ ਮਲ ਕੇ ਸਿੱਟ ਦਿੰਦਾ ਹੈ, ਕਿੱਡਾ ਵੱਡਾ ਤੂੰ ਪਰਬਲ ਹੈ। ਹੇ ਮੋਹ
ਗਣ ਗੰਧਰਵ ਦੇਵ ਮਨੁੱਖਾਂ,
ਫਿਰ ਜਿਹੜੇ ਦੇਵਤਿਆਂ ਦੇ ਰਾਗੀ ਨੇ ਨਾ, ਭ੍ਰਿੰਗੀ ਨੰਦੀ ਜਿਹੜੇ ਸ਼ਿਵਾਂ ਦੇ ਰਾਗੀ ਨੇ, ਸੋ ਟਾਉਣੇ ਛਾਉਣੇ ਵਾਲੇ ਉਹਨਾਂ ਨੂੰ ਗਣ ਕਹੀਦਾ, ਨਾ ਤੂੰ ਉਹਨਾਂ ਦਾ ਲਿਹਾਜ਼ ਕਰਦਾ, ਉਹਨਾਂ ਤੱਕ ਵੀ ਪਹੁੰਚ ਜਾਂਦਾ ਹੈ। ਤੇ ਗਣ ਗੰਧਰਵ ਤੇ ਜਿਹੜੇ ਹਾਹਾ ਹੂ ਹੂ ਗਾਉਣ ਵਾਲੇ ਦੇਵਤਿਆਂ ਦੇ ਰਾਗੀ ਨੇ ਗੰਧਰਵ, ਉਹਨਾਂ ਤੱਕ ਵੀ ਤੇਰੀ ਪਹੁੰਚ ਹੈ। ਗਣ ਗੰਧਰਵ ਦੇਵ ਮਨੁੱਖਿਅੰ, ਤੇ ਜਿਹੜੇ ਸਵਰਗ ਦੇ ਦੇਵਤੇ ਆ ਨਾ 33 ਕਰੋੜ ਤੋਂ ਉਹਨਾਂ ਦਾ ਲਿਹਾਜ਼ ਵੀ ਨਹੀਂ ਕਰਦਾ ਤੇ ਨਾ ਕਿਸੇ ਮਨੁੱਖ ਦਾ ਹੀ ਲਿਹਾਜ਼ ਕਰਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਇਹ ਮੋਹ ਤੂੰ ਬੜਾ ਭਾਰੀ ਪ੍ਰਬਲ ਹੈ ਪਸ਼ੂ ਹੋਵੇ ਤੇ ਭਾਵੇਂ ਪੰਛੀ ਹੋਵੇ ਹਜ਼ੂਰ ਕਹਿੰਦੇ ਬੇਵਿਸ਼ੇਸ਼ ਤੌਰ ਤੇ ਮੋਹ ਤੋਂ ਨਹੀਂ ਕੋਈ ਰਹਿ ਸਕਦਾ ਬਾਂਦਰੀ ਦਾ ਬੱਚਾ ਮਰ ਜਾਵੇ ਸੁੱਕੇ ਪਿੰਜਰੇ ਨੂੰ ਹੀ ਖਾਲਸਾ ਜੀ ਗੱਲ ਨਾ ਲੱਗ ਕਈ ਦਿਨ ਮੋਢੇ ਚੁੱਕ ਕੇ ਤੁਰੀ ਫਿਰਦੀ ਹੈ ਪਸ਼ੂਆਂ ਵਿੱਚ ਵੀ ਮੋਹ ਪਿਆ ਹੋਇਆ ਸੋ ਮੋਹ ਤੋਂ ਬਗੈਰ ਨਹੀਂ ਗੁਰੂ ਕਾ ਘੋੜਾ ਲੈ ਕੇ ਆਏ ਬਾਬਾ ਬਿਧੀ ਚੰਦ ਸਾਹਿਬ ਹੈ ਪਹਿਲਾ ਘੋੜਾ ਦਿਲਬਾਗ ਲਿਆਂਦਾ ਹੈ ਉਹ ਘੋੜਾ ਖਾਲਸਾ ਜੀ ਪਾਣੀ ਨਾ ਪੀਆ ਕਰੇ ਨਾ ਕੋਈ ਪੱਠੇ ਖਾਵੇ ਅੱਖਾਂ 'ਚੋਂ ਪਾਣੀ ਵਗਦਾ ਰਿਹਾ ਕਰੇ ਭਾਈ ਜੇਠਾ ਜੀ ਨੇ ਬੇਨਤੀ ਕੀਤੀ ਸਤਿਗੁਰੋ ਜਾਂ ਤਾਂ ਆਹ ਘੋੜਾ ਵੀ ਉੱਥੇ ਸੰਮਣਪੁਰ ਜੀ ਪਹੁੰਚਾ ਦਈਏ ਜੀ ਅਤੇ ਜਾਂ ਫਿਰ ਦੂਜਾ ਘੋੜਾ ਵੀ ਕਿਸੇ ਪ੍ਰਬੰਧ ਕਰਕੇ ਗੁਲਬਾਗ ਘੋੜਾ ਵੀ ਲੈ ਕੇ ਆਈਏ ਉਹ ਘੋੜਾ ਉੱਥੇ ਵਿਯੋਗ 'ਚ ਮਰ ਜਾਵੇਗਾ ਅਤੇ ਆਹ ਘੋੜਾ ਇੱਥੇ ਵਿਯੋਗ 'ਚ ਮਰ ਜਾਵੇਗਾ ਸੋ ਸੱਚੇ ਪਾਤਸ਼ਾਹ ਸੋ ਕਿਰਪਾ ਕਰੋ ਜਾਂ ਤਾਂ ਇਹ ਵੀ ਛੱਡ ਆਈਏ ਅਤੇ ਜਾਂ ਉਹ ਲੈ ਆਈਏ ਸਤਿਗੁਰੂ ਕਹਿਣਗੇ ਛੱਡਣਾ ਕਾਹਨੂੰ ਹੈ ਬਾਬਾ ਬਿਧੀ ਚੰਦ ਨੂੰ ਹਜ਼ੂਰ ਨੇ ਥਾਪੜਾ ਦਿੱਤਾ ਸੋ ਦੂਜਾ ਘੋੜਾ ਲੈਣ ਵਾਸਤੇ ਭੇਜਿਆ ਇਹ ਘੋੜਾ ਨਾ ਕੋਈ ਚਾਰਾ ਚਰੇ ਅਤੇ ਨਾ ਖਾਲਸਾ ਜੀ ਅੱਖਾਂ 'ਚੋਂ ਪਾਣੀ ਵਗਣੋਂ ਹੀ ਹਟੇ ਰੋਈ ਜਾਵੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜਿਵੇਂ ਮਨੁੱਖ ਨੂੰ ਸੰਬੋਧਨ ਕਰੀਦਾ ਨਾ ਉਪਦੇਸ਼ ਦੇਈਦਾ ਹੈ ਇਹੋ ਹਜ਼ੂਰ ਸੱਚੇ ਪਾਤਸ਼ਾਹ ਨੇ ਘੋੜੇ ਨੂੰ ਉਪਦੇਸ਼ ਦੇ ਕੇ ਵਿਰਾਗ ਬਖਸ਼ਿਆ ਸੀ ਪਸ਼ੂਆਂ ਪੰਛੀਆਂ ਵਿੱਚ ਵੀ ਖਾਲਸਾ ਜੀ ਮੋਹ ਹੈ ਸੋ ਜਾਨਵਰਾਂ ਦਾ ਟਟਿਓਲੀ ਦੇ ਬੱਚੇ ਹੁੰਦੇ ਨੇ ਜਦੋਂ ਕੁਆਂਡੇ ਕਣਕ ਵੱਢਦਿਆਂ ਵੇਖਿਆ ਸੀ ਪਰੇ ਕਰ ਦੇਵੇ ਨਾ ਕੋਈ ਅਤੇ ਉਹ ਵਿਚਾਰੇ ਉੱਤੇ ਚੀਕਾਂ ਮਾਰਦੇ ਫਿਰਦੇ ਨੇ ਇਸ ਤਰ੍ਹਾਂ ਜਾਨਵਰਾਂ ਵਿੱਚ ਇਹ ਵੱਡਾ ਭਾਰੀ ਮੋਹ ਪਿਆ ਹੋਇਆ ਉਹਨਾਂ ਕਿਹੜੀ ਖੱਟੀ ਖਾਣੀ ਹੁੰਦੀ ਹੈ ਪਰ ਇੰਨਾ ਇਹ ਪ੍ਰਬਲ ਮੋਹ ਹੈ ਹਜ਼ੂਰ ਕਹਿੰਦੇ ਪਸ਼ ਪੰਛੀ ਬਿਮੋਹ ਨਾ ਹੈ ਪਸ਼ੂ ਪੰਛੀ ਮੋਹ ਤੋਂ ਰਹਿਤ ਨਹੀਂ ਹਨ ਜਦੋਂ ਪਹਿਲੇ ਉਹ ਘੋੜੇ ਲਿਆਂਦੇ ਬਾਬਾ ਬਿਧੀ ਚੰਦ ਨੇ ਦੂਸਰਾ ਘੋੜਾ ਵੀ ਸੰਗਤ ਜੀ ਲੈ ਆਂਦਾ ਕਰਤਾਰਪੁਰ ਦੇ ਮੈਦਾਨੀ ਜੰਗ ਜਦੋਂ ਘੋੜਾ ਸ਼ਹੀਦ ਹੋਇਆ ਫਿਰ ਦੂਜਾ ਘੋੜਾ ਵਿਰਾਗ ਕਰਨ ਲੱਗ ਪਿਆ ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਉਹਨੂੰ ਵਿਰਾਗ ਦਾ ਉਪਦੇਸ਼ ਦੇ ਕੇ ਧੀਰਜ ਦਿੱਤੀ ਸੀ ਪਸ਼ੂਆਂ ਪੰਛੀਆਂ ਵਿੱਚ ਵੱਡਾ ਭਾਰੀ ਮੋਹ ਪਿਆ ਹੋਇਆ ਮੋਹ ਤੋਂ ਰਹਿਤ ਨਹੀਂ ਹੈ
ਕਰਨ ਹਾਰੰ ਨਮਸਕਾਰੰ
ਹਰੀ ਪਰਮੇਸ਼ਰ ਜਿਹੜਾ ਕਰਨ ਹਾਰਨ ਹੇ ਵਾਹਿਗੁਰੂ ਤੇਰੇ ਚਰਨਾਂ 'ਚ ਨਮਸਕਾਰ ਹੈ ਤੇਰੇ ਚਰਨਾਂ 'ਚ ਆਇਆ ਹੀ ਮੋਹ ਤੋਂ ਬਚੀਦਾ ਧਨ ਕਲਕੀਆਂ ਵਾਲਿਆ ਸਤਿਗੁਰਾ ਤੂੰ ਮੋਹ ਤੋਂ ਰਹਿਤ ਹੈ ਕਰੇ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਆਪਣੇ ਪਿਤਾ ਨੂੰ ਹੱਥੀਂ ਦਿੱਲੀ ਨੂੰ ਤੋਰ ਦਿੰਦਾ ਹੈ ਕਦੇ ਵੱਡੇ ਸਾਹਿਬਜ਼ਾਦੇ ਮੈਦਾਨੇ ਜੰਗ 'ਚ ਥਾਪੜਾ ਦੇ ਕੇ ਤੋਰਦੇ ਹੋ ਕਦੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਨੂਰੇ ਮਾਹੀ ਨੇ ਆ ਕੇ ਸੁਣਾਉਂਦਾ ਹੈ ਰਾਜ ਕੱਲੇ ਦੇ ਪਾਸ ਮੌਜ ਦੇ ਮਾਲਕ ਸਤਿਗੁਰੂ ਇੱਕ ਵੀ ਹੰਝੂ ਅੱਖਾਂ 'ਚੋਂ ਨਹੀਂ ਵਗਣ ਦਿੱਤਾ ਸੋ ਖਾਲਸਾ ਜੀ ਔਰੰਗਜ਼ੇਬ ਬਾਦਸ਼ਾਹ ਰਸੂਈਆ ਦਮਦਮੇ ਸਾਹਿਬ ਪਹੁੰਚਾ ਵੇਖਿਆ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਹੀ ਮਾਰ ਮਾਰ ਕੇ ਰੋਂਦੇ ਹੋਣਗੇ ਉਹਨਾਂ ਦਾ ਕਾਰੋਬਾਰ ਬਰਬਾਦ ਹੋ ਗਿਆ ਮਾਤਾ ਪਿਤਾ ਦਾ ਵੀ ਸੱਚਖੰਡ ਨੂੰ ਗਮਨ ਕਰ ਗਏ ਚਾਰੇ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ ਨੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਲੋਂ ਵਾਲੀ ਗੱਲ ਵਿੱਚ ਨਹੀਂ ਹੋਣਗੇ ਜਦੋਂ ਆ ਕੇ ਵੇਖਿਆ ਹਜ਼ੂਰ ਵਿਦਿਆਰਥੀਆਂ 48 ਸਿੰਘਾਂ ਨੂੰ ਬ੍ਰਹਮ ਵਿੱਦਿਆ ਪੜ੍ਹਾ ਰਹੇ ਨੇ ਅਤੇ ਉਹਨੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ 'ਤੇ ਖਾਸ ਖਾਸ ਦੇ ਦਾਣੇ ਜਿਨ੍ਹਾਂ ਵੀ ਪੁੱਤਰਾਂ ਦੇ ਵਿਯੋਗ ਦਾ ਅਸਰ ਨਹੀਂ ਹੇ ਸਤਿਗੁਰੂ ਤੁਸੀਂ ਮੋਹ ਤੋਂ ਰਹਿ ਤੋ ਬਾਕੀ ਨਹੀਂ ਕੋਈ ਬਚ ਸਕਿਆ ਐਸੇ ਸਰਬੰਸਦਾਨੀ ਚੋਜੀ ਪ੍ਰੀਤਮ ਹਨ ਜਦੋਂ ਸਾਡੀਆਂ ਮਾਤਾਵਾਂ ਨੇ ਆ ਕੇ ਪੁੱਛਿਆ ਸੀ ਭਾਈ ਮਨੀ ਸਿੰਘ ਸਾਹਿਬ ਦਿੱਲੀ ਤੋਂ ਲੈ ਕੇ ਆਏ ਦਮਦਮਾ ਸਾਹਿਬ ਸਾਡੇ ਖਾਲਸੇ ਦੇ ਮਾਤਾ ਜੀ ਮਾਤਾ ਸਾਹਿਬ ਦੇਵ ਕੌਰ ਮਾਤਾ ਸੁੰਦਰ ਕੌਰ ਸਾਹਿਬ ਜੀ ਪੁੱਛਿਆ ਪਤੀ ਦੇਵ ਸਤਿਗੁਰੂ ਕਿੱਥੇ ਛੱਡ ਆਏ ਹੋ ਸਾਡੇ ਚਾਰੇ ਸਾਹਿਬਜ਼ਾਦੇ ਕਿੱਥੇ ਰਹਿ ਗਏ ਨੇ ਸਾਡੇ ਵੱਲ ਉਂਗਲ ਕੀਤੀ ਸਾਡੇ ਵੱਲ ਹਜ਼ੂਰ ਕਹਿਣ ਲੱਗੇ ਆਪਣੇ ਮਹਿਲਾਂ ਨੂੰ ਸੰਬੋਧਨ ਹੋਏ ਇਨ ਪੁੱਤਰ ਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਆ ਪਹਿਆ ਜੀਵਤ ਕਈ ਹਜ਼ਾਰ ਕੀ ਹੋਇਆ ਚਾਰ ਸਾਹਿਬਜ਼ਾਦੇ ਲੇਖੇ ਲੱਗ ਗਏ ਨੇ ਆਹ ਮੇਰੇ ਪੁੱਤਰ ਧੀਆਂ ਬੈਠੇ ਹਨ ਕਿੱਡਾ ਮਾਣ ਕੀਤਾ ਕਲਗੀਆਂ ਵਾਲੇ ਨੇ ਸਾਡੇ ਉੱਪਰ ਸੋ ਖਾਲਸਾ ਜੀ ਮੋਹ ਤੋਂ ਜੇ ਕੋਈ ਬਚਿਆ ਅਤੇ ਮੇਰਾ ਸਤਿਗੁਰੂ ਬਚਿਆ ਅਤੇ ਬ੍ਰਹਮ ਗਿਆਨੀ ਤਤਵੇ ਅਤੇ ਭਾਈ ਭਿਖਾਰੀ ਵਰਗੇ ਮੈਂ ਰਾਤ ਬੇਨਤੀ ਕੀਤੀ ਸੀ ਮੋਹ ਤੋਂ ਬਚੇ ਹਨ ਨਹੀਂ ਤਾਂ ਕਿਸੇ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਬੁਰੀ ਹਾਲਤ ਹੋਈ ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕਰਨਹਾਰਾ ਪਰਮੇਸ਼ਰ ਉਹ ਸਵਾਮੀ ਦੀ ਸ਼ਰਨ ਗ੍ਰਹਿਣ ਕਰੋ ਭਾਈ ਮਾਲਕ ਦੀ
ਸ਼ਰਨ ਨਾਨਕ ਜਗਦੀਸ਼ਵਰ
ਉਹ ਸ਼ਰਨ ਗ੍ਰਹਿਣ ਕਰੀਏ ਜਿਹੜਾ ਜਗਤ ਦਾ ਈਸ਼ਵਰ ਹੈ ਨਾ ਮਾਲਕ ਵਾਹਿਗੁਰੂ ਪਰਮੇਸ਼ਰ ਉਹ ਜਗਤ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ ਉਹ ਹੀ ਕਿਰਪਾ ਦਾ ਕਰਨਹਾਰਾ
ਹੈ
ਹੁਣ ਹਜ਼ੂਰ ਸੱਚੇ ਪਾਤਸ਼ਾਹ ਕਾਮ ਦਾ ਫੁਰਨਾ ਦੱਸਣ ਲੱਗੇ ਨੇ ਕਾਮ ਦਾ ਹੇ ਕਾਮੰ ਨਰਕ ਬਿਸਰਾਮੰ ਹੇ ਕਾਮ ਤੂੰ ਬਹੁਤਾ ਹੀ ਮਾੜਾ ਬਹੁਤਾ ਹੀ ਮਾੜਾ ਹੈ ਤੇਰੀ ਸੰਗਤ ਕਰਨ ਵਾਲਾ ਨਾ ਹੇ ਕਾਮ ਉਹ ਨਰਕ ਬਿਸਰਾਮੰ ਨਰਕਾਂ 'ਚ ਉਹਨੂੰ ਵਿਸਰਾਮ ਥਾਂ ਮਿਲਦੀ ਹੈ ਉਰੇ ਨਹੀਂ ਕਦੇ ਟਿਕ ਸਕਦਾ हे काम तू एडा भैड़ा एडा प्रबल है, तेरी संगत करने वाला, हे काम तेरी संगत करने वाला नरक विश्राम, ओनू नरक जी विश्राम ढोई मिलती है, होर किते आसरा नहीं मिलता।
जोनी परमावण है
तेरी संगत करन करके, हे काम बहुत जोनी परमाव, बहुत जूना का भरमण करना पैंदा, 84 लाख दे गेड़े च पैना पैंदा, हे काम तू एडा माड़ा है, बहुतियां जूना च तो तेरी संगत करन करके भरमण करना पैंदा, तो मुक्त नहीं होण देंदा, ऐसा भैड़ा है। हे काम जो तू आ जाना ना, चित हरण वड्या वड्या दे चेती चुरा लैंदा है, मन दा टिका तू रहण ही नहीं देंदा, वड़े वड़े ऋषियां मुनियां दे चित चुरा लैंदा, सरिंगी रह गया, इस्त्री दा खालसा जी रूप आकार भी नहीं सी जानदा, सहीजे सहीजे आई मीह नहीं सी पैंदा, राजे ने आख्या कोई ऐसा होवे, पता लगा सरिंगी रेख कहते नगर च आवे कहते तां मीह पै सकदा है, सो कौन लियावे कहते मैं जानी है, गई वे उस वेले, सो खालसा जी पहले दिन गई है लागे झाड़ू फेरन लग पे, कुटिया ते जिथे रहिंदा सी ना झाड़ू फेर के आई है, दूजा कि दिन होया होर नेड़े दुध की गड़वी लिया रखी, तीजे कि दिन फल बिरछा दे तोड़ के सोहने सोहने लिया रखे, कहिंदे कोई देवता कोई मैनू दर्शन देण आउंदा है, आखिरकार सहजे सहजे फिर लत्तां घुटन लग पई, जिहड़े साह दीआं लत्तां घुटन लग पैण बीबियां उह अज वी मरिया ते कल वी मरिया, जिहड़े मकान दी थल्लों नींह पुट दईए कढ दईए उह तां डिग्गा ही डिग्गा है, जिहड़ा साध भैणां तों ते मातावां तों लत्तां घटाउण लग पिआ उह तां अज वी मरिया ते कल वी मरिया, सो उस समें खालसा जी सही से लत्तां घुटन लग पई, आखिरकार फिर उह चेतन इन्ना चुराया 12 न्याणे होए 12 न्याणे, कहिंदे चलो हुण महात्मा जी किरपा करो ते नगर नूं चलो, जदों कोई मोढ़ियां ते रखिया होया कोई खब्बे बिठाया कोई सज्जे बिठाया कोई उंगली लाया होया कोई अगे लाए कोई पिछे लाए, उन्हें आख्या कर लो मुनि जी ने दर्शन, कहिंदे सी अरे इस्त्री दा परछावा भी नहीं लिया, अज सारे न्याणे इसे दे ही ने, बड़ा भारी मीह पिया सी बुरी हालत ऐसी होई, सो इहो जी हालत हुंदी है खालसा जी, वड़े वड़े सौर बरीखी वर्गियां दी की हालत होई, सरिंगी रेख वर्गियां दी की हालत होई, सो नारद मुन बांदर दा मूंह लवाउणा पै गया, कहिंदा जी अपने पिता दे कोल शिव जी कोल पहुंच गया, पिता जी सो मैं विकारां नूं जित लिया है, कहिंदे बहुत चंगी गल है पुत्तर, जदों मोहनी रूप परमेश्वर दा वेख्या सी ना मैं ते मेरा शरीर कायम नहीं सी रह सकिया, डोल गया सी हिरदा, चंगा होया तू जित लिया है, पर गां ना हुण किसे नूं दसीए गल पर्दे च रखण वाली हुंदी है, पर हंकार सी, कहिंदा नहीं नहीं मैं हुण ब्रह्मपुरी च जावांगा ब्रह्मा जी नूं दसण वास्ते, ब्रह्मा दे कोल जा पहुंचा, मैं जी विकारां नूं फतेहयाबी हासिल कर ली है, कहण लगे जदों मैं अपनी पुत्री दा सुंदर सरूप वेख्या से मन डोल गया सी, ब्रह्मा खालसा जी वड्डा भारी संसार नूं पैदा करन वाला ते अपनी सुंदर सरूप वाली नौजवान लड़की ते चित लुभाए मन हो गया ते रोहिणी नामे पुत्र पैदा कर लिया से, सो भाई गुरदास साहब जी कहिंदे ने चारे वेद वखाण दा चतर मुखी होए खरा सियाणा, लोकां नूं समझाइंदा देख सुरस्ती रूप लुभाणा, ਇਹ ਬ੍ਰਹਮਾ ਵਰਗਿਆਂ ਦੀ ਦੁਰਦਸ਼ਾ ਹੋਈ ਖਾਲਸਾ ਜੀ, ਸੋ ਕਿਹਾ ਨਾਰਦ ਗਾਂ ਨਾ ਦੱਸੀ ਜੇ ਜਿੱਤ ਲਿਆ ਤਾਂ ਮੇਰੀ ਤਾਂ ਬੁਰੀ ਹਾਲਤ ਹੋਈ ਸੀ, ਕਹਿਣ ਲੱਗੇ ਮਹਾਰਾਜ ਮੈਂ ਹੁਣ ਜਾਵਾਂਗਾ ਵਿਸ਼ਨਪੁਰੀ ਚ, ਵਿਸ਼ਨੂੰ ਜੀ ਨੂੰ ਜਾ ਕੇ ਦੱਸਾਂਗਾ ਜ਼ਰੂਰ, ਉੱਥੇ ਪਹੁੰਚ ਗਿਆ ਮਹਾਰਾਜ ਮੈਂ ਵਿਕਾਰਾਂ ਤੇ ਕਾਬੂ ਪਾ ਲਿਆ, ਕਹਿਣ ਲੱਗੇ ਚੰਗਾ ਭਾਈ ਠੀਕ ਹੈ, ਸੋ ਇਹ ਉੱਥੋਂ ਜਦੋਂ ਵਾਪਸ ਆ ਰਿਹਾ ਸੀ ਉਹਨਾਂ ਨੇ ਸ਼ਕਤੀ ਨਾਲ ਇੱਕ ਸਵੰਬਰ ਜਿਹਾ ਰਚ ਲਿਆ, ਵੀ ਪਰਖ ਕਰਨੀ ਚਾਹੀਦੀ ਹੈ, ਸੋ ਸਵੰਬਰ ਰਚ ਲਿਆ, ਰਾਜਕੁਮਾਰੀ ਨੇ ਸਵੰਬਰ ਦੇ ਵਿੱਚ ਖਾਲਸਾ ਜੀ ਹਾਰ ਪਾਉਣਾ ਸੀ ਗੱਲ 'ਚ, ਜਿਹਦੇ ਗੱਲ 'ਚ ਹਾਰ ਪਾ ਦੇਵੇ ਉਹਨੂੰ ਪਤੀ ਗਿਣਦੇ ਸੀ, ਇਹੋ ਜਿਹਾ ਸਵੰਬਰ ਹੁੰਦਾ ਸੀ ਪੁਰਾਣੇ ਸਮੇਂ 'ਚ, ਇਸ ਤਰ੍ਹਾਂ ਹੁੰਦਾ ਸੀ ਵੀ ਸਾਰੇ ਇਕੱਠੇ ਹੋ ਜਾਣੇ, ਜਿਹਨੂੰ ਉਹ ਯੋਗ ਵਰ ਸਮਝਦੀ ਲੜਕੀ ਉਹਦੇ ਗੱਲ 'ਚ ਹਾਰ ਪਾ ਲੈਂਦੀ ਸੀ ਸਿਹਰਾ, ਸੋ ਉੱਥੇ ਸਵੰਬਰ ਰਚਿਆ ਹੋਇਆ, ਇਹਨੂੰ ਪਤਾ ਲੱਗਾ ਵੀ ਇੱਥੇ ਰਾਜਕੁਮਾਰੀ ਨੇ ਇੱਥੇ ਸਵੰਬਰ ਵਿੱਚ ਵਰਨਾ ਅਤੇ ਬੜੀ ਸੁੰਦਰ ਸਰੂਪ ਵਾਲੀ ਰਾਜਕੁਮਾਰੀ ਹੈ, ਇਹਨੇ ਭਗਵਾਨ ਨੂੰ ਇਹਦਾ ਵਿਆਹ ਵੀ ਕਹਿੰਦੇ ਵਿਸ਼ਨੂੰ ਨਾਲ ਹੋਣਾ, ਪਤਾ ਸੀ ਨਾਰਦ ਨੂੰ, ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜੇ ਤੁਸੀਂ ਕਿਰਪਾ ਕਰਦੇ ਹੋ ਤਾਂ ਆਪਣਾ ਸੁੰਦਰ ਸਰੂਪ ਜਿਹੜਾ ਚਿਹਰਾ ਹੈ ਜੇ ਮੈਨੂੰ ਦੇ ਦਿਓ ਥੋੜ੍ਹੇ ਸਮੇਂ ਵਾਸਤੇ ਅਤੇ ਮੈਂ ਰਾਜਕੁਮਾਰੀ ਨਾਲ ਵਿਆਹ ਕਰਵਾ ਲਵਾਂ, ਜਿਹੜਾ ਕਹਿੰਦਾ ਸੀ ਨਾ ਵਕਾਰ ਜਿੱਤ ਲਏ ਨੇ, ਉਹ ਕਹਿਣ ਲੱਗੇ ਠੀਕ ਹੈ, ਉਸ ਵੇਲੇ ਮਸ਼ਕਰਾ ਸੁਭਾਅ ਸੀ, ਕਹਿਣ ਲੱਗੇ ਚੰਗਾ ਨਾਰਦ ਤੈਨੂੰ ਦੇ ਦਿੰਦੇ ਹੈ, ਇਹਨੇ ਖਾਲਸਾ 'ਚ ਮੂੰਹ ਇਹਨੂੰ ਬਾਂਦਰ ਦਾ ਲਾ ਦਿੱਤਾ, ਬਾਂਦਰ ਦਾ ਮੂੰਹ, ਜਦੋਂ ਇਹ ਆਇਆ ਸੋ ਜਿੱਥੇ ਸਵੰਬਰ ਵਿੱਚ ਸਾਰੇ ਲੜਕੇ ਖਲੋਤੇ ਸੀ ਲਾਈਨ ਬੰਨ ਕੇ, ਉਹ ਲੜਕੀ ਨੇ ਆ ਕੇ ਵਰਨਾ ਸੀ, ਵੇਖਦੀ ਗਈ ਇਹ ਅੱਗੇ ਹੋ ਕੇ ਸਿਰ ਕੱਢ ਕੇ ਖਲੋਤਾ ਵੀ ਮੈਂ ਵਿਸ਼ਨੂੰ ਦਾ ਮੇਰਾ ਚਿਹਰਾ ਲੱਗਾ ਹੋਇਆ ਅਤੇ ਮੈਨੂੰ ਵਰੇਗੀ, ਮੇਰੇ ਗੱਲ 'ਚ ਹੀ ਮਾਲਾ ਪਾਵੇਗੀ, ਉਹ ਲੜਕੀ ਅੱਗੇ ਲੰਘ ਗਈ, ਇਹਦੇ ਦਿਲ 'ਚ ਵੀ ਸ਼ਾਇਦ ਇਹਨੇ ਮੈਨੂੰ ਚੰਗੀ ਤਰ੍ਹਾਂ ਵੇਖਿਆ ਨਹੀਂ, ਉੱਥੋਂ ਛੱਡ ਕੇ ਫਿਰ ਅੱਗੇ ਜਿੱਥੇ ਜਾਣਾ ਸੀ ਉੱਥੇ ਫਿਰ ਅੱਗੇ ਜਾ ਖੜਾ ਹੋਇਆ, ਉਹ ਤੀਜੇ ਥਾਂ 'ਤੇ ਫਿਰ ਖੜਾ ਹੋਇਆ, ਉਹਨੇ ਆਖਿਆ ਗਾਂ ਹੋ ਕੇ ਸਿਰ ਕੱਢਦਾ ਹਾਰ ਪਵਾਉਣ ਨੂੰ, ਪਹਿਲਾਂ ਆਪਣਾ ਮੂੰਹ ਤਾਂ ਵੇਖ ਬਾਂਦਰ ਦਾ ਲੱਗਾ ਹੋਇਆ, ਜਦੋਂ ਜਾ ਕੇ ਖਾਲਸਾ ਜੀ ਪਾਣੀ ਵਿੱਚ ਵੇਖਿਆ, ਔਰ ਸੀਸਿਆਂ ਦੇ ਪ੍ਰਬੰਧ ਨਹੀਂ ਸੀ ਹੁੰਦੇ ਵੀ ਸੀਸੇ ਘਰ ਘਰ ਲੱਗੇ ਹੋਣ, ਪਾਣੀ ਵਿੱਚ ਜਦੋਂ ਮੂੰਹ ਜਾ ਕੇ ਵੇਖਿਆ ਨਾ ਖੂਹ ਵਿੱਚ, ਤੇ ਉਹ ਬਾਂਦਰ ਦਾ ਲੱਗਾ ਹੋਇਆ। ਉਸ ਵੇਲੇ ਬੜਾ ਦੁਖੀ ਹੋਇਆ, ਭਗਵਾਨ ਨੂੰ ਸਰਾਪ ਦੇ ਦਿੱਤਾ, ਤੁਸੀਂ ਮੈਨੂੰ ਬਾਂਦਰ ਦਾ ਮੂੰਹ ਦਿੱਤਾ, ਕਰੇ ਸਮਾਂ ਆਵੇਗਾ ਬਾਂਦਰਾਂ ਦੀ ਫੌਜ ਹੀ ਤੁਹਾਡੀ ਸਹਾਇਤਾ ਕਰੇਗੀ। ਪਾਣੀ ਨੂੰ ਸਰਾਪ ਦਿੱਤਾ, ਤੂੰ ਹਰ ਵੇਲੇ ਹਿਲਦਾ ਹੀ ਰਵੇਂ ਖੂਹ ਦੇ ਪਾਣੀ ਨੂੰ ਆਕਿਆ, ਚੰਗੀ ਤਰ੍ਹਾਂ ਤੇਰੇ 'ਚ ਚਿਹਰਾ ਨਾ ਦਿਸਿਆ ਕਰੇ, ਤੂੰ ਹਰ ਵੇਲੇ ਹਿਲਦਾ ਹੀ ਰਿਹਾ ਕਰੇਗਾ। ਸੋ ਉਹ ਤੋਂ ਲੈ ਕੇ ਕਹਿੰਦੇ ਸਰਾਪ ਹੋਇਆ ਹੋਇਆ। ਤੋ ਕਹਿਣ ਲੱਗੇ ਭਗਵਾਨ ਤੂੰ ਮੇਰਾ ਧੋਖਾ ਕੀਤਾ, ਮੂੰਹ ਬਾਂਦਰ ਦਾ ਲਾ ਦਿੱਤਾ, ਤੇ ਤੇਰੀ ਬਾਂਦਰਾਂ ਵਾਲੀ ਮਦਦ ਕਰਨਗੇ। ਰਾਮ ਜੀ ਦੇ ਵੇਲੇ ਫਿਰ ਖਾਲਸਾ ਜੀ ਹਨਵੰਤਰ ਆਰਾਧਿਆ ਆਇਆ ਕਰ ਸੰਯੋਗ, ਉਸ ਵੇਲੇ ਰਾਮ ਜੀ ਨੇ ਸੀਤਾ ਦੇ ਚਲਾਉਣ ਵੇਲੇ ਜੋ ਲੜਾਈ ਲੜੀ ਹੈ, ਬਾਂਦਰਾਂ ਦੇ ਮੂੰਹ ਵਾਲਿਆਂ ਨੇ ਆ ਕੇ ਸਹਾਇਤਾ ਕੀਤੀ ਸੀ, ਬਾਂਦਰਾਂ ਨੇ ਸੈਨਾ ਨੇ ਸਹਾਇਤਾ ਕੀਤੀ ਸੀ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬੜਾ ਭਾਰੀ ਪ੍ਰਬਲ ਚਿੱਤ ਹਰਣੰ, ਜਦੋਂ ਆ ਜਾਂਦਾ ਨਾ ਚੇਤੀ ਚੁਰਾ ਲੈਂਦਾ ਵੱਡੇ ਵੱਡੇ ਲੋਕਾਂ ਦੇ
ਲੋਕ ਗਮਨ,
ਤੇ ਹੇ ਕਾਮ ਜਦੋਂ ਤੂੰ ਆ ਜਾਂਦਾ ਤਿੰਨਾਂ ਲੋਕਾਂ ਤੱਕ ਤੇਰੀ ਗਮਤਾ ਹੈ, ਤਿੰਨਾਂ ਲੋਕਾਂ ਤੱਕ, ਤਿੰਨਾਂ ਲੋਕਾਂ ਹੀ ਨਾ ਤਾਂ ਸਵਰਗ ਵਿੱਚ ਇੰਦਰ ਰਾਜ ਦਾ ਨਿਹਾਲ, ਨਾ ਉਹਦਾ ਲਿਹਾਜ਼ ਕੀਤਾ, ਗੌਤਮ ਰਿਖੀ ਦੇ ਘਰ ਵਾਲੀ ਅਹਿਲਿਆ ਦਾ ਸਤ ਜਾਤ ਭੰਗ ਕੀਤਾ, ਸ਼ਰਾਪ ਦੇ ਦਿੱਤਾ, ਉਹ ਇੰਦਰ ਜਾ ਤੇਰੇ ਹਜ਼ਾਰਾਂ ਪਗਾਂ ਹੋ ਜਾਣਗੀਆਂ। ਹਜ਼ਾਰਾਂ ਪਗਾਂ ਵੀ ਆਈਆਂ, ਫੁੱਟ ਆਈਆਂ, ਫਿਰ ਰੋਂਦਾ ਫਿਰ ਕਬਲਾਂ ਦੀ ਬਗੀਚੇ 'ਚ ਲੁਕਦਾ ਫਿਰਦਾ ਸੀ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋ ਬਹਾੜਾ, ਸਹਿਸ ਸਰੀਰ ਚਿਹਨ ਪਗ ਹੋਵੇ ਤਾਂ ਮਨ ਪਛੋਤਾਇਆ। ਇਹੋ ਜਿਹੀ ਹਾਲਤ ਹੋਈ ਸਵਰਗ ਦੇ ਰਾਜ ਜੀ, ਤ੍ਰੈ ਲੋਕ ਗਮਿਅੰ, ਨਾ ਤਾਂ ਤੂੰ ਸਵਰਗ ਦੇ ਰਾਜ ਦਾ ਲਿਹਾਜ਼ ਕਰਦਾ, ਨਾ ਬ੍ਰਹਮਪੁਰੀ 'ਚ ਬ੍ਰਹਮਾ ਦਾ ਲਿਹਾਜ਼ ਕਰੇ, ਨਾ ਤੂੰ ਸ਼ਿਵਪੁਰ 'ਚ ਸ਼ਿਵ ਜੀ ਦਾ ਲਿਹਾਜ਼ ਕੀਤਾ, ਇਹ ਤਿੰਨਾਂ ਲੋਕਾਂ ਤੱਕ ਤੇਰੀ ਗਮਤਾ ਪਹੁੰਚ ਹੈ। ਹੇ ਕਾਮ
ਜਪ ਤਪ ਸੀਲ ਵਿਦਾਰਣਾ,
ਵੱਡੇ ਵੱਡੇ ਜਿਹੜੇ ਸ੍ਰਿੰਗੀ ਰਿਖ ਵਰਗੇ ਜਪੀ ਕਹਾਉਂਦੇ ਸੀ ਉਹਨਾਂ ਦਾ, ਵੱਡੇ ਵੱਡੇ ਤਪੱਸਵੀ ਸਦਾਉਣ ਵਾਲਿਆਂ ਦਾ ਵੀ, ਤੂੰ ਸਾਰਿਆਂ ਦਾ ਜਪ ਤਪ ਸੀਲ, ਤੇ ਵੱਡੇ ਵੱਡੇ ਸੀਲ ਸੁਭਾਅ ਵਾਲੇ ਜਿਹੜੇ ਸੀ ਨਾ ਉਹਨਾਂ ਦਾ ਸੀਲ ਸੁਭਾਅ ਹੀ ਵਿਦਾਰਨਾ ਕੱਟ ਸਿੱਟਿਆ, ਵੱਡੇ ਵੱਡੇ ਤਪੀਆਂ ਦਾ ਤਪ ਤੂੰ ਨਾਸ ਕਰਤਾ, ਵੱਡੇ ਵੱਡੇ ਜਪੀਆਂ ਦੇ ਜਪ ਤੂੰ ਵਿੱਚੇ ਹੀ ਰੋੜ ਕੇ ਰੱਖ ਦਿੱਤੇ, ਐਸਾ ਤੂੰ ਪ੍ਰਬਲ ਹੈ, ਐਸਾ ਹੇ ਕਾਮ ਤੂੰ ਬਹੁਤਾ ਭਾਰੀ ਮਾੜ ਹੈ, ਵੱਡੇ ਵੱਡੇ ਜਪੀਆਂ ਦੀ ਹਾਲਤ ਇਹੋ ਜਿਹੀ ਕਰ ਦਿੱਤੀ, ਤਪੱਸਵੀਆਂ ਨੂੰ ਰੋੜ ਕੇ ਰੱਖ ਦਿੱਤਾ, ਸੀਲ ਸੁਭਾਅ ਵਾਲਿਆਂ ਦਾ ਵਿਦਾਰਨਾ ਨਾਸ ਕਰਕੇ ਰੱਖਤਾ ਸੁਭਾਅ, ਹੇ ਕਾਮ ਤੂੰ ਬਹੁਤਾ ਹੀ ਮਾੜਾ ਹੈ।
ਸੁਖ ਅਵਿਤ ਚੰਚਲ,
ਹੇ ਕਾਮ ਅਲਪ ਸੁਖ, ਤੇਰੀ ਪ੍ਰਾਪਤੀ ਦਾ ਜਿਹੜਾ ਸੁਖ ਹੈ ਨਾ ਉਹ ਅਲਪ ਥੋੜੇ ਮਾਤਰ ਹੈ, ਜਦੋਂ ਤੱਕ ਸਰੀਰ ਨਾਲ ਸਰੀਰ ਦਾ ਸਪਰਸ਼ਨ ਹੈ ਉਦੋਂ ਤੱਕ ਹੀ ਸੁਖ ਹੈ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ, ਘਰੀ ਮੋਹਤ ਰੰਗ ਮਾਣ ਹੈ ਫਿਰ ਬਹੁਤ ਬਹੁਤ ਪਛਤਾਵੈ। ਸੋ ਅਲਪ ਸੁਖ ਥੋੜੇ ਮਾਤਰ ਤੇਰਾ ਸੁਖ
ਹੈ, ਚੰਚਲ
ਤੇ ਜਿਹੜਾ ਇੰਨਾ ਤੂੰ ਚੰਚਲ ਹੈ, ਮਨ ਦੀ ਚੰਚਲਤਾਈ ਦੇ ਦੇਣ ਵਾਲਾ ਹੈ, ਤੇ ਕਾਮੀ ਆਦਮੀ ਹਜ਼ੂਰ ਕਹਿੰਦੇ ਅਵਿਤ, ਜਿਹੜਾ ਵਿੱਤ ਧਨ ਹੁੰਦਾ ਨਾ ਉਹ ਤੋਂ ਅਵਿਤ ਰਹਿਤ ਹੋ ਜਾਂਦਾ, ਧਨ ਪਦਾਰਥ ਵੀ ਖਰਚ ਦਿੰਦਾ, ਬਰਬਾਦ ਕਰ ਦਿੰਦਾ, ਤੂੰ ਧਨ ਦੀ ਵੀ ਬਰਬਾਦੀ ਕਰ ਦਿੰਦਾ ਤੇ ਮਨ ਨੂੰ ਚੰਚਲ ਕਰ ਦਿੰਦਾ, ਹੇ ਕਾਮ ਤੂੰ ਇਹੋ ਜਿਹਾ ਭੈੜਾ ਹੈ।
ਨੀਚ ਸਮਾਵਣਾ,
ਭਾਵੇਂ ਕੋਈ ਉੱਚਾ ਹੋਵੇ ਵੱਡੇ ਭਾਰੀ ਅਹੁਦੇ ਤੇ ਬੈਠਾ ਹੋਵੇ, ਤੇ ਭਾਵੇਂ ਕੋਈ ਨੀਚ ਹੋਵੇ ਵਿਚਾਰਾ, ਕੋਈ ਮਿਹਨਤ ਮਜ਼ਦੂਰੀ ਕਰਨ ਵਾਲਾ ਹੋਵੇ, ਤੂੰ ਸਾਰਿਆਂ ਵਿੱਚ ਹੀ ਸਮਾਇਆ ਹੋਇਆ, ਨਾ ਤਾਂ ਤੂੰ ਉੱਚੀ ਜਾਤ ਵਾਲਿਆਂ ਦਾ ਲਿਹਾਜ਼ ਕਰਦਾ, ਤੇ ਨਾ ਤੂੰ ਨੀਚ ਜਾਤੀ ਦਾ ਲਿਹਾਜ਼ ਕਰਦਾ, ਨਾ ਤੂੰ ਉੱਚੇ ਜਿਹੜੇ ਵੱਡੇ ਵੱਡੇ ਜਪੀ ਤਪੀ ਸਦਾਉਂਦੇ ਉਹਨਾਂ ਨੂੰ ਛੱਡਿਆ, ਤੇ ਨਾ ਵਿਚਾਰੇ ਜਿਹੜੇ ਕਲਯੁਗੀ ਆਮ ਸਧਾਰਨ ਲੋਕ ਨੇ ਤੂੰ ਉਹਨਾਂ ਨੂੰ ਵੀ ਨਹੀਂ ਛੱਡਿਆ, ਸਭ ਦੇ ਉੱਪਰ ਤੂੰ ਐਸਾ ਕਾਮ ਤੂੰ ਪ੍ਰਬਲ ਹੈ। ਜਿਹੜੇ ਉੱਚੇ ਹੈ ਨਾ, ਉੱਚੇ ਵੱਡੇ ਕਹਾਉਣ ਵਾਲੇ ਪਰਥਰੀ ਦੇ ਰਾਜੇ ਦੇ ਘਰ ਵਾਲੀ ਰਾਣੀ ਪਿੰਗਲਾਂ, ਹਥਵਾਣ ਨਾਲ ਹੀ ਨਜਾਇਜ਼ ਸੰਬੰਧ ਪੈਦਾ ਹੋ ਗਏ, ਤੇ ਰਾਜਾ ਤਿਆਗੀ ਬਣ ਕੇ ਖਾਲਸਾ ਜੀ ਸਾਰਾ ਕੋਈ ਰਾਜ ਭਾਗ ਛੱਡ ਕੇ ਜੰਗਲ ਨੂੰ ਚਲਾ ਗਿਆ ਸੀ। ਉੱਚੇ ਸਦਾਉਣ ਵਾਲੇ ਰਾਣੀਆਂ ਤੇ ਰਾਜੇ ਲੋਕ ਵੇ ਉਹ ਨੀਚਾਂ ਦੀ ਸੰਗਤ ਕਰਨ ਵਿੱਚ ਸਮਾ ਜਾਂਦੇ ਨੇ। ਹੇ ਕਾਮ ਤੂੰ ਏਡਾ ਭੈੜਾ ਹੈ, ਸ਼ੇਵੈ ਕਾਮ ਨਾ ਪੁੱਛੈ ਜਾਤ, ਤੂੰ ਜਾਤਕ ਜਾਤ ਵੀ ਨਹੀਂ ਪੁੱਛਣ ਦਿੰਦਾ, ਏਡਾ ਕਾਮੀ ਸੁਬੰਧਾ ਜਾਤਕ ਜਾਤ ਵੀ ਨਹੀਂ ਕਰੇ ਵੇਖਦਾ, ਥਾਂ ਕੁਥਾਂ ਵੀ ਨਹੀਂ ਕਰੇ ਵੇਖਦਾ, ਉੱਚਿਆਂ ਨੀਵਿਆਂ ਸਾਰਿਆਂ 'ਚ ਸਮਾਇਆ ਹੋਇਆ ਹੈ।
ਸਾਧ ਸੰਗਮ,
ਉਸ ਵੇਲੇ ਕਹਿੰਦੇ ਕਾਮ ਕਹਿਣਗਾ ਮਹਾਰਾਜ ਮੈਂ ਹੈ ਹੀ ਇਹੋ ਜਿਹਾ ਹਾਂ। ਹਜ਼ੂਰ ਕਹਿਣਗੇ ਹਾਂ ਭਾਈ ਤੂੰ ਹੈ ਤੇ ਇਹੋ ਜਿਹਾ ਹੀ, ਪਰ ਤਵ ਭੈ ਬਿਮੁੰਚਤ ਸਾਧ ਸੰਗਮ ਹੈ, ਜੇ ਗੁਰੂ ਕੀ ਸਾਧ ਸੰਗਤ ਵਿੱਚ ਕੋ ਆ ਜਾਵੇ ਨਾ ਤਾਂ ਤਦੋਂ ਤੇਰਾ ਭੈ ਹੈ ਨਾ ਇਹ ਬਿਮੁੰਚਤ ਕੱਟਿਆ ਜਾਂਦਾ ਹੈ। ਗੁਰੂ ਕੀ ਸਾਧ ਸੰਗਤ ਵਿੱਚ ਰਹਿਣ ਵਾਲੇ ਦਾ ਤੂੰ ਨੁਕਸਾਨ ਨਹੀਂ ਕਰ ਸਕਦਾ, ਇਹ ਗੁਰੂ ਕੀ ਸਾਧ ਸੰਗਤ ਰੂਪੀ ਝੱਲ ਵਿੱਚ ਜਿਹੜਾ ਆ ਗਿਆ ਨਾ ਇਹ ਕਾਮ ਉੱਥੇ ਨਹੀਂ ਤੇਰਾ ਕਦੇ ਜ਼ੋਰ ਚੱਲ ਸਕਦਾ।
ਨਾਨਕ ਨਾਰਾਇਣ,
ਜਿਨ੍ਹਾਂ ਨੇ ਜਿਹੜੀ ਗੁਰੂ ਕੀ ਸਾਧ ਸੰਗਤ ਨੇ ਓਟ ਨਾਨਕ ਨਾਰਾਇਣ ਹੈ, ਜਿਨ੍ਹਾਂ ਨੇ ਗੁਰੂ ਕੀ ਸੰਗਤ ਨੇ ਓਟ ਨਾਰਾਇਣ ਪਰਮੇਸ਼ਰ ਦੀ ਗ੍ਰਹਿਣ ਕੀਤੀ ਹੈ ਨਾ, ਗੁਰੂ ਕੀ ਸਾਧ ਸੰਗਤ ਵਾਲੀ ਓਟ, ਗੁਰੂ ਕੀ ਸਾਧ ਸੰਗਤ ਵਾਹਿਗੁਰੂ ਵਾਲੀ ਜਿਨ੍ਹਾਂ ਦੀ ਓਟ ਹੈ, ਉਸ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਤੂੰ ਨਹੀਂ ਕਦੇ ਪਹੁੰਚ ਸਕਦਾ। ਨਾ ਕਦੇ ਪਿਆਰਿਆਂ ਦਾ ਨੁਕਸਾਨ ਹੀ ਕਰ ਸਕਦਾ ਸਤਸੰਗੀ ਪੁਰਸ਼ਾਂ ਦਾ।
ਹੇ ਕਾਲ ਮੂਲ ਕ੍ਰੋਧੰ,
ਹੁਣ ਸੱਚੇ ਪਾਤਸ਼ਾਹ ਕੇ ਕ੍ਰੋਧ ਬਾਰੇ ਦੱਸਣ ਲੱਗੇ ਨੇ ਦੂਜੀ ਪੌੜੀ ਚ ਹਜ਼ੂਰ, ਹੁਣ ਕ੍ਰੋਧ ਬਾਰੇ ਦੱਸਦੇ ਨੇ ਤੀਸਰਾ ਨੰਬਰ। ਸੋ ਹਜ਼ੂਰ ਕਹਿੰਦੇ ਨੇ ਇਹ ਕ੍ਰੋਧ ਜਿਹੜਾ ਹੈ ਐਸੋ ਜਿਹਾ ਕ੍ਰੋਧ, ਕਹਿੰਦਾ ਮੈਂ ਇਹੋ ਜਿਹਾ ਹੈ ਜਦੋਂ ਮੈਂ ਆ ਜਾਂਦਾ ਨਾ ਅੱਖਾਂ ਵਾਲੇ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲੇ ਨੂੰ ਬੋਲੇ ਕਰ ਦਿੰਦਾ, ਅੰਧ ਕਰੋ ਦਰਗਵੰਤਨ ਕੋ ਸਰਣਾਂਤਰ ਕੋ ਬਦਰੋ ਕਰ ਡਾਰੋ। ਸੋ ਐਸੀ ਹਾਲਤ ਕਰ ਦਿੰਦਾ ਜੀਵ ਦੀ, ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ। ਸੋ ਹੇ ਕ੍ਰੋਧੰ ਕਦੰਚ ਕਰਨਾ ਨਾ ਉਹ ਪਰਜਤੇ, ਹੇ ਕ੍ਰੋਧ ਤੂੰ ਬਹੁਤਾ ਹੀ ਮਾੜਾ, ਕਦੰਚ ਕਦੇ ਮਾਤਰ ਵੀ, ਕਰਨਾ ਨਾਮ ਕਿਰਪਾ ਦਾ ਹੁੰਦਾ, ਉਹ ਪਰਜਤੇ ਪੈਦਾ ਹੀ ਨਹੀਂ ਹੋਣ ਦਿੰਦਾ, ਕ੍ਰੋਧੀ ਆਦਮੀ ਦੇ ਮਨ ਚ ਕਦੇ ਕਿਰਪਾ ਨਹੀਂ ਪੈਦਾ ਹੋਵੇਗੀ। ਸੋ ਹਜ਼ੂਰ ਕਹਿੰਦੇ ਹੇ ਕਲ ਮੂਲ ਕ੍ਰੋਧੰ, ਹੇ ਕਲੇ ਦਾ ਮੂਲ ਮੁੱਢ, ਲੜਾਈ ਦਾ ਮੁੱਢ ਤਾਂ ਕ੍ਰੋਧ ਹੀ ਹੈ ਨਾ, ਸ਼ਾਂਤੀ ਨਾਲ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਨੇ, ਕ੍ਰੋਧ ਨਾਲ ਸਾਰੇ ਮਸਲੇ ਵਿਗੜ ਜਾਂਦੇ ਹਨ। ਹਜ਼ੂਰ ਕਹਿੰਦੇ ਹੇ ਕਲ ਮੂਲ, ਹੇ ਕਲੇ ਦਾ ਮੂਲ, ਲੜਾਈਆਂ ਝਗੜਿਆਂ ਦਾ ਮੂਲ ਮੁੱਢ ਕ੍ਰੋਧ, ਕਦੰਚ ਕਰਨਾ ਨਾ ਉਹ ਪਰਜਤੇ, ਤੋ ਕਦੰਚ ਕਦੇ ਵੀ ਕਰਨਾ ਕਿਰਪਾ ਹਿਰਦੇ ਵਿੱਚ ਨਾ ਉਹ ਪਰਜਤੇ ਕਰੇ ਪੈਦਾ ਹੀ ਨਹੀਂ ਹੋਣ ਦਿੰਦਾ, ਕਿਰਪਾ ਨਹੀਂ ਕਰੇ ਪੈਦਾ ਹੋਣ ਦਿੰਦਾ, ਏਡਾ ਤੂੰ ਗੰਦਾ ਹੈ, ਏਡਾ ਤੂੰ ਮਾੜਾ ਹੈ ਕ੍ਰੋਧ।
ਬਿਖਿਅੰਤ ਜੀਵੰ ਵਸਿਅੰ ਕ੍ਰੋਧ,
ਤੇ ਜਿਹੜੇ ਬਿਖਿਅੰਤ ਜੀਵੰ, ਜਿਹੜੇ ਵਿਸ਼ਈ ਪੁਰਸ਼ ਨੇ ਨਾ, ਬਹੁਤੇ ਪਾਂਬਰ ਸੁਭਾਅ ਦੇ ਵਿਕਾਰੀ ਹੋਏ ਰਹਿੰਦੇ ਨੇ, ਜਿੰਨਾ ਖਾਲਸਾ ਜੀ ਵਿਕਾਰੀ ਹੋਵੇਗਾ ਨਾ ਬੰਦਾ ਓਨਾ ਹੀ ਕ੍ਰੋਧੀ ਹੋਵੇਗਾ। ਸੋ ਹਜ਼ੂਰ ਕਹਿੰਦੇ ਬਿਖਿਅੰਤ ਜੀਵੰ, ਜਿਹੜੇ ਵਿਸ਼ਈ ਪੁਰਸ਼ ਨੇ ਨਾ, ਉਹਨਾਂ ਦੇ ਹਿਰਦੇ ਵਿੱਚ ਤਾਂ ਤੂੰ ਘਰ ਹੀ ਬਣਾਇਆ ਹੋਇਆ, ਉਹ ਜੀਵ ਤਾਂ ਤੂੰ ਆਪਣੇ ਕਾਬੂ ਵਿੱਚ ਕੀਤੇ ਹੋਏ ਕ੍ਰੋਧ, ਬਿਖਿਅੰਤ ਜੀਵਨ ਇਸੇ ਤਰ੍ਹਾਂ, ਇਸ ਬਿਖਿਅੰਤ ਜੀਵਨ ਜਿਹੜੇ ਵਿਸ਼ਈ ਪੁਰਸ਼ ਨੇ ਉਹਨਾਂ ਨੂੰ ਹਜ਼ੂਰ ਕਹਿੰਦੇ ਤੂੰ ਆਪਣੇ ਕਾਬੂ ਵਿੱਚ ਕੀਤਾ, ਵਸਿਅੰ ਕ੍ਰੋਧ, ਆਪਣੇ ਵਸ ਵਿੱਚ ਕ੍ਰੋਧ ਕੀਤੇ ਹੋਏ ਹਨ। ਤੇ ਐਂ ਨਿਰਤਿਅੰਗ, ਨਿਰਤਕਾਰੀ ਕਰਾਉਣਾ, ਜਥਾ ਮਰਕਟ ਹੈ, ਮਰਕਟ ਨਾ ਬਾਂਦਰ ਦਾ ਹੁੰਦਾ, ਜਿਵੇਂ ਬਾਂਦਰ ਨੱਚਦਾ ਨਾ ਟਪੂਸੀਆਂ ਜਿਹੀਆਂ ਲਾਉਂਦਾ ਫਿਰਦਾ, ਇਉਂ ਕ੍ਰੋਧੀ ਆਦਮੀ ਨੱਚਦਾ ਟੱਪਦਾ ਫਿਰੇਗਾ, ਪਰੇ ਹੋ ਜਾਓ, ਮੈਨੂੰ ਕੋਈ ਦਿਸਦਾ ਨਹੀਂ, ਮੈਨੂੰ ਕੋਈ ਲੱਭਦਾ ਨਹੀਂ। ਸੋ ਪਤਾ ਹੀ ਨਹੀਂ ਛਡਾਉਣ ਵਾਲਿਆਂ ਨੂੰ ਕੁੱਟਣ ਮਾਰਨ ਪੈ ਜਾਂਦਾ, ਕਾਲ ਵਾਲਿਆਂ ਦੇ ਵੀ ਗਲ ਪੈ ਜਾਂਦਾ, ਇਹੋ ਜਿਹਾ ਕ੍ਰੋਧੀ ਆਦਮੀ ਦਾ ਸੁਭਾਅ। ਹਜ਼ੂਰ ਕਹਿੰਦੇ ਜਦੋਂ ਆ ਜਾਂਦਾ ਨਾ ਕ੍ਰੋਧ, ਨਿਰਤਿਅੰਗ ਕ੍ਰੋਧ ਜਥਾ ਮਰਕਟ ਹੈ, ਨਿਰਤਕਾਰੀ ਕ੍ਰੋਧ ਕਰਾਉਣਾ, ਐਂ ਜਿਵੇਂ ਬਾਂਦਰ ਨੱਚਦਾ ਫਿਰਦਾ ਨਾ, ਹੇ ਕ੍ਰੋਧੀ, ਕ੍ਰੋਧੀ ਆਦਮੀ ਐਂ ਨੱਚਦਾ ਟੱਪਦਾ ਫਿਰਦਾ, ਕ੍ਰੋਧ ਦਾ ਗ੍ਰਸਿਆ ਹੋਇਆ, ਹੇ ਕ੍ਰੋਧ ਤੂੰ ਏਡਾ ਪਰਬਲ ਹੈ, ਏਡਾ ਭੈੜਾ ਹੈ। ਅਨੇਕ ਪ੍ਰਕਾਰ ਦੀ ਸਾਸਣਾ ਤਾੜਨਾ ਕਰਦਾ, ਜਮਦੂਰ ਸਵਾਸਾਂ ਦੇ ਤਾਂ ਹੀ, ਸਾਸਣ ਨਾਲ ਜੋੜਦਾ ਵੀ ਹੁੰਦਾ, ਧਰਮ ਰਾਜਾ ਜੋਵੇਗਾ ਤਾੜੇਗਾ, ਤਾੜਨਾ ਹੋਵੇਗੀ ਤੇਰੀ ਸੰਗਤ ਕਰਕੇ, ਹੇ ਕ੍ਰੋਧ ਤਵ ਤੇਰੀ ਸੰਗਤ ਕਰਕੇ ਬੰਦਾ ਜਿਹੜਾ ਨਾ ਅਦਮ ਨੀਚ ਸੁਭਾਅ ਵਾਲਾ ਬਣ ਜਾਂਦਾ, ਨੀਚ ਕ੍ਰੋਧੀ ਆਦਮੀ ਨੀਚ ਸੁਭਾਅ ਵਾਲਾ ਬਣ ਜਾਂਦਾ ਹੈ। ਸੋ ਹੇ ਕ੍ਰੋਧ ਤੂੰ ਏਡਾ ਵੱਡਾ ਭਾਰੀ ਮਾੜਾ ਹੈ। ਸੋ ਅਨਕ ਸਾਸਣ ਤਾੜੰਤ ਜਮਦੂਤ ਹੈ, ਅਨੇਕ ਪ੍ਰਕਾਰ ਦੀ ਜੋਹਣੀ ਇਸ ਤਰ੍ਹਾਂ ਜ਼ੁਲਮ ਸਹਾਰਨਾ ਪੈਂਦਾ ਹੈ, ਤਾੜੰਤ ਤਾੜਦਾ ਜਮਦੂਤ ਆਦਿਕ ਜੋਹਦੇ ਨੇ ਜੀਵ ਦੇ ਤਾਂ ਹੀ, ਕੋਹਦੇ ਹਨ ਬੱਕਰੇ ਦੀ ਤਰ੍ਹਾਂ ਜਮਦੂਤ ਜਿਹੜੇ ਹਨ, ਤਵ ਸੰਗੇ ਅਦਮ ਨਰ ਹੈ, ਤਵ ਤੇਰੀ ਸੰਗੇ ਸੰਗਤ ਕਰਨ ਕਰਕੇ ਅਦਮ ਨੀਚ ਹੋ ਜਾਂਦਾ, ਨਰ ਮਨੁੱਖ ਨੀਚ ਸੁਭਾਅ ਵਾਲਾ ਬਣ ਜਾਂਦਾ, ਏਡਾ ਤੂੰ ਭੈੜਾ ਹੈ।
ਦੁੱਖ ਭੰਜਨ ਦਇਆਲ ਪ੍ਰਭ ਨਾਨਕ,
ਉਹ ਵਾਹਿਗੁਰੂ ਪਰਮੇਸ਼ਰ ਹੈ ਦੀਨ ਦੁੱਖ ਭੰਜਨ, ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵੇਲਾ ਮੇਰਾ ਦਿਆਲੂ ਪਰਮੇਸ਼ਰ ਸਤਿਗੁਰੂ ਨਿਰੰਕਾਰ,
ਦਇਆਲ ਪ੍ਰਭ ਨਾਨਕ
ਉਹ ਦਿਆਲੂ ਮੇਰਾ ਪ੍ਰਭੂ ਪਰਮੇਸ਼ਰ ਹੈ, ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ, ਨਾਸ਼ ਕਰਨ ਵਾਲਾ ਦਾਤਾ,
ਸਰਬ ਜੀ ਰੱਖਿਆ ਕਰੋਧ,
ਉਹਦੇ ਚਰਨਾਂ ਚ ਬੇਨਤੀ ਕਰੀਏ, ਹੇ ਮਾਲਕ ਸਰਬ ਜੀ, ਸਰਬ ਸਾਰਿਆਂ ਜੀਆਂ ਦੀ ਰੱਖਿਆ ਤੇ ਕ੍ਰੋਧ ਕਰਨ ਵਾਲਿਆ ਸਤਿਗੁਰਾ, ਮੈਨੂੰ ਵੀ ਕ੍ਰੋਧ ਤੋਂ ਬਚਾ ਕੇ ਰੱਖ, ਮੈਨੂੰ ਵੀ ਸ਼ਾਂਤੀ ਦਾ ਗੁਣ ਬਖਸ਼, ਉਸ ਵਾਹਿਗੁਰੂ ਦੇ ਚਰਨਾਂ ਚ ਪਾਈ, ਇਉਂ ਬੇਨਤੀ ਕਰੀਏ। ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਰੱਖਿਆ ਦੇ ਕਰਨ ਯੋਗ ਹੈ, ਰੱਖਿਆ ਸਹਾਇਤਾ ਕਰਨ ਵਾਲਾ ਹੈ। ਹੁਣ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਦੱਸਣ ਲੱਗੇ ਨੇ ਚੌਥਾ ਲੋਭ, ਲੋਭ ਬਾਰੇ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਹੇ ਲੋਭ ਤੂੰ ਸਾਰਿਆਂ ਦੇ ਨਾਲ ਹੀ ਲੰਪਟ ਚੰਬੜਿਆ ਹੋਇਆ ਤੇ ਸਾਰਿਆਂ ਤੋਂ ਸਿਰਮੌਰ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ, ਹੇ ਲੋਭ ਤੂੰ ਬੜਾ ਭਾਰੀ ਪਰਬਲ ਹੈ, ਹੇ ਲੋਭ ਸਾਰਿਆਂ ਦੇ ਸੰਗ ਨਾਲ ਲਪਟਿਆ ਚੰਬੜਿਆ ਹੋਇਆ, ਸਾਰੇ ਤੇਰੇ ਨਾਲ ਲੱਗੇ ਹੋਏ ਨੇ, ਚੰਬੜੇ ਹੋਏ ਨੇ, ਸਾਰਿਆਂ ਦੇ ਸਿਰਮੌਰ ਹੈ, ਸਾਰਿਆਂ ਤੋਂ ਸਿਰੇ ਤੇ ਹੈ, ਸਾਰਿਆਂ ਦਾ ਸ਼੍ਰੋਮਣੀ ਹੈ, ਸਾਰਿਆਂ ਦੇ ਸਿਰ ਤੇ ਹੀ ਕੰਮ ਕਰਦਾ, ਹੇ ਲੋਭ ਤੂੰ ਏਡਾ ਮਾੜਾ ਹੈ। ਜਦੋਂ ਤੂੰ ਆ ਜਾਂਦਾ ਨਾ ਤਾਂ ਫਿਰ ਅਨੇਕ ਪ੍ਰਕਾਰ ਦੀਆਂ ਲਹਿਰਾਂ ਕਲੋਲਾਂ ਹਿਰਦੇ ਚ ਪੈਦਾ ਹੁੰਦੀਆਂ ਨੇ, ਲੋਭੀ ਆਦਮੀ ਦੇ ਕਦੇ ਮਨ ਦਾ ਟਿਕਾ ਨਹੀਂ, ਕਬਹੂ ਜੀਅੜਾ ਉਬ ਚੜਤਾ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾ ਪਾਲੇ ਲੋਭ ਦਾ ਗ੍ਰਸਿਆ ਲੋਭ ਗ੍ਰਸਿਓ ਦਸੋ ਹੁੰਦੇ ਸਤਾਵਤ ਆਸਾ ਲੱਗਿਓ ਧਨ ਕੇ ਕਦੇ ਟਿਕਾ ਹੀ ਨਹੀਂ ਕਦੇ ਟਿਕਣਾ ਹੀ ਨਹੀਂ ਕਿਤੇ ਹਜ਼ੂਰ ਕਹਿੰਦੇ ਐਸਾ ਲੋਭੀ ਦਾ ਸੁਭਾਅ ਹੈ ਸੋ ਹੇ ਲੋਭਾ ਲੰਪਟ ਸੰਘ ਸਿਰ ਮੋਰ ਹੈ ਅਣਕ ਲਹਿਰੀ ਕਲੋਲ ਤੇ ਜਿਵੇਂ ਲਹਿਰਾਂ ਪੈਦਾ ਹੁੰਦੀਆਂ ਨੇ ਕਲੋਲਾਂ ਇਉਂ ਹਰੇਕ ਦੇ ਹਿਰਦੇ ਚ ਫੁਰਨਿਆਂ ਰੂਪੀ ਕਲੋਲਾਂ ਲਹਿਰਾਂ ਪੈਦਾ ਕਰਦਾ ਹੈ ਉਹ ਕਰ ਲਈਏ ਇੱਧਰ ਚਲੇ ਜਾਈਏ ਸਹਿਸ ਖਟੇ ਲਾਕੋ ਉੜਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਪਾਵੈ ਇਹੋ ਜਿਹਾ ਸੁਭਾਅ ਲੋਭੀ ਆਦਮੀ ਦਾ ਬਣਿਆ ਹੋਇਆ ਕਦੇ ਟਿਕਦਾ ਹੀ ਨਹੀਂ ਹੇ ਲੋਭ ਤੂੰ ਸਾਰਿਆਂ ਤੋਂ ਸਿਰੇ ਤੇ ਹੈ ਕਦੇ ਟਿਕਣ ਵਾਲਾ ਹੀ ਨਹੀਂ ਤੇ ਹਰੇਕ ਨੂੰ ਆਪਣੀ ਲਪੇਟ ਚ ਤੂੰ ਲਿਆ ਹੋਇਆ ਹੈ ਛੇਕ ਚਲੀ ਸੀ ਛੇਕ ਚਲੀ ਉਹ ਬਿਰਛ ਦੇ ਉੱਪਰ ਬੈਠਾ ਹੋਇਆ ਜਿਹੜੇ ਡਾਹਣੇ ਤੇ ਬੈਠਾ ਉਸੇ ਡਾਹਣੇ ਨੂੰ ਕੱਟੀ ਜਾਵੇ ਉਹ ਲਾਗ ਦੀ ਸਿਆਣਾ ਬੰਦਾ ਲੰਘਿਆ ਉਹਨੇ ਆਖਿਆ ਉਹ ਛੇਕ ਚਲੀ ਜਿਹੜੇ ਡਾਹਣੇ ਤੇ ਬੈਠਾ ਉਸੇ ਨੂੰ ਕੱਟੀ ਜਾਣਾ ਤੂੰ ਥੱਲੇ ਡਿੱਗ ਪਵੇਂਗਾ ਕਹਿਣ ਲੱਗਾ ਜਾਓ ਤੈਨੂੰ ਬੜਾ ਪਤਾ ਹੈ ਉਹਨੇ ਆਖਿਆ ਚੰਗਾ ਥੋੜ੍ਹਾ ਜਿਹਾ ਅੱਗੇ ਗਿਆ ਉਹ ਡਾਹਣਾ ਕੱਟੀ ਜਾਂਦਾ ਸੀ ਜਦੋਂ ਕੱਟਿਆ ਗਿਆ ਉਹ ਚੱਟ ਥੱਲੇ ਡਿੱਗ ਪਿਆ ਉੱਠ ਕੇ ਨਾ ਲੀੜੇ ਝਾੜ ਕੇ ਕਹਿੰਦਾ ਇਹਨੂੰ ਬੰਦੇ ਨੂੰ ਪਤਾ ਹੈ ਵੀ ਇਹਨੇ ਡਿੱਗ ਪੈਣਾ ਸੀ ਤਾਂ ਮੈਨੂੰ ਕਹਿ ਕੇ ਗਿਆ ਮੈਂ ਗੱਲ ਮੰਨੀ ਨਾ ਇਹਨੂੰ ਮੇਰੀ ਮੌਤ ਦਾ ਵੀ ਪਤਾ ਹੋਣਾ ਹੈ ਕਿ ਨਿਸ਼ੇਕ ਚਿੱਲੀ ਨੇ ਮਰਨਾ ਕਦੋਂ ਹੈ ਮਗਰ ਦੌੜ ਕੇ ਗਿਆ ਦੱਸੋ ਜੀ ਜੇ ਮੇਰੇ ਡਿੱਗਣ ਦਾ ਤੈਨੂੰ ਪਤਾ ਮੇਰੀ ਮੌਤ ਦਾ ਵੀ ਪਤਾ ਹੋਵੇਗਾ ਵੀ ਨਿਸ਼ੇਕ ਚਿੱਲੀ ਨੇ ਮਰਨਾ ਕਦੋਂ ਕਾ ਹੈ ਕਹਿੰਦੇ ਭਾਈ ਮੌਤ ਦਾ ਕੀ ਪਤਾ ਕਿਸੇ ਦਾ ਕਹਿੰਦੇ ਨਹੀਂ ਨਹੀਂ ਤੈਨੂੰ ਪਤਾ ਤੂੰ ਦੱਸਦਾ ਨਹੀਂ ਜਦੋਂ ਬਹੁਤਾ ਮਗਰ ਪਿਆ ਉਹਨੇ ਆਖਿਆ ਸੱਤਾਂ ਦਿਨਾਂ ਦੇ ਅੰਦਰ ਅੰਦਰ ਤੂੰ ਮਰ ਜਾਏਗਾ ਕਿ ਘਰ ਵਿੱਚ ਆਇਆ ਵੀ ਸੱਤਾਂ ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਖਫਣ ਤਿਆਰ ਕਰ ਲਿਆ ਸੋ ਨਾ ਰੋਟੀ ਖਾਂਦਾ ਨਾ ਪਾਣੀ ਅਤੇ ਕਵਰ ਪੁੱਟ ਕੇ ਅਤੇ ਉੱਥੇ ਆਪ ਹੀ ਕਵਰ ਪੁੱਟ ਲਈ ਅਤੇ ਉਹਦੇ 'ਚ ਖਫਣ ਜਿਹਾ ਪਾ ਕੇ ਨਾ ਚਿੱਟਾ ਲੀੜਾ ਲੈ ਕੇ ਮੂੰਹ 'ਤੇ ਅਤੇ ਕਵਰ ਵਿੱਚ ਪੈ ਗਿਆ ਉਹ ਜਿੱਥੇ ਮਸਾਣੀਆਂ ਸੀ ਮੜੀਆਂ ਸੀ ਲਾਗ ਦੀ ਰਸਤਾ ਜਾਂਦਾ ਸੀ ਕੋਈ ਸਿਪਾਹੀ ਆਦਮੀ ਉਹ ਖਾਲਸਾ ਜੀ ਗੱਡੀ ਤੋਂ ਉਤਰਿਆ ਅਤੇ ਉਹਨੂੰ ਬੁਖਾਰ ਚੜਿਆ ਹੋਇਆ ਸੀ ਸ਼ਹਿਰੋਂ ਆਇਆ ਸਮਾਨ ਕੋਈ ਜ਼ਿਆਦਾ ਸੀ ਇੱਕ ਉਹਦੇ ਕੋਲ ਤੇਲ ਦਾ ਕੁੱਪਾ ਸੀ ਉਹਨੇ ਆਵਾਜ਼ ਦਿੰਦਾ ਨਾਲੇ ਹੂੰਗੇ ਮਾਰਦਾ ਵਿਚਾਰਾ ਬੁਖਾਰ ਦੀ ਵਜ੍ਹਾ ਨਾਲ ਕੋਈ ਇੱਥੇ ਕੁੜਾਹੀ ਪਾਂਧੀ ਸੁਣਦਾ ਹੋਵੇ ਅਤੇ ਮੇਰਾ ਤੇਲ ਵਾਲਾ ਕੁੱਪਾ ਪਿੰਡ ਛੱਡ ਆਵੇ ਇਹਨੇ ਨਾ ਕਵਰ ਤੋਂ ਸਿਰਜਾ ਚੁੱਕੇ ਨਾ ਤਾਂ ਕਹਿੰਦਾ ਮਰੇ ਪਏ ਆ ਜੇ ਜਿਉਂਦੇ ਹੁੰਦੇ ਤਾਂ ਮੈਂ ਹੀ ਛੱਡ ਆਉਂਦਾ ਹੈ ਉਹ ਕਹਿੰਦੇ ਤੂੰ ਤਾਂ ਚੰਗਾ ਭਲਾ ਤੂੰ ਹੋਏ ਉੱਠ ਜਦੋਂ ਨੇ ਦਬਕਾ ਮਾਰਿਆ ਖੜਾ ਕਰ ਲਿਆ ਅਤੇ ਕਹਿੰਦੇ ਮੈਂ ਜਿਉਂਦਾ ਕਹਿੰਦੇ ਹਾਂ ਤੂੰ ਤਾਂ ਚੰਗਾ ਭਲਾ ਮਰਿਆ ਵੀ ਕਰੇ ਬੋਲਦਾ ਸਿਰ ਚੁੱਕਦਾ ਸੋ ਸਿਰ 'ਤੇ ਕੁੱਪਾ ਰੱਖ ਦਿੱਤਾ ਕਹਿੰਦੇ ਦੋ ਪੈਸੇ ਤੈਨੂੰ ਦੇਵਾਂਗਾ ਕੀਮਤ ਜਾਂ ਮੇਰਾ ਕੁੱਪਾ ਛੱਡ ਕੇ ਆ ਸੋ ਨਾਲ ਇਹ ਮਗਰ ਮਗਰ ਸਿਪਾਹੀ ਦੇ ਕੁੱਪਾ ਸਿਰ 'ਤੇ ਰੱਖਿਆ ਤੁਰ ਪਿਆ ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਮੈਂ ਜਿਉਂਦਾ ਹੈ ਪਰ ਹੁਣ ਮੈਂ ਜ਼ਿੰਦਗੀ ਬਸਰ ਕਰਨ ਵਾਸਤੇ ਇਹਨੇ ਮੈਨੂੰ ਦੇਣੇ ਆ ਦੋ ਪੈਸੇ ਅਤੇ ਦੋ ਪੈਸਿਆਂ ਦੇ ਦੋ ਆਂਡੇ ਖਰੀਦਾਂਗਾ ਮੁਰਗੀ ਦੇ ਅੰਡੇ ਉਹ ਦੋ ਅੰਡੇ ਕਿਸੇ ਦੀ ਮੁਰਗੀ ਥੱਲੇ ਰੱਖ ਕੇ ਅਤੇ ਫਿਰ ਉਹਨੂੰ ਪਕਾ ਕੇ ਅਤੇ ਉਹਦੇ 'ਚੋਂ ਬੱਚੇ ਪੈਦਾ ਹੋ ਜਾਣਗੇ ਸਹੀਜੇ ਸਹਿਜੇ ਮੁਰਗੀਆਂ ਵੱਧ ਜਾਣਗੀਆਂ ਮੁਰਗੀ ਖਾਨਾ ਬਣ ਜਾਵੇਗਾ ਫਿਰ ਜਦੋਂ ਬਹੁਤੀਆਂ ਮੁਰਗੀਆਂ ਹੋ ਗਈਆਂ ਫਿਰ ਮੁਰਗੀਆਂ ਨਾਲ ਧੰਦਾ ਛੱਡ ਕੇ ਫਿਰ ਬੱਕਰੀਆਂ ਖਰੀਦ ਲਵਾਂਗਾ ਬਹੁਤੀਆਂ ਜਦੋਂ ਬੱਕਰੀਆਂ ਨਾਲ ਇੱਜੜ ਹੋ ਗਿਆ ਅਤੇ ਫਿਰ ਮੱਝਾਂ ਖਰੀਦ ਲਵਾਂਗਾ ਜਦੋਂ ਮੱਝਾਂ ਬਹੁਤੀਆਂ ਹੋ ਗਈਆਂ ਨਾ ਅਤੇ ਮੇਰਾ ਡੇਅਰੀ ਦਾ ਕੰਮ ਚੰਗਾ ਚੱਲ ਪਵੇਗਾ ਅਤੇ ਫਿਰ ਕੋਈ ਨਾ ਕੋਈ ਵਿਅਕਤੀ ਮੈਨੂੰ ਆਪਣੀ ਲੜਕੀ ਦਾ ਰਿਸ਼ਤਾ ਵੀ ਕਰ ਦੇਵੇਗਾ ਸੁੰਦਰ ਸਰੂਪ ਵਾਲੀ ਮੇਰੀ ਲੜਕੀ ਮੇਰਾ ਘਰ ਵੱਸ ਜਾਵੇਗਾ ਮੇਰੇ ਘਰ ਆ ਜਾਵੇਗੀ ਮੇਰੇ ਫਿਰ ਘਰ ਪੁੱਤਰ ਧੀਆਂ ਹੋਣਗੇ ਜਦੋਂ ਪੁੱਤਰ ਧੀਆਂ ਹੋਣਗੇ ਤਾਂ ਮੈਂ ਬੰਦਿਆਂ 'ਚ ਬੈਠਾ ਹੋਇਆ ਕਰਾਂਗਾ ਤਾਂ ਉਹ ਮੇਰੇ ਪੁੱਤਰ ਆ ਕੇ ਮੈਨੂੰ ਬੁਲਾਉਣਗੇ ਵੀ ਅੱਬਾ ਜੀ ਆ ਕੇ ਰੋਟੀ ਖਾ ਲਓ ਅਤੇ ਮੈਂ ਕਹਾਂਗਾ ਵੀ ਮੈਂ ਨਹੀਂ ਅਜੇ ਖਾਣੀ ਉਹ ਸੀ ਸਿਰ 'ਤੇ ਤੇਲ ਦਾ ਕੁੱਪਾ ਜਦੋਂ ਸਿਰ ਹਿਲਾਇਆ ਨਾ ਉਹ ਕੁੱਪਾ ਥੱਲੇ ਡਿੱਗ ਪਿਆ ਸਾਰਾ ਮਿੱਟੀ 'ਚ ਤੇਲ ਮਿਲ ਗਿਆ ਉਹ ਸਿਪਾਹੀ ਕਹਿੰਦਾ ਜਾਓ ਇਹ ਸ਼ਦਾਈਆ ਮੇਰਾ ਤੇਲ ਦਾ ਕੁੱਪਾ ਰੋੜ ਕੇ ਰੱਖ ਦਿੱਤਾ ਜੀ ਕਹਿੰਦਾ ਮਹਾਰਾਜ ਤੁਸੀਂ ਤੇਲ ਦੇ ਕੁੱਪੇ ਨੂੰ ਲਾਉਂਦੇ ਹੋ ਮੇਰਾ ਰਿਹਾ ਹੀ ਕੱਖ ਨਹੀਂ ਸਾਰਾ ਪਰਿਵਾਰ ਹੀ ਬਰਬਾਦ ਹੋ ਗਿਆ ਸੋ ਇਹ ਲੋਭੀ ਆਦਮੀ ਦੀ ਹਾਲਤ ਹੈ ਹਜ਼ੂਰ ਕਹਿੰਦੇ ਐਸਾ ਲੋਭ ਦਾ ਗ੍ਰਸਿਆ ਹੋਇਆ ਹੈ ਬੜੀਆਂ ਵਿਉਂਤਾਂ ਲਾਉਂਦਾ ਹੈ ਬੜੀਆਂ ਸਕੀਮਾਂ ਲਾਉਂਦਾ ਰਹਿੰਦਾ ਹੈ ਸੋ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ
ਅਨਕ ਲਹਿਰੀ ਕਲੋਲ ਤੇ
ਅਨੇਕ ਪ੍ਰਕਾਰ ਦੀਆਂ ਲਹਿਰਾਂ ਕਲੋਲਾਂ ਹਿਰਦੇ 'ਚ ਪੈਦਾ ਹੁੰਦੀਆਂ ਨੇ ਖਾਲਸਾ ਜੀ ਕਦੇ ਮਨ 'ਚ ਸ਼ਾਂਤੀ ਧੀਰਜ ਕਦੇ ਆਉਂਦੇ ਨਹੀਂ ਇੱਕ ਪੰਡਿਤ ਸੀ ਕਾਂਸ਼ੀ ਵਿੱਚੋਂ ਵਿੱਦਿਆ ਬੜੀ ਪੜ੍ਹ ਕੇ ਆਇਆ ਪਰ ਗਰੀਬੀ ਦੀ ਹਾਲਤ ਅਤੇ ਨਾ ਉਹਦੇ ਕੋਲੋਂ ਕੋਈ ਕਥਾ ਹੀ ਸੁਣਿਆ ਕਰੇ ਬੜਾ ਦੁਖੀ ਹੋਇਆ ਇੱਕ ਦਿਨ ਇੱਕ ਬ੍ਰਾਹਮਣ ਮਿਲ ਪਿਆ ਕਹਿੰਦੇ ਕੀ ਕਾਰਨ ਹੈ ਕੀ ਬੜੇ ਦੁਖੀ ਜਾਪਦੇ ਹੋ ਕਹਿੰਦੇ ਮਹਾਰਾਜ ਕੀ ਕਰਾਂ ਘਰ ਦੀ ਗਰੀਬੀ ਹੈ ਅਤੇ ਕਥਾ ਕੋਈ ਸੁਣਦਾ ਨਹੀਂ ਵਿੱਦਿਆ ਬੜੀ ਪੜ੍ਹੀ ਹੋਈ ਹੈ ਕਹਿਣ ਕਿ ਜੇ ਨਹੀਂ ਕੋਈ ਸੁਣਦਾ ਤੁਸੀਂ ਸਾਡੇ ਘਰ ਆ ਕੇ ਕਰਿਆ ਕਰੋ ਮੈਂ ਸੁਣਿਆਗਾ ਸੁੱਖ ਨਾਲ ਮੈਂ ਮੇਰੀ ਘਰਵਾਲੀ ਪਣਤਾਣੀ ਮੇਰਾ ਨੌਜਵਾਨ ਪੁੱਤਰ ਉਹਦੇ ਘਰੋਂ ਨੋਂ ਮੇਰੀ ਅਸੀਂ ਚਾਰ ਮੈਂਬਰ ਤਾਂ ਹੈਗੇ ਨੇ ਤੁਹਾਡੀ ਕਥਾ ਸੁਣਨ ਵਾਲੇ ਅਸੀਂ ਸੁਣ ਲਿਆ ਕਰਾਂਗੇ ਤੁਸੀਂ ਸਾਨੂੰ ਸੁਣਾਇਆ ਕਰੋ ਜੀ ਉਹ ਪੰਡਿਤ ਰੋਜ਼ ਸੁਣਾਇਆ ਕਰੇ ਵੀ ਚਲੋ ਕੋਈ ਨਾ ਕੋਈ ਤਾਂ ਗਾਹਕ ਲੱਭ ਹੀ ਗਿਆ ਨਾ ਸੁਣਨ ਵਾਲਾ ਸੋ ਉਹਦੇ ਘਰ ਜਾ ਕੇ ਮਹਾਂਭਾਰਤ ਦੀ ਕਥਾ ਸੁਣਾਇਆ ਕਰੇ ਕਈ ਦਿਨ ਵਿਚਾਰਾ ਸੁਣਾਉਂਦਾ ਰਿਹਾ ਜਦ ਭੋਗ ਪੈ ਗਿਆ ਰਾਜੇ ਨੇ ਕੋਈ ਦਰਸ਼ਨਾ ਪੰਡਿਤ ਨੇ ਨਾ ਦਿੱਤੇ ਕੋਈ ਸਤਿਕਾਰ ਮਾਣ ਨਾ ਕੀਤਾ ਉਸ ਸਮੇਂ ਖਾਲਸਾ ਜੀ ਇਹ ਆਪ ਹੀ ਵਿਚਾਰਾ ਪੰਡਿਤ ਬੋਲਿਆ ਕਿ ਬ੍ਰਾਹਮਣ ਜੀ ਪੰਡਿਤ ਜੀ ਤੁਸੀਂ ਕਥਾ ਸੁਣਦੇ ਰਹੇ ਹੋ, ਕਥਾ ਦਾ ਪੁੰਨ ਦਾ ਕੋਈ ਪਤਾ ਲੱਗਾ? ਕਹਿੰਦੇ ਹਾਂ ਪੰਡਿਤ ਜੀ ਤੁਸੀਂ ਸੁਣਾਇਆ ਸਾਨੂੰ ਪਤਾ ਲੱਗਾ ਹੈ। ਕੀ ਸੁਣਿਆ, ਕੀ ਮਹਾਤਮ ਪਤਾ ਲੱਗਾ? ਕਹਿੰਦੇ ਤੁਸੀਂ ਕਥਾ 'ਚ ਸੁਣਾਇਆ ਸੀ ਨਾ ਵੀ ਭਗਵਾਨ ਕ੍ਰਿਸ਼ਨ ਜੀ ਕੌਰਵਾਂ ਨੂੰ ਦੁਰਯੋਧਨ ਨੂੰ ਸਮਝਾਉਂਦੇ ਰਹੇ, 17 ਦਿਨ ਸਮਝਾਉਂਦੇ ਰਹੇ, ਯਤਨ ਕੀਤਾ ਵੀ ਇਹ ਪੰਜ ਜਿਹੜੇ ਪਾਂਡਵ ਨੇ ਨਾ ਇਹਨਾਂ ਪੰਜਾਂ ਨੂੰ ਰਹਿਣ ਵਾਸਤੇ 5 ਪਿੰਡ ਦੇ ਦਿਓ, ਵਿਚਾਰੇ ਗੁਜ਼ਾਰਾ ਕਰ ਲੈਣਗੇ। ਅਤੇ ਭਗਵਾਨ ਕ੍ਰਿਸ਼ਨ ਨੂੰ ਕੌਰਵਾਂ ਨੇ ਜਵਾਬ ਦਿੱਤਾ ਵੀ ਸੂਈ ਹੁੰਦੀ ਨਾ ਸੂਈ ਕੱਪੜਾ ਸੀਣ ਵਾਲੀ, ਇਹਨੂੰ ਜ਼ਮੀਨ 'ਚ ਧਸਾਈਏ ਅਤੇ ਇਹਨੂੰ ਬਾਹਰ ਕੱਢ ਲਈਏ, ਅਤੇ ਜਿੰਨੀ ਕਿ ਇਹਦੇ ਸੂਈ ਦੇ ਨੱਕੇ ਨਾਲ ਜ਼ਮੀਨ ਲੱਗਦੀ ਨਾ ਮਿੱਟੀ ਲੱਗਦੀ ਹੈ, ਇੰਨੀ ਜਗ੍ਹਾ ਵੀ ਦੇਣ ਨੂੰ, ਇੰਨੀ ਮਿੱਟੀ ਦੇਣ ਨੂੰ ਮੈਂ ਤਿਆਰ ਨਹੀਂ। ਕਹਿੰਦੇ ਮੈਂ ਸੁਣਿਆ, ਇਸ ਕਰਕੇ ਹੁਣ ਮੈਂ ਫੈਸਲਾ ਹੀ ਜ਼ਿੰਦਗੀ 'ਚ ਕਰ ਲਿਆ ਵੀ ਮਰਨ ਮਰ ਜਾਣਾ, ਕਿਸੇ ਨੂੰ ਢੇਲੀ ਨਹੀਂ ਦੇਣੀ, ਨਵਾਂ ਪੈਸਾ ਨਹੀਂ ਦੇਣਾ। ਉਹਨੇ ਕਿਹਾ ਤੇਰਾ ਬੇੜਾ ਤਾਰੇ ਉਲਟੀ ਕਥਾ ਸੁਣ ਲਈ ਤੂੰ। ਸੋ ਉਹ ਸਮੇਂ ਖਾਲਸਾ ਜੀ ਫਿਰ ਕਹਿੰਦਾ ਚਲੋ ਪੜਤਾਣੀ ਨੂੰ ਪੁੱਛਦੇ ਹਾਂ, ਬੀਬੀਆਂ ਕਈ ਵਾਰ ਸਾਊ ਹੁੰਦੀਆਂ ਦਾਨ ਕਰ ਦਿੰਦੀਆਂ ਨੇ, ਕਹਿੰਦਾ ਉਹਨੂੰ ਜਾ ਕੇ ਪੁੱਛਦੇ ਹੈ। ਜਾ ਕੇ ਕਿਹਾ ਪੜਤਾਣੀ ਜੀ ਤੁਸੀਂ ਮਹਾਂਭਾਰਤ ਦੀ ਕਥਾ ਸੁਣਦੇ ਰਹੇ ਹੋ, ਕੋਈ ਅਸਰ ਹੋਇਆ, ਕੋਈ ਪੁੰਨ ਮਿਲਿਆ? ਕਹਿੰਦੀ ਹਾਂ ਜੀ ਮੈਂ ਸਮਝ ਲਈ ਸਾਰੀ ਕਥਾ। ਕਹਿੰਦੇ ਦੱਸੋ ਕੀ ਕਥਾ ਸੁਣੀ ਹੈ? ਕਹਿੰਦੇ ਤੁਸੀਂ ਕਿਹਾ ਸੀ ਨਾ ਪੰਜਾਂ ਪਾਂਡਵਾਂ ਦੀ ਜਿਹੜੀ ਮਾਂ ਸੀ ਕੁੰਤੀ, ਉਹਨੇ ਨਜਾਇਜ਼ ਔਲਾਦ ਪੈਦਾ ਕਰ ਲਈ ਸੀ। ਮੈਂ ਇਹ ਗੱਲ ਮਨ 'ਚ ਵਸਾ ਲਈ ਆ ਵੀ ਹੁਣ ਔਲਾਦ ਨਜਾਇਜ਼ ਵੀ ਪੈਦਾ ਹੋ ਜਾਵੇ, ਪਾਪ ਨਹੀਂ ਬੰਦੇ ਨੂੰ ਲੱਗਦਾ। ਉਹਨੇ ਆਖਿਆ ਤੇਰਾ ਬੇੜਾ ਤੇਰੇ ਤੋਂ ਉਹਦੇ ਨਾਲ ਵੀ ਟੱਪ ਗਈ ਹੈ। ਚਲੋ ਫਿਰ ਕਹਿੰਦੇ ਜਿਹਦੇ ਪੁੱਤਰ ਨੂੰ ਜਾਂਦੇ, ਉਹਨੂੰ ਜਾ ਕੇ ਪੁੱਛਦੇ ਹੈ ਕਿ ਕਾਕੇ ਨੇ ਸ਼ਾਇਦ ਅਸਰ ਕੀਤਾ ਹੋਵੇ। ਕਹਿਣਗੇ ਕਾਕਾ ਮਹਾਂਭਾਰਤ ਦੀ ਕਥਾ ਸੁਣਦਾ ਰਿਹਾ, ਕੋਈ ਅਸਰ ਹੋਇਆ, ਕੋਈ ਪੁੰਨ ਹੋਇਆ? ਕਹਿੰਦੇ ਮਹਾਰਾਜ ਮੈਂ ਸੁਣ ਲਈ ਆ ਗੱਲ, ਮਹਾਂਭਾਰਤ ਵਸਾ ਲਿਆ ਹਿਰਦੇ ਵਿੱਚ। ਕੀ ਵਸਾਇਆ? ਕਹਿੰਦੇ ਤੁਸੀਂ ਦੱਸਿਆ ਸੀ ਨਾ ਵੀ ਜਿਹੜਾ ਇਸ ਤਰ੍ਹਾਂ ਅਰਜਨ ਨੂੰ ਉਪਦੇਸ਼ ਦਿੱਤਾ ਸੀ ਗੀਤਾ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਵੀ ਜਿਹੜਾ ਆਤਮਾ ਹੈ ਨਾ ਉਹ ਨਿਸੰਕ ਹੈ, ਉਹਨੂੰ ਕੋਈ ਦੋਸ਼ ਨਹੀਂ ਲੱਗਦਾ, ਅਤੇ ਮੇਰਾ ਜਿਹੜਾ ਪਿਓ ਹੈ ਨਾ ਬ੍ਰਾਹਮਣ, ਇਹ ਮਰਨ ਦਾ ਨਾਂ ਨਹੀਂ ਲੈਂਦਾ, ਮੇਰਾ ਜੀ ਕਰਦਾ ਵੀ ਹੁਣ ਇਹਦਾ ਗਾਟਾ ਲਾਹ ਦੇਵਾਂ। ਉਹ ਕਹਿੰਦੇ ਵੀ ਇਹ ਤਾਂ ਤੈਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗੇਗਾ। ਕਹਿੰਦੇ ਤੁਸੀਂ ਆਪੇ ਤਾਂ ਮੈਨੂੰ ਸੁਣਾਇਆ ਸੀ ਵੀ ਆਤਮਾ ਜਿਹੜੀ ਉਹਨੂੰ ਕੋਈ ਦੋਸ਼ ਨਹੀਂ ਲੱਗਦਾ, ਅਤੇ ਹੁਣ ਮੈਂ ਬ੍ਰਾਹਮਣ ਨੂੰ ਮਾਰਨਾ, ਪਿਤਾ ਨੂੰ ਮਾਰਨ ਦਾ ਮੇਰੇ ਮਨ 'ਚ ਸੰਕਲਪ ਹੈ, ਤੁਹਾਡੀ ਕਥਾ ਨਾਲ ਮੇਰੇ 'ਤੇ ਅਸਰ ਹੋਇਆ ਵੀ ਮੈਨੂੰ ਪਾਪ ਨਹੀਂ ਲੱਗੇਗਾ। ਉਹਨੇ ਆਖਿਆ ਉਹਦੇ ਨਾਲ ਵੀ ਟੱਪਿਆ ਪਿਆ ਹੈ। ਚਲੋ ਇਹਦੇ ਘਰ ਵਾਲੀ ਬੀਬੀ ਨੂੰ ਪੁੱਛਦੇ ਆ, ਉਹ ਵੀ ਨੂੰਹ ਰਾਣੀ ਵੀ ਕਥਾ ਸੁਣਦੀ ਰਹੀ ਹੈ, ਉਹਦੇ ਕੋਲ ਜਾ ਪਹੁੰਚਿਆ, ਪੁੱਤਰੀ ਤੂੰ ਰੋਜ਼ ਕਥਾ ਸੁਣਦੀ ਸਾਂ, ਮਹਾਂਭਾਰਤ ਦੀ ਕੋਈ ਅਸਰ ਹੋਇਆ, ਕੋਈ ਪੁੰਨ ਹੋਇਆ? ਉਹਨੇ ਆਖਿਆ ਮਹਾਰਾਜ ਮੈਂ ਸਾਰੀ ਕਥਾ ਮਹਾਂਭਾਰਤ ਦੀ ਸੁਣੀ, ਕੋਈ ਲਾਭ? ਕਹਿੰਦੇ ਸਾਰੀ ਕਥਾ ਸੁਣ ਕੇ ਹਿਰਦੇ 'ਚ ਵਸਾ ਲਈ ਹੈ। ਕੀ ਸੁਣਿਆ ਹੈ? ਕਹਿੰਦੇ ਮੈਂ ਸੁਣਿਆ ਹੈ ਵੀ ਜਿਹੜੀ ਦਰੋਪਦੀ ਸੀ ਨਾ, ਦਰੋਪਦੀ ਉਹਨੂੰ ਸੱਤ ਪ੍ਰਤੱਗੀ ਕਹਿੰਦੇ ਨੇ ਦਰੋਪਦੀ ਨੂੰ, ਅਤੇ ਭਾਵੇਂ ਉਹਦੇ 5 ਸੀ ਘਰ ਵਾਲੇ ਆਦਮੀ, ਅਤੇ ਉਹ ਫਿਰ ਵੀ ਸਤੀ ਸਦਾਉਂਦੀ ਰਹੀ, ਅਤੇ ਮੈਂ ਸੋਚਿਆ ਵੀ ਹੁਣ ਕੋਈ ਪਾਪ ਨਹੀਂ ਲੱਗਣ ਲੱਗਾ, ਜਿੰਨੇ ਮਰਜ਼ੀ ਆਦਮੀਆਂ ਹੋਣ ਕੋਈ ਫਰਕ ਨਹੀਂ ਪੈਂਦਾ, ਮੈਂ ਹੁਣ ਇਹ ਗੱਲ ਪੱਕੀ ਹਿਰਦੇ 'ਚ ਬੰਨ ਲਈ ਹੈ। ਉਹਨੇ ਕਿਹਾ ਜਾ ਤੁਹਾਡਾ ਬੇੜਾ ਤਰੇ, ਸਾਰਾ ਟੱਬਰ ਸ਼ਦਾਈਆਂ ਦਾ ਹੋਇਆ ਇਕੱਠਾ। ਸੋ ਇਹ ਫਿਰ ਉੱਥੋਂ ਖਾਲਸਾ ਜੀ ਹੱਟ ਕਰਕੇ ਫਿਰ ਜੰਗਲ ਨੂੰ ਚਲਾ ਗਿਆ, ਮਾਯੂਸ ਹੋਇਆ ਫਿਰਦਾ ਜੰਗਲਾਂ ਵਿੱਚ। ਜੰਗਲ ਵਿੱਚ ਅੱਗੋਂ ਇੱਕ ਰਾਈ ਮੁਸਲਮਾਨ ਸੀ, ਉਹ ਭੇਡਾਂ ਚਾਰਦਾ ਸੀ। ਉਹਨੇ ਪੁੱਛਿਆ ਪੰਡਿਤ ਜੀ ਵੀ ਕੀ ਕਾਰਨ ਹੈ, ਕਿਹੋ ਕੀ ਵਜ੍ਹਾ ਕੀ ਹੈ, ਮਾਯੂਸ ਹੋਏ ਫਿਰਦੇ ਹੋ? ਕਹਿੰਦਾ ਕੀ ਦੱਸਾਂ, ਮੂਰਖਾਂ ਨਾਲ ਵਾਹ ਪੈ ਗਿਆ ਸੀ। ਸੋ ਆਹ ਗੱਲ ਬਣੀ ਅਤੇ ਬੜੀ ਮਨ 'ਚ ਇਹ ਗਰੀਬੀ ਦੀ ਹਾਲਤ ਕਰਕੇ ਬੜਾ ਦੁਖੀ ਹੈ। ਉਹਨੇ ਵੇਖਿਆ ਵੀ ਲੋਭ ਦਾ ਗ੍ਰਸਿਆ ਹੋਇਆ। ਕਹਿਣ ਲੱਗਾ ਮੇਰੇ ਕੋਲ ਹੈ ਪਾਰਸ ਦੀ ਵੱਟੀ, ਅਤੇ ਮੈਂ ਚਾਹੁੰਦਾ ਵੀ ਕੋਈ ਮੈਨੂੰ ਚੇਲਾ ਮਿਲ ਜਾਵੇ ਨਾ, ਮੈਂ ਇਹਨੂੰ ਗੁਰੂ ਧਾਰਨ ਕਰ ਲਵੇ ਅਤੇ ਮੈਂ ਉਹਨੂੰ ਪਾਰਸ ਦੀ ਵੱਟੀ ਦੇ ਦੇਵਾਂ। ਲਾਲਚ ਦਾ ਮਾਰਿਆ ਹੋਇਆ ਕਹਿਣ ਲੱਗਾ ਮੈਂ ਧਾਰਨ ਕਰ ਲੈਂਦਾ ਜੀ, ਮੈਨੂੰ ਦੇ ਦਿਓ ਪਾਰਸ ਦੀ ਵੱਟੀ। ਲੋਭੀ ਆਦਮੀ ਕਦੇ ਟਿਕਦਾ ਨਹੀਂ, ਹਜ਼ੂਰ ਇਹ ਦ੍ਰਿਸ਼ਟਾਂਤ ਦਿੰਦੇ ਨੇ। ਸੋ ਕਹਿਣ ਲੱਗੇ ਠੀਕ ਹੈ ਭਾਈ, ਪਰ ਕਹਿੰਦੇ ਮੈਂ ਗੁਰੂ ਧਾਰਨ ਕਰਨ ਦੀ ਮਰਿਆਦਾ ਇਹ ਹੈ ਵੀ ਮੈਨੂੰ ਮੈਂ ਭੇਡ ਚੋਵਾਂਗਾ, ਭੇਡਾਂ ਚੋ ਕੇ ਉਹਦਾ ਦੁੱਧ ਜਿਹੜਾ ਨਾ ਭਾਂਡੇ 'ਚ ਪਾ ਕੇ ਪਹਿਲਾਂ ਆਪ ਪੀਵਾਂਗਾ ਅਤੇ ਉਹ ਸੀਤ ਪ੍ਰਸ਼ਾਦ ਤੈਨੂੰ ਪਿਆਵਾਂਗਾ, ਤਾਂ ਹੀ ਚੇਲਾ ਬਣੇਗਾ ਨਾ, ਉਤਰਾ ਤਾਂ ਚੇਲਾ ਨਹੀਂ ਬਣਨਾ। ਕਹਿੰਦਾ ਅਰੇ 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 ਰਾਮ ਰਾਮ ਰਾਮ, ਇਹ ਨਹੀਂ ਕੰਮ ਹੋ ਸਕਦਾ, ਤੂੰ ਮੁਸਲਮਾਨ ਅਤੇ ਮੈਂ ਬ੍ਰਾਹਮਣ ਅਤੇ ਨਾਲ ਭੇਡ ਦਾ ਦੁੱਧ, ਬ੍ਰਾਹਮਣ ਤਾਂ ਵੈਸੇ ਨਹੀਂ ਭੇਡ ਦਾ ਦੁੱਧ ਪੀਂਦਾ, ਅਤੇ ਤੇਰਾ ਜੂਠਾ ਕਿਵੇਂ ਪੀਵਾਂ, ਮੈਂ ਨਹੀਂ ਪੀ ਸਕਦਾ। ਕਹਿ ਲੱਗੇ ਨਹੀਂ ਪੀ ਸਕਦਾ ਅਤੇ ਮੌਜ ਕਰੋ ਆਪਣੀ। ਥੋੜ੍ਹਾ ਜਿਹਾ ਪਰੇ ਚਲਾ ਗਿਆ, ਮਨ 'ਚ ਲੋਭ ਜਾ ਗਿਆ ਵੀ ਕੋਈ ਫਰਕ ਨਹੀਂ ਪੈਣ ਲੱਗਾ, ਪਾਰਸ ਦੀ ਵੱਟੀ ਮਿਲ ਜਾਵੇਗੀ, ਗੰਗਾ ਜਲੀ ਮੂੰਹ 'ਚ ਪਾ ਲਵਾਂਗੇ, ਨਾਲੇ ਇਸ਼ਨਾਨ ਕਰ ਆਵਾਂਗੇ, ਹਰਿਦੁਆਰ ਜਾ ਕੇ ਕੀ ਫਰਕ ਪੈਣ ਲੱਗਾ ਹੈ। ਸੋ ਲੈ ਲੈਣੀ ਚਾਹੀਦੀ ਹੈ ਪਾਰਸ ਦੀ ਵੱਟੀ, ਵਾਪਸ ਮੁੜ ਆਇਆ। ਕਹਿੰਦਾ ਜੀ ਮੈਨੂੰ ਮਨਜ਼ੂਰ ਹੈ, ਮੈਂ ਤੁਸੀਂ ਭੇਡ ਚੋ ਕੇ ਦੁੱਧ ਆਪ ਪੀ ਕੇ ਅਤੇ ਮੈਨੂੰ ਸੀਤ ਪ੍ਰਸ਼ਾਦ ਦਿਓ, ਮੈਂ ਪੀਣ ਨੂੰ ਤਿਆਰ ਹਾਂ। ਕਹਿੰਦੇ ਉਹ ਸਮਾਂ ਲੰਘ ਗਿਆ, ਹੁਣ ਇਸ ਤਰ੍ਹਾਂ ਨਹੀਂ ਹੋ ਸਕਦਾ। ਕਹਿੰਦੇ ਹੁਣ ਕਿਵੇਂ ਹੋਵੇਗਾ? ਕਹਿੰਦੇ ਹੁਣ ਮੈਂ ਭੇਡ ਚੋਵਾਂਗਾ ਅਤੇ ਉਹ ਦੁੱਧ ਆਪ ਪੀ ਕੇ ਅਤੇ ਫਿਰ ਬਾਕੀ ਬਚਿਆ ਦੁੱਧ ਜਿਹੜਾ ਨਾ, ਆਹ ਜਿਹੜਾ ਮੇਰਾ ਕੁੱਤਾ ਨਾਲ ਮੈਂ ਰੱਖਿਆ, ਇਹਦੀ ਦੌਰੀ ਜੀ ਰੱਖੀ ਹੋਈ ਦੁੱਧ ਪੀਣ ਵਾਲੀ, ਉਹ ਦੌਰੀ 'ਚ ਦੁੱਧ ਪਾਵਾਂਗਾ ਅਤੇ ਉਹਦੇ ਕੁੱਤੇ ਦੇ ਭਾਂਡੇ ਵਿੱਚ ਤੈਨੂੰ ਪੀਣਾ ਪਵੇਗਾ, ਫਿਰ ਤੈਨੂੰ ਮੈਂ ਪਾਰਸ ਦੇਵਾਂਗਾ। ਕਹਿਣ ਗਾ ਹੋ ਫਿਰ ਮੁੜ ਪਿਆ ਪਿਛਾਂ ਵੀ ਇਹ ਨਹੀਂ ਕੰਮ ਹੋ ਸਕਦਾ, ਥੋੜ੍ਹਾ ਜਿਹਾ ਪਰੇ ਗਿਆ ਲਾਲਚ ਵੱਸ ਹੋਇਆ ਫਿਰ ਮੁੜ ਆਇਆ। ਕਹਿੰਦਾ ਵੀ ਕੋਈ ਗੱਲ ਨਹੀਂ, ਜਦੋਂ ਗੰਗਾ ਜਲ ਤੰਬੂ 'ਚ ਪਾਉਣਾ ਹੀ ਪਾਉਣਾ, ਪਾਰਸ ਦੀ ਵੱਟੀ ਮਿਲਦੀ ਹੈ, ਫਿਰ ਭਲਾ ਕੀ ਹੋਣ ਲੱਗਾ ਹੈ, ਸੋ ਫਿਰ ਇਸ਼ਨਾਨ ਕਰਕੇ ਪਵਿੱਤਰ ਹੋ ਜਾਵਾਂਗੇ। ਕਹਿਣ ਲੱਗਾ ਜੀ ਮੈਨੂੰ ਮਨਜ਼ੂਰ ਹੈ। ਕਹਿਣ ਲੱਗੇ ਨਹੀਂ ਹੁਣ ਉਹ ਸਮਾਂ ਲੰਘ ਗਿਆ। ਕਹਿੰਦੇ ਹੁਣ ਕੀ ਹੋ ਗਿਆ? ਕਹਿੰਦੇ ਹੁਣ ਮੈਂ ਪਹਿਲੋਂ ਭੇਡ ਚੋਵਾਂਗਾ, ਫਿਰ ਆਪ ਦੁੱਧ ਪੀਵਾਂਗਾ, ਫਿਰ ਕੁੱਤੇ ਦੀ ਦੌਰੀ 'ਚ ਪਾਵਾਂਗਾ, ਕੁੱਤੇ ਦੀ ਦੌਰੀ 'ਚੋਂ ਕੱਢ ਕੇ ਫਿਰ ਬੰਦੇ ਦੀ ਖੋਪਰੀ 'ਚ ਪਾਵਾਂਗਾ, ਫਿਰ ਤੈਨੂੰ ਪੀਣਾ ਪਵੇਗਾ। ਫਿਰ ਬੜਾ ਮਹਿਸੂਸ ਹੋਇਆ, ਹੋਰ ਕਿਵੇਂ ਹੋਵੇ। ਫਿਰ ਨਿਰਾਸ਼ ਹੋ ਕੇ ਤੁਰ ਪਿਆ। ਉਹਨੇ ਆਖਿਆ ਠਹਿਰ ਗੱਲ ਸੁਣ, ਕਿੱਡਾ ਤੂੰ ਭੋਲਾ, ਵੱਡਾ ਪੰਡਿਤ ਵਿਦਵਾਨ ਬਣਿਆ ਫਿਰਦਾ, ਜੇ ਮੂਰਖਾ ਮੇਰੇ ਕੋਲ ਪਾਰਸ ਦੀ ਵੱਟੀ ਹੁੰਦੀ ਤੇ ਮੈਂ ਭੇਡਾਂ ਹੀ ਚਾਰਦਾ ਫਿਰਦਾ, ਮੈਂ ਤਾਂ ਸਿਰਫ ਤੇਰਾ ਸਿਦਕ ਹੀ ਵੇਖਿਆ, ਤੂੰ ਕਿਤੇ ਖਲੋਂਦਾ ਵੀ ਹੈ, ਲੋਭੀ ਆਦਮੀ ਕਿਤੇ ਵੀ ਨਹੀਂ ਖਲੋਂਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਹਨ,
ਧਾਵੰਤ ਜੀਆ ਬਹੁ ਪ੍ਰਕਾਰ,
ਧਾਵੰਤ ਧਾਉਂਦੇ ਫਿਰਦੇ ਨੇ ਜੀ ਬਹੁਤ ਪ੍ਰਕਾਰ ਕਰਕੇ, ਇੱਥੋਂ ਲੈ ਆਵਾਂ, ਉੱਥੋਂ ਲੈ ਆਵਾਂ, ਇੱਧਰ ਲੈ ਆਵਾਂ। ਹਜ਼ੂਰ ਕਹਿੰਦੇ ਲੋਭੀ ਆਦਮੀ ਦਾ ਕਦੇ ਵਿਸ਼ਵਾਸ ਹੀ ਨਾ ਕਰਿਓ, ਕਦੋਂ ਇਹਨੇ ਜੇਬ ਕੱਟ ਲੈਣੀ ਹੈ। ਲੋਭੀ ਕਾਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਸੋ ਹਜ਼ੂਰ ਸਾਹਿਬ ਧਾਰਨ ਕਰਦੇ ਨੇ, ਧਾਵੰਤ ਜੀਆਂ ਬਹੁ ਪ੍ਰਕਾਰ, ਬਹੁਤ ਪ੍ਰਕਾਰ ਕਰਕੇ ਜੀ ਧਾਉਂਦੇ ਫਿਰਦੇ ਹਨ,
ਬਹੁ ਡੋਲ ਅਤੇ
ਅਨੇਕ ਭਾਂਤ ਤਰੀਕਿਆਂ ਨਾਲ ਡੋਲਦੇ ਫਿਰਦੇ ਨੇ, ਡਾਵਾਂ ਡੋਲ ਹੋ ਜਾਂਦੇ ਉਸ ਪੰਡਿਤ ਦੇ, ਖਾਲਸਾ ਜੀ ਦੁੱਧ ਪੀਣ ਵਾਂਗ ਡਾਵਾਂ ਡੋਲ ਹੋਏ ਫਿਰਦੇ ਨੇ ਲੋਭੀ ਆਦਮੀ। ਹਜ਼ੂਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਰ ਕਿਰਪਾ ਕਰਕੇ ਦੱਸਦੇ ਨੇ ਲੋਭੀ ਆਦਮੀ ਦੀ ਹਾਲਤ, ਨੱਚ ਮਿੱਤਰੰਗ ਨੱਚ ਇਸ਼ਟੰਗ, ਨੱਚ ਨਹੀਂ ਹੈ ਮਿੱਤਰ ਵੀ ਪਿਆਰਾ ਇਸ ਮਨੁੱਖ ਦਾ, ਇਹ ਮਿੱਤਰ ਨਾਲ ਵੀ ਠੱਗੀ ਮਾਰ ਲੈਂਦਾ, ਮਿੱਤਰ ਦਾ ਲਿਹਾਜ਼ ਵੀ ਨਹੀਂ ਕਰਦਾ, ਤੇ ਨੱਚ ਇਸ਼ਟੰਗ ਨੱਚ ਨਹੀਂ ਹੈ ਲਿਹਾਜ਼ ਕਰਦਾ ਆਪਣੇ ਇਸ਼ਟ ਦਾ, ਆਪਣੇ ਇਸ਼ਟ ਦੇਵ ਦਾ ਵੀ ਲਿਹਾਜ਼ ਨਹੀਂ ਕਰਦਾ। ਗੁਰਦੁਆਰੇ ਨੂੰ ਵੜੀਆਂ ਵਾਲੇ ਜਿੰਦਰੇ ਲਾਉਣੇ ਪੈਂਦੇ ਪ੍ਰਬੰਧਕਾਂ ਨੂੰ, ਕਈਆਂ ਥਾਵਾਂ ਧਣ ਬਾਹਰ ਕੈਮਰੇ ਵੀ ਲਾਉਣੇ ਪੈ ਗਏ ਵੀ ਗੋਲਕ ਦੇ ਉੱਪਰ ਕੈਮਰਾ ਲਾ ਦਿਓ, ਇਹ ਗੁਰੂ ਘਰ ਦੀਆਂ ਗੋਲਕਾਂ ਵੀ ਭੰਨ ਲੈਂਦਾ, ਏਡਾ ਲੋਭੀ ਆਦਮੀ ਹੈ। ਸੋ ਹਜ਼ੂਰ ਕਹਿੰਦੇ ਨਾ ਇਹ ਮਿੱਤਰਾਂ ਦਾ ਲਿਹਾਜ਼ ਕਰਦਾ, ਤੇ ਨੱਚ ਇਸ਼ਟੰਗ ਨਹੀਂ ਇਹ ਆਪਣੇ ਇਸ਼ਟ ਦੇਵ ਦਾ ਵੀ ਲਿਹਾਜ਼ ਕਰਦਾ, ਤੇ ਨਾ ਇਹ ਨਾਚ ਨਹੀਂ ਹੈ ਬਾਂਧਵ ਸੰਬੰਧੀ ਦਾ ਲਿਹਾਜ਼ ਕਰਦਾ, ਜਿਹੜਾ ਸੰਬੰਧੀ ਲਾਗੇ ਆਇਆ ਨਾ ਉਹਨੂੰ ਠੱਗ ਹੀ ਲੈਣਾ, ਉਹਨੂੰ ਧੋਖਾ ਕਰ ਹੀ ਲੈਣਾ ਹਰੇਕ ਨਾਲ,
ਮਾਤ ਪਿਤਾ ਤਬ ਲੱਜੇ,
ਨਾਚ ਨਹੀਂ ਹੈ ਹਜ਼ੂਰ ਕਹਿੰਦੇ ਤੇਰੇ ਤਾਂ ਲੋਭ ਲੱਜਿਆ, ਤੂੰ ਮਾਂ ਦਾ ਲਿਹਾਜ਼ ਵੀ ਨਹੀਂ ਕਰਦਾ, ਤੂੰ ਬਾਪੂ ਦਾ ਲਿਹਾਜ਼ ਵੀ ਨਹੀਂ ਕਰਦਾ, ਤੂੰ ਮਾਂ ਦੀ ਸੰਗ ਸ਼ਰਮ ਵੀ ਲਾਈ ਹੋਈ ਹੈ, ਤੂੰ ਪਿਤਾ ਦਾ ਸਤਿਕਾਰ ਕਰਨਾ ਵੀ ਛੱਡਿਆ ਹੋਇਆ, ਜ਼ਮੀਨਾਂ ਜਾਇਦਾਦਾਂ ਵਾਸਤੇ ਆਖਰਾ ਪਖਬਾਰ ਪੜ੍ਹਦੇ ਹੈ, ਪਿਓ ਦਾ ਹੀ ਪੁੱਤਰ ਨੇ ਕਤਲ ਕਰ ਦਿੱਤਾ, ਮਾਂ ਨੂੰ ਮਾਰ ਦਿੱਤਾ ਪ੍ਰਾਪਤੀ ਵਾਸਤੇ ਧਨ ਪਦਾਰਥ ਵਾਸਤੇ, ਹੇ ਲੋਭ ਤੂੰ ਏਡਾ ਲੱਜਿਆ ਤੋਂ ਰਹਿਤ ਹੈ, ਨਾ ਤੂੰ ਮਾਂ ਤੇ ਨਾ ਤੂੰ ਪਿਓ ਦੀ ਲੱਜਿਆ ਸ਼ਰਮ ਕਰਦਾ, ਤੇ ਨਾ ਤੂੰ ਇਸ਼ਟ ਦੇਵ ਦੀ, ਨਾ ਸਾਕਾਂ ਸੰਬੰਧੀਆਂ ਦੀ, ਤੇ ਨਾ ਤੂੰ ਕਰੇ ਆਪਣਾ ਮਿੱਤਰਾਂ ਨੂੰ ਛੱਡਦਾ, ਹੇ ਲੋਭ ਤੂੰ ਏਡਾ ਭੈੜਾ ਹੈ। ਅਕਰਣੰ ਕ੍ਰੋਧ, ਨਾ ਕਰਨ ਵਾਲੇ ਜਿਹੜੇ ਕੰਮ ਨੇ ਨਾ ਲੋਭੀ ਆਦਮੀ ਹਜ਼ੂਰ ਕਹਿੰਦੇ ਉਹ ਵੀ ਕ੍ਰੋਧ ਕਰੇਗਾ, ਜਿਹੜਾ ਨਹੀਂ ਨਾ ਕਰਨ ਵਾਲਾ ਕੰਮ ਉਹ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦਾ ਲੋਭੀ ਆਦਮੀ, ਪੁੱਠਾ ਭੈੜਾ ਕੰਮ ਵੀ ਜ਼ਰੂਰ ਕਰੇਗਾ ਲੋਭ ਦਾ ਗ੍ਰਸਿਆ ਹੋਇਆ, ਤੇ ਜਿਹੜੇ ਨਾ ਅਖਾਦ ਨਹੀਂ ਨਾ ਖਾਣ ਯੋਗ ਵਸਤੂਆਂ ਉਹ ਵੀ ਖਾਦਿਆਂ ਖਾ ਲੈਂਦਾ ਲੋਭੀ ਆਦਮੀ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ ਉਦੋਂ ਖਾਲਸਾ ਜੀ ਉਹਨਾਂ ਨਾਲ ਬਹਿ ਕੇ ਮੋਟਾ ਮਾਸ ਖਾ ਲੈਣਾ, ਤੇ ਫਿਰ ਸੋ ਨਾ ਖਾਣ ਯੋਗ ਵਸਤੂਆਂ, ਅਸੀਂ ਜੀ ਸ਼ਰਾਬ ਤਾਂ ਨਹੀਂ ਪੀਂਦੇ, ਭਾਵੇਂ ਉਹ ਫਲਾਣੀ ਅਫਸਰ ਕੋਲ ਕੰਮ ਕਰਾਉਣ ਗਏ ਸਨ ਤੇ ਉਹ ਕਹਿੰਦਾ ਸੀ ਵੀ ਛਿਟਕ ਲਾ ਲਾ, ਹੁਣ ਕੰਮ ਵਾਸਤੇ ਗਏ ਸਨ ਮਜਬੂਰੀ ਸੀ, ਭਾਵੇਂ ਪੀਂਦੇ ਨਹੀਂ ਪਰ ਥੋੜ੍ਹੀ ਜਿਹੀ ਪੀਣੀ ਪੈ ਗਈ ਜੀ। ਇਹ ਲੋਭੀ ਆਦਮੀ ਦੀ ਹਾਲਤ ਹੈ ਖਾਲਸਾ ਜੀ, ਅਖਾ ਦੇ ਖਾਦਿਆਂ ਨਾ ਖਾਣ ਯੋਗ ਵਸਤੂਆਂ ਵੀ ਖਾ ਲਵੇਗਾ, ਨਾ ਕਰਨ ਯੋਗ ਕੰਮ ਵੀ ਲੋਭੀ ਆਦਮੀ ਕਰੇਗਾ, ਤੇ ਅਸਾਜਿਅੰਗ ਨਾ ਸਜਾਉਣ ਵਾਲੇ ਜਿਹੜੇ ਕੱਪੜੇ ਆ ਨਾ ਉਹ ਵੀ ਲੋਭੀ ਆਦਮੀ ਸਜਾ ਲਵੇਗਾ। ਜਦੋਂ ਗੋਰਿਆਂ ਦਾ ਮੁਲਕ ਵਿੱਚ ਸਾਜ ਸੀ, ਵੱਡੇ ਵੱਡੇ ਜੈਲਦਾਰ ਸਿਰਾਂ ਤੇ ਟੋਪ ਪਾ ਕੇ ਟੋਪੀਆਂ ਪਾ ਕੇ ਮਿਲਿਆ ਕਰਦੇ, ਟੋਪੀਆਂ ਪਾ ਕੇ ਵੀ ਗੋਰਾ ਖੁਸ਼ ਹੋ ਜਾਵੇ ਵੀ ਇਹ ਸਾਡਾ ਹੀ ਭਾਈਚਾਰਾ, ਟੋਪੀਆਂ ਪਾਈ ਫਿਰਿਆ ਕਰਨ ਸਿੱਖ। ਛਪਾਈ ਜਿਹੜੇ ਸੀ ਸਿੱਖ ਫੌਜੀ, ਉਹਨਾਂ ਨੇ ਆਖਿਆ ਸੀ ਨਹੀਂ ਟੋਪੀ ਪਾਵਾਂਗੇ, ਕਈਆਂ ਵਿਚਾਰਿਆਂ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ, ਲੇਕਿਨ ਉਹਨਾਂ ਨੇ ਟੋਪੀਆਂ ਪਾਉਣ ਤੋਂ ਇਨਕਾਰ ਕਰ ਦਿੱਤਾ। ਬਾਜਾਂ ਵਾਲੇ ਗੁਰੂ ਦਾ ਹੁਕਮ ਹੈ, ਹੋਏ ਸਿੱਖ ਸਿਰ ਟੋਪੀ ਧਰ, ਸਾਤ ਜਨਮ ਕੁਸ਼ਤੀ ਹੋਏ ਮਰੈ। ਪਰ ਲੋਭੀ ਆਦਮੀ ਨਾ ਖਾਣ ਯੋਗ ਵਸਤੂਆਂ, ਨਾ ਪਹਿਰਨ ਯੋਗ ਕੱਪੜੇ ਵੀ ਪਾ ਲੈਂਦਾ ਹੈ, ਤੇ ਖਾਲਸਾ ਜੀ ਨਾ ਕਰਨ ਯੋਗ ਕੰਮ ਵੀ ਕਰ ਲੈਂਦਾ ਹੈ। ਸੋ ਹਜ਼ੂਰ ਕਹਿੰਦੇ ਐਸਾ ਸਾਜ ਸਮਝਿਆ, ਨਾ ਸਜਾਉਣ ਵਾਲੇ ਕੱਪੜੇ ਵੀ ਪਾਉਂਦਾ, ਪਾਉਣ ਤੋਂ ਗੁਰੇਜ਼ ਨਹੀਂ ਕਰਦਾ। ਸੋ ਸਮਝਿਆ ਹੇ ਲੋਭ, ਤੇਰੀ ਸਾਰੇ ਥਾਵਾਂ ਤੇ ਸਮ ਇੱਕੋ ਜੀ ਜਯਾ ਜੈ ਜੈਕਾਰ ਹੋ ਰਹੀ ਹੈ, ਸਾਰੇ ਥਾਵਾਂ ਤੋਂ ਇੱਕੋ ਜਿਹਾ ਤੂੰ ਫੈਲਿਆ ਹੋਇਆ, ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ।
ਤ੍ਰਾਹੇ ਸਰਣ ਸਵਾਮੀ,
ਹੇ ਭਾਈ ਗੁਰੂ ਕੇ ਚਰਨਾਂ ਵਿੱਚ ਆ ਕੇ ਤ੍ਰਾਹੇ ਤ੍ਰਾਹੇ, ਰੱਖਿਆ ਕਰੋ ਹੇ ਸਵਾਮੀ ਮੇਰੇ ਮਾਲਕ ਸਤਿਗੁਰੂ ਹੇ ਹਰੀ ਲਾਲ ਕ੍ਰਿਸ਼ਨ ਲਾਲ। ਇਉਂ ਬੇਨਤੀ ਪਰਮੇਸ਼ਰ ਦੇ ਚਰਨਾਂ ਚ ਕਰਨੀ ਚਾਹੀਦੀ ਹੈ। ਤਰਾਹੇ ਤਰਾਹੇ ਰੱਖਿਆ ਕਰੋ ਜੀ, ਰੱਖਿਆ ਕਰੋ, ਸਾਨੂੰ ਕਿਰਪਾ ਕਰਕੇ ਇਸ ਬੁਰੀ ਮਾਰ ਤੋਂ ਬਚਾ ਲਓ ਜੀ।
ਵਿਗਿਆਪਤ ਨਰਕ ਹਰ ਨਰਹਰੇ,
ਉਹ ਵਿਗਿਆਪਤ ਜਿਹੜਾ ਵਿਗਿਆਪਤ ਨਾਮ ਹੁੰਦਾ ਬੇਨਤੀ ਕਰਨ ਦਾ, ਵਿਗਿਆਪਤ ਬੇਨਤੀ ਕਰਨੇ, ਵਿਗਿਆਪਤ ਬੇਨਤੀ ਕਰੀਏ ਉਹ ਨਰਾਂ ਨੂੰ ਹਰੇ ਭਰੇ ਕਰਨ, ਨਰਸਿੰਘ ਸਰੂਪ ਵਾਲਾ ਜਿਹੜਾ ਪਰਮੇਸ਼ਰ ਹੈ ਨਾ, ਵਿਗਿਆਪਤ ਨਾਨਕ ਹਰ ਨਰ ਹਰ ਹੈ, ਨਰਾਂ ਨੂੰ ਹਰੇ ਭਰੇ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਚਰਨਾਂ 'ਚ ਭਾਈ ਵਿਗਿਆਪਤ ਬੇਨਤੀ ਕਰੀਏ। ਵਾਹਿਗੁਰੂ ਪਰਮੇਸ਼ਰ ਨੂੰ ਆਖੀਏ ਮਹਾਰਾਜ ਰੱਖਿਆ ਕਰੋ ਸਰਨ ਪਿਆਂ ਦੀ ਲਾਜ ਕਿਰਪਾ ਕਰਕੇ ਰੱਖ ਲਓ, ਫਿਰ ਬਚਾਅ ਹੋਵੇਗਾ
ਜਨਮ ਮਰਨ ਮੂਲੰ।
ਹੁਣ ਹਜ਼ੂਰ ਸੱਚੇ ਪਾਤਸ਼ਾਹ ਪੰਜਵਾਂ ਦੱਸਦੇ ਨੇ ਹੰਕਾਰ, ਹੇ ਜਨਮ ਮਰਨ ਮੂਲੰ, ਹੇ ਜੰਮਣ ਮਰਨ ਦਾ ਮੂਲ ਕਾਰਨ, ਹੇ ਜੰਮਣ ਮਰਨ ਵਿੱਚ ਪਾਉਣ ਵਾਲਿਆ ਮੁੱਢ। ਹਜ਼ੂਰ ਕਹਿੰਦੇ ਜੰਮਣ ਮਰਨ ਦਾ ਮੂਲ ਮੁੱਢ ਹੰਕਾਰ ਹੈ, ਸੋ ਇਹ ਜੰਮਣ ਮਰਨ ਦੇਣ ਵਾਲਿਆ ਮੂਲ ਮੁੱਢ ਜੰਮਣ ਮਰਨ ਦਾ
ਹੰਕਾਰੰ ਪਾਪ ਆਤਮਾ।
ਹੰਕਾਰ ਤੂੰ ਬਹੁਤਾ ਹੀ ਪਾਪ ਆਤਮਾ ਵਾਲਾ, ਤੇਰੇ ਆਉਣ ਕਰਕੇ ਆਤਮਾ ਪਵਿੱਤਰ ਨਹੀਂ ਰਹਿ ਸਕਦੇ। ਹੰਕਾਰੀ ਆਦਮੀ ਬਹੁਤਾ ਪਾਪੀ ਸੁਭਾਅ ਦਾ ਹੋਵੇਗਾ, ਨਾ ਕਿਸੇ ਦਾ ਲਿਹਾਜ਼ ਨਾ ਕਿਸੇ ਦਾ ਸਤਿਕਾਰ ਕਰੇਗਾ। ਸੋ ਹਜ਼ੂਰ ਕਹਿੰਦੇ ਬਹੁਤ ਹੀ ਆਤਮਾ ਨੂੰ ਪਾਪਾਂ ਦੇ ਕਰ ਦੇਣ ਵਾਲਾ ਹੰਕਾਰ, ਤੂੰ ਐਸਾ ਭੈੜਾ ਹੈ।
ਮਿਤ੍ਰੰਤ ਜੰਤ ਸਤਰੰਗ ਦ੍ਰਿੜੰਤ,
ਤੇਰਾ ਸੁਭਾਅ ਇਹੋ ਜਿਹਾ, ਮਿਤ੍ਰੰਤ ਜੰਤ ਮਿੱਤਰਾਂ ਨੂੰ ਤਜੰਤ ਛੱਡ ਹੀ ਦੇਣਾ, ਤੇ ਸਤਰੰਗ ਦ੍ਰਿੜੰਤ ਜਿਹੜੇ ਸਤਰੂ ਦੁਸ਼ਮਣ ਨੇ ਨਾ, ਉਹਨਾਂ ਨੂੰ ਤੂੰ ਆਪਣੇ ਬਣਾ ਲੈਂਦਾ ਵੀ ਇਹ ਮੇਰੇ ਹਨ, ਇਹ ਹੰਕਾਰੀ ਪੁਰਸ਼ ਦੀ ਨਿਸ਼ਾਨੀ ਹੈ। ਤੇ ਮਿਤ੍ਰੰਗ ਤਜੰਤ ਮਿੱਤਰਾਂ ਨੂੰ ਤੂੰ ਛੱਡ ਬਹਿਣਾ, ਸਤਰੰਗ ਤਜੰਤ ਉਸ ਜਿਹੜੇ ਸਤਰੂ ਦੁਸ਼ਮਣ ਨੇ ਨਾ, ਉਹਨਾਂ ਨੂੰ ਤੂੰ ਆਪਣੇ ਨੇੜੇ ਸਮਝਣਾ ਵੀ ਇਹ ਮੇਰੇ ਮਿੱਤਰ ਹਨ। ਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਮਿਤ੍ਰੰਗ ਤਜੰਤ ਸਤਰੰਗ ਦ੍ਰਿੜਹੰਤ ਜਿਹੜੇ ਮਿੱਤਰ ਨੇ ਉਹਨਾਂ ਨੂੰ ਤੂੰ ਛੱਡ ਬਹਿਣਾ, ਤੇ ਉਹਨਾਂ ਨੇ ਦੁਸ਼ਮਣੀ ਪਾ ਕੇ ਸਤਰੂ ਦੁਸ਼ਮਣ ਬਣਾ ਕੇ ਉਹਨਾਂ ਨੂੰ ਦ੍ਰਿੜ ਪੱਕੇ ਕਰ ਲਈ ਰਹੇ, ਦੁਸ਼ਮਣ ਕਿਸੇ ਦੇ ਨਾਲ ਪਿਆਰ ਮੋਹ ਨਹੀਂ ਰਹਿਣ ਦਿੰਦਾ। ਅਨੇਕ ਪ੍ਰਕਾਰ ਦੀ ਮਾਇਆ ਦਾ ਹੀ ਵਿਸਤੀਰਨ ਫੈਲਾ ਕਰਾਂ ਵੀ ਮੇਰੇ ਘਰ ਵਾਲੀ ਵਸਤੂ ਜਿਹੜੀ ਹੈ ਨਾ, ਇਹ ਦੂਜੇ ਦੇ ਕਰਨੀ ਚਾਹੀਦੀ। ਹੰਕਾਰੀ ਬੰਦੇ ਦੇ ਮਨ 'ਚ ਤੌਖਲਾ ਹੀ ਬਣਿਆ ਰਹਿੰਦਾ, ਭਾਵੇਂ ਚਾਹ ਦੇ ਕੱਪ ਹੀ ਹੋਣ ਨਾ, ਇਹ ਜਿਹੜਾ ਕੱਪ ਮੇਰੇ ਘਰੇ ਨਾ, ਚਾਹ ਪੀਣ ਵਾਲੀ ਪਲੇਟ ਚਾਹ ਕੱਪ, ਇਹ ਦੂਜੇ ਦੇ ਕਰਨੀ ਚਾਹੀਦਾ। ਜਿਹੜਾ ਮੇਰੇ ਘਰ ਪਿਆ ਸੋਫਾ ਸੈੱਟ ਆ ਨਾ ਜਾਂ ਬੈੱਡ ਹੈ, ਦੂਜੇ ਦੇ ਕਰਨੀ ਚਾਹੀਦਾ, ਇਹੋ ਜਿਹਾ ਆਲੋਕਾਰ ਮੇਰੇ ਘਰ ਦਾ ਹੋਵੇ। ਸੋ ਵਿਸਥਾਰ ਨਾ ਵਿਸਥਾਰ ਵਿਭੂਤੀ ਫੈਲਾਉਣ ਵਿੱਚ ਅਤੇ ਆਪਣੀ ਪ੍ਰਭਤਾ ਵਡਿਆਈ ਦੀ ਭੁੱਖ ਹੀ ਹਰ ਵੇਲੇ ਲੱਗੀ ਰਹਿੰਦੀ ਹੈ, ਸੋ ਆਪਣੇ ਕਾਰੋਬਾਰ ਦੀ ਫੈਲਾਵਟ ਵਿੱਚ ਲੱਗਾ ਰਹਿੰਦਾ ਹੈ। ਹਜ਼ੂਰ ਕਹਿੰਦੇ ਹੇ ਲੋਭ ਹੇ ਹੰਕਾਰ, ਤੇਰੀ ਸੰਗਤ ਕਰਨ ਕਰਕੇ ਆਵੰਤ ਜਾਵੰਤ ਥਕੰਤ ਜੀ ਆ, ਜਿਹੜੇ ਜੀਵ ਨੇ ਨਾ ਆਉਂਦੇ ਨੇ ਜਾਂਦੇ ਨੇ, ਥਕੰਤ ਥੱਕ ਜਾਂਦੇ ਹਨ, 84 ਲੱਖ ਦੇ ਗੇੜੇ ਚ ਪਏ, ਜੂਨਾਂ ਚ ਪਏ, ਥੱਕਦੇ ਰਹਿੰਦੇ ਹਨ,
ਸੁੱਖ ਬਹੁ ਭੋਗਣਾ,
ਜਿਸ ਕਰਕੇ ਦੁੱਖ ਤੇ ਸੁੱਖ ਜਿਹੜਾ ਬਹੁਤਾ ਭੋਗਣਾ ਪੈਂਦਾ, ਕਰੇ ਦੁੱਖ ਤੇ ਕਰੇ ਸੁੱਖ, ਥੋੜੇ ਸਮੇਂ ਵਾਸਤੇ ਸੁੱਖ ਤੇ ਲੰਮੇ ਸਮੇਂ ਵਾਸਤੇ ਦੁੱਖ, ਇਹ ਹੀ ਭੋਗਣਾ ਪੈਂਦਾ ਇਹ ਹੰਕਾਰ।
ਭਯਾਨ ਉਧਿਆਨ ਰਮਣ,
ਜਿਹੜਾ ਭਰਾਨਕ ਆ ਨਾ ਸੰਸਾਰ, ਜਿਹੜਾ ਇਹ ਭ੍ਰਮ ਭਯਾਨ ਭਿਆਨਕ ਸੰਸਾਰ ਦੇ ਅੰਦਰ ਦੁੱਖ ਦੇਣ ਵਾਲਾ ਤੂੰ ਹੈ, ਉਧਿਆਨ ਉਜਾੜਦੀ ਨਹੀਂ ਆਈ ਹੈ, ਜਦੋਂ ਸਤਿਕਾਰ ਨਾ ਹੋਵੇ ਹੰਕਾਰੀ ਪੁਰਸ਼ ਦਾ, ਸਤਿਕਾਰ ਨਾ ਹੋਵੇ ਤੇ ਜੰਗਲ ਨੂੰ ਚਲਾ ਜਾਂਦਾ, ਛੱਡੋ ਪਰੇ ਨਾ ਲੋਕਾਂ ਨੂੰ ਮੇਰੀ ਕਦਰ ਹੀ ਹੈ ਨਹੀਂ, ਮੇਰਾ ਸਤਿਕਾਰ ਕਰਨਾ ਨਹੀਂ ਆਉਂਦਾ, ਬੜਾ ਭ੍ਰਮ ਭਿਆਨਕ ਸਰੂਪ ਹੈ ਤੇਰਾ ਇਹ ਹੰਕਾਰ, ਤੇ ਤੂੰ ਉਦਿਆਨ ਜੰਗਲਾਂ ਨੂੰ ਚਲਾ ਜਾਂਦਾ ਹੈ, ਸਤਿਕਾਰ ਪ੍ਰਭਤਾ ਦੀ ਤੇਰੀ ਇੱਛਾ ਬਣੀ ਰਹਿੰਦੀ ਹੈ।
ਵਿਕਟ ਅਸਾਦ ਰੋਗਣਾ,
ਹਜ਼ੂਰ ਕਹਿੰਦੇ ਮਹਾਂ ਵਿਕਟ ਵੱਡਾ ਭਾਰੀ, ਇਹ ਵਿਕਟ ਬੇਕਟ ਨਾ ਕੱਟਿਆ ਜਾਣ ਵਾਲਾ, ਕੱਟਿਆ ਹੀ ਨਹੀਂ ਜਾਂਦਾ, ਅਸਾਦ ਰੋਗਣਾ, ਤਬਦਿਕ ਦਾ ਜਿਵੇਂ ਰੋਗ ਹੁੰਦਾ ਨਾ, ਹਜ਼ੂਰ ਕਹਿੰਦੇ ਅਸਾਦ ਰੋਗ ਹੈ, ਲਾ ਇਲਾਜ ਜਿਹਦਾ ਕੋਈ ਇਲਾਜ ਹੀ ਕੋਈ ਨਹੀਂ, ਬੜਾ ਭਾਰੀ ਹੰਕਾਰੀ ਪੁਰਸ਼ ਵਿਗੜੇ ਹੋਏ ਜੀਵਨ ਵਾਲੇ ਦਾ ਹਜ਼ੂਰ ਕਹਿੰਦੇ ਕੋਈ ਇਲਾਜ ਨਹੀਂ, ਐਸੇ ਜਿਹੜੇ ਹੰਕਾਰੀ ਪੁਰਸ਼ ਹਨ। ਸੋ ਜਿਵੇਂ ਤਬਦਿਕ ਦਾ ਰੋਗੀ ਦੁਖੀ ਹੁੰਦਾ, ਇਲਾਜ ਨਹੀਂ ਕੋਈ, ਇਉਂ ਹਜ਼ੂਰ ਕਹਿੰਦੇ ਇਹਨਾਂ ਦਾ ਇਲਾਜ ਹੀ ਕੋਈ ਨਹੀਂ, ਇਹਨਾਂ ਲੋਕਾਂ ਹੰਕਾਰੀਆਂ ਦਾ।
ਪਾਰ ਬ੍ਰਹਮ ਪਰਮੇਸ਼ਰ,
ਸੱਚੇ ਪਾਤਸ਼ਾਹ ਫਿਰ ਕੋਈ ਇਲਾਜ ਨਹੀਂ ਇਹਨਾਂ ਦਾ, ਇਹ ਕਰੇ ਹੰਕਾਰ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਹਜ਼ੂਰ ਕਹਿੰਦੇ ਨਹੀਂ ਭਾਈ, ਵਾਹਿਗੁਰੂ ਪਰਮੇਸ਼ਰ ਤਾਂ ਮੇਰਾ ਵੈਦ ਹੈ, ਵੈਦਿੰਗ ਪਾਰ ਬ੍ਰਹਮ, ਉਹ ਵੈਦ ਵਾਹਿਗੁਰੂ ਪਰਮੇਸ਼ਰ ਹੈ ਪਾਪਾਂ ਪੁੰਨਾਂ ਤੋਂ, ਜੋ ਪਰੇ ਬ੍ਰਹਮ ਵਿਆਪਕ ਸਰੂਪ ਹੈ ਪਰਮ ਈਸ਼ਵਰ ਨਿਰੰਕਾਰ ਮੇਰਾ ਸਤਿਗੁਰੂ, ਉਹ ਵਾਹਿਗੁਰੂ ਮੇਰਾ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੈ ਜਮ ਕੀ ਫੰਦਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਹਾਇੰਦਾ ਕੱਟੇ ਹੋਮੈ ਰੋਗ, ਮੇਰਾ ਸਤਿਗੁਰੂ ਹੈ ਜਿਹੜਾ ਕੱਟੇ ਹੋਮੈ ਰੋਗ, ਹੋਮੈ ਹੰਕਾਰ ਦੇ ਰੋਗਾਂ ਨੂੰ ਕੱਟਣ ਵਾਲਾ ਹੈ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਯੋਗ, ऐसा मेरा वैर सतगुरु वैद्यंग पार ब्रह्म परमेश्वर है, पापा पुन्ना तो परे ब्रह्म व्याप स्वरूप परमेश्वर निरंकार ओ मेरा सतगुरु वैद है।
आराध नानक हर हर हरे,
हे भाई आराधना करिए उस हर 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 परमेश्वर दे स्वरूप दे, जो हरिहर दा स्वरूप ने गुरु नानक साहब है, हर हर दा स्वरूप ने धन गुरु अर्जन साहब है, उस वाहिगुरु हरि परमेश्वर दिल की भावना ना आराधिए याद करिए, जलो याद करांगे मेरा सतगुरु कृपा करेगा। सो ए पंजा दूतां नू खालसा जी काबू विच कर लवेगा, जिथे काम दा फुरना है उथे खालसा जी सो शांति दे देवेगा, परमेश्वर कृपा करके निहाल कर देवेगा। सो ऐसा क्रोध थां ते शांति प्राप्त होवेगी, काम थां ते सब गुणा दा सुभा प्राप्त हो जाएगा, काम फुरनिया तो रहत है, लोभ दे थां ते संतोख, अहंकार दे थां ते निम्रता, ते मोह दे थां ते विवेक, ऐसा मेरा सतगुरु सब गुण कृपा करके बख्शिश कर देवेगा। वह मेरे वैद ने सतगुरु गरीब नवाज, सब रोगों का इलाज मेरे सतगुरु के पास है, सतगुरु की शरण आके ग्रहण करिए। ये पंजा विकारा का हजूर सच्चे पातशाह ने दसिया भाई एडे प्रबल ने, और हरेक मनुख दे नाल कब्जा किया होया, भागा वाला गुरु का प्यारा को बचिया होया है। सो सतगुरु कृपा करन, गुरु का उपदेश साडे हिरदे विच वस जावे, जीवन सफला होवे, गुरु की रहमत बख्शिश दे पात्र बन सकीए। बहुत बहुत धन्यवाद, भुल चुक दी खिमा बख्शी सतगुरु रहमत बख्शिश करन जी। वैद्यं पार ब्रह्म परमेश्वर आराध नानक हर हर हरे, वाहिगुरु जी का खालसा वाहिगुरु जी की फतेह।